And now, News Takeaway.
ਕਨੈਕਟ ਐਫਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ। ਦੁਨੀਆਂ ਦੇ ਵਿੱਚ ਬਹੁਤ ਕੁਝ ਚੱਲੀ ਜਾਂਦਾ ਤੇ ਆਹ ਹੁਣੇ ਇੱਕ ਫੁਟੇਜ ਆਉਂਦੀ ਪਈ ਆ, ਆਪਾਂ ਚਲੋ ਗੱਲ ਅੱਗੇ ਚੱਲ ਕੇ ਕਰਨੀ ਵੀ ਆ
ਜੀ।
ਕਈ ਮਹੀਨਿਆਂ ਤੋਂ ਜਿਹੜੇ ਆਇਲ ਟੈਂਕਰ ਦਾ ਪਿੱਛਾ ਅਮਰੀਕਨ ਫੋਰਸਿਸ ਕਰ ਰਹੀਆਂ ਸੀ, ਉਹਨਾਂ ਨੇ ਫਾਈਨਲੀ ਉਸ ਆਇਲ ਟੈਂਕਰ ਨੂੰ ਕਾਬੂ ਕਰ ਲਿਆ।
ਹਾਂਜੀ,
ਅੱਗੇ ਚੱਲ ਕੇ ਕਰਦੇ ਹਾਂ ਗੱਲ। ਵੈਨੇਜ਼ੁਏਲਾ ਤੇ ਆਇਲ ਟੈਂਕਰ, ਹੋਰ ਕਿੰਨਾ ਕੁਛ ਸੀ, ਬਹੁਤ ਕੁਛ ਸੀ, ਬਹੁਤ ਕੁਛ ਸੀ। ਪਰ ਇਹ ਸਭ ਦੇ ਵਿੱਚ ਸਾਡੇ ਪ੍ਰੀਮੀਅਰ ਡੇਵੀ ਡੀਬੀ ਨੇ ਕੱਲ੍ਹ ਐਲਾਨ ਕੀਤਾ ਪ੍ਰੈਸ ਕਾਨਫਰੰਸ ਕਰਕੇ ਕਿ ਉਹ ਭਾਰਤ ਫੇਰੀ ਤੇ ਜਾ ਰਹੇ ਨੇ, ਤੇ ਅੱਜ ਸਵੇਰੇ ਇਸ ਗੱਲ ਦੀ ਇੱਕ ਹੋਰ ਕੰਫਰਮੇਸ਼ਨ ਆਈ ਹੈ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਗਲੇ ਹਫ਼ਤੇ ਜਾ ਰਹੇ ਨੇ ਚਾਈਨਾ ਦੇ ਦੌਰੇ ਤੇ। ਸੋ ਆਪਣੇ ਆਪ ਦੇ ਵਿੱਚ ਦੋਨੋਂ ਬਹੁਤ ਵੱਡੀਆਂ ਡਿਵੈਲਪਮੈਂਟਸ ਨੇ, ਕਿਉਂਕਿ ਦੋਨੋਂ ਅਜਿਹੇ ਮੁਲਕ ਨੇ ਜਿਨ੍ਹਾਂ ਦੇ ਨਾਲ ਪਿਛਲੇ ਸਾਲਾਂ ਦੇ ਵਿੱਚ ਐਟਲੀਸਟ ਓਵਰ ਦ ਲਾਸਟ 8 to 10 years ਕੈਨੇਡਾ ਦੇ ਰਿਸ਼ਤੇ ਕੋਈ ਬਹੁਤੇ ਸਾਜ਼ਗਾਰ ਨਹੀਂ ਰਹੇ ਹਨ। ਸੋ ਪਹਿਲਾਂ ਕੁਇਕਲੀ ਗੱਲ ਕਰ ਲਈਏ, ਜਿਹੜੀ ਅੱਜ ਸਵੇਰੇ ਹੀ ਇਹ ਕੰਫਰਮੇਸ਼ਨ ਹੋਈ ਆ ਕਿ ਪ੍ਰਧਾਨ ਮੰਤਰੀ ਮਾਰਕ ਕਾਰਨੀ ਵੱਲੋਂ ਹੁਣ ਚਾਈਨਾ ਦਾ ਦੌਰਾ ਕੀਤਾ ਜਾਣਾ। ਉਹ ਕੈਨੇਡਾ ਤੋਂ 13 ਜਨਵਰੀ ਨੂੰ ਰਵਾਨਾ ਹੋਣਗੇ, 14 ਤਰੀਕ ਨੂੰ ਚਾਈਨਾ ਪਹੁੰਚਣਗੇ, 17 ਨੂੰ ਵਾਪਸੀ ਕਰ ਲੈਣਗੇ।
ਸੋ 13 ਜਨਵਰੀ ਅਗਲਾ ਮੰਗਲਵਾਰ ਬਣਦਾ,
ਰਾਈਟ?
ਸੋ ਮੰਗਲਵਾਰ ਰਵਾਨਾ ਹੋਣਗੇ, ਬੁੱਧਵਾਰ ਪਹੁੰਚਣਗੇ ਤੇ ਸ਼ਨੀਵਾਰ, ਅਗਲੇ ਸ਼ਨੀਵਾਰ, ਅਗਲੇ ਤੋਂ ਮਤਲਬ ਆਉਣ ਵਾਲਾ ਸ਼ਨੀਵਾਰ, ਫਿਰ ਅਗਲਾ ਸ਼ਨੀਵਾਰ
17 ਜਨਵਰੀ
ਵਾਪਸ ਆਉਣਗੇ
ਜੀ।
ਸੋ ਇਹ ਜਿਹੜਾ ਟ੍ਰਿਪ ਹੈ ਵਿਜੇ ਜੀ, ਸਾਨੂੰ ਪਤਾ ਹੁਣ ਪਿਛਲੇ ਕੁਝ ਹਫ਼ਤਿਆਂ ਤੋਂ ਆਪਾਂ ਸੇਫਲੀ ਕਹਿ ਸਕਦੇ ਹਾਂ ਟ੍ਰਿਪ ਪਲਾਨ ਕੀਤਾ ਜਾ ਰਿਹਾ ਸੀ, ਕਿਉਂਕਿ ਅਨੀਤਾ ਆਨੰਦ ਚਾਈਨਾ ਜਾ ਕੇ ਆਏ ਸਨ। ਉਸ ਤੋਂ ਬਾਅਦ ਸਾਡੇ ਜਿਹੜੇ ਕਈ ਮਿਨਿਸਟਰਸ ਨੇ, ਕਈ ਰੈਪਰਜੈਂਟੇਟਿਵਸ ਨੇ, ਇੰਕਲੂਡਿੰਗ ਸਸਕੈਚਵਨ ਦੇ ਪ੍ਰੀਮੀਅਰ ਸਕੌਟ ਮੋ, ਉਹ ਵੀ ਵਫਦ ਲੈ ਕੇ ਗਏ ਸਨ। ਮਾਹੌਲ ਤਿਆਰ ਕੀਤਾ ਜਾ ਰਿਹਾ ਸੀ ਕਿ ਦੋਨੋਂ ਧਿਰਾਂ ਦੇ ਵਿਚਕਾਰ ਇੰਨੀ ਕੁ ਸਹਿਮਤੀ ਬਣਾ ਦਿੱਤੀ ਜਾਵੇ ਕਿ ਪ੍ਰਾਈਮ ਮਿਨਿਸਟਰ ਵਿਜ਼ਿਟ ਕਰ ਸਕਣ, ਕਿ ਜੇ ਉਹ ਵਿਜ਼ਿਟ ਕਰਨ ਤੇ ਸ਼ੀ ਜਿਨਪਿੰਗ ਨਾਲ ਉਹਨਾਂ ਦੀ ਮੁਲਾਕਾਤ ਵੀ ਹੋ ਸਕੇ। ਹਾਲਾਂਕਿ ਅਜੇ ਜਿਹੜੀ ਇਹ ਸੋਰਸਿਸ ਦੇ ਹਵਾਲੇ ਤੋਂ ਖਬਰ ਆਈ ਹੈ, ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਸਿਰਫ ਇਹ ਜਿਹੜੀਆਂ ਤਾਰੀਖਾਂ ਨੇ ਇਹੀ ਕਨਫਰਮ ਕੀਤੀਆਂ ਗਈਆਂ ਨੇ ਕਿ ਜੀ ਹਾਂ ਉਹ ਜਾ ਰਹੇ ਨੇ, 13 ਜਨਵਰੀ ਨੂੰ ਜਾਣਗੇ, 17 ਨੂੰ ਵਾਪਸ ਆਉਣਗੇ। ਪਰ ਕੀ ਉੱਥੇ ਸ਼ੀ ਜਿਨਪਿੰਗ ਨਾਲ ਮੀਟਿੰਗ ਹੋਏਗੀ, ਇਹ ਅਜੇ ਉਹਨਾਂ ਨੇ ਕਨਫਰਮ ਨਹੀਂ ਕੀਤਾ ਪ੍ਰਾਈਮ ਮਿਨਿਸਟਰ ਆਫਿਸ ਨੇ। ਸੋ ਉੱਥੇ ਹੋਰ ਕਿਹੜੀਆਂ ਕਿਹੜੀਆਂ ਮੀਟਿੰਗਸ ਹੋਣਗੀਆਂ ਇਹ ਵੀ ਕੁਝ ਕਨਫਰਮ ਨਹੀਂ ਕੀਤਾ। ਨਾਲ ਇਹ ਕਿਹਾ ਜਾ ਰਿਹਾ ਕਿ ਇਸ ਦੌਰੇ ਤੋਂ ਬਾਅਦ ਹੋ ਸਕਦਾ ਕਿ ਪ੍ਰਾਈਮ ਮਿਨਿਸਟਰ ਦੋਹਾ ਕਤਰ ਵੀ ਰੁਕ ਕੇ ਆਉਣ,
ਤੇ ਵਾਪਸੀ ਤੇ ਆਉਂਦੇ ਆਉਂਦੇ ਸਵਿਟਜ਼ਰਲੈਂਡ ਡੈਵੋਸ ਦੇ ਵਿੱਚ ਵਰਲਡ ਇਕਨੋਮਿਕ ਫੋਰਮ, ਉੱਥੇ ਵੀ ਸਟਾਪ ਓਵਰ ਹੋ ਸਕਦਾ,
ਹੋ ਸਕਦਾ ਹੈ। ਪਰ ਇਹ ਅਜੇ ਕਨਫਰਮ ਅਧਿਕਾਰਤ ਤੌਰ ਤੇ ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਨਹੀਂ ਕੀਤਾ ਜਾ ਰਿਹਾ।
ਦੋਹਾ ਵਾਲਾ ਸਟਾਪ ਤੇ ਸਵਿਟਜ਼ਰਲੈਂਡ ਵਾਲਾ ਸਟਾਪ ਅਜੇ ਅਧਿਕਾਰਤ ਤੌਰ ਤੇ ਪੀਐਮਓ ਨੇ ਕਨਫਰਮ ਨਹੀਂ ਕੀਤਾ।
ਈਵਨ ਚਾਈਨਾ ਦੇ ਵਿੱਚ ਵੀ ਜਿਹੜੀਆਂ ਮੀਟਿੰਗਸ ਹੋਣਗੀਆਂ ਜਾਂ ਨਹੀਂ ਹੋਣਗੀਆਂ, ਉਹ ਵੀ ਅਜੇ ਜਿਹੜੀ ਆਈਟਨਰੀ ਹੈ ਬੇਸਿਕਲੀ ਉਹ ਕਨਫਰਮ ਨਹੀਂ ਕੀਤੀ ਗਈ। ਜੇ ਪਰ ਪ੍ਰਾਈਮ ਮਿਨਿਸਟਰ ਜੇ ਜਾ ਰਹੇ ਨੇ ਤਾਂ ਫਿਰ ਮੋਸਟ ਲਾਈਕਲੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਹੋਏਗੀ।
ਐਂਡ ਸਪੈਸ਼ਲੀ ਵਾਸੂ ਜੀ, ਜਦੋਂ ਏਪੈਕਸ ਸਮਿਟ ਹੋਇਆ ਸੀ ਸਾਊਥ ਕੋਰੀਆ ਦੇ ਵਿੱਚ, ਉੱਥੇ ਮਾਰਕ ਕਾਰਨੀ ਦੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਹੋਈ ਸੀ ਸਾਊਥ ਕੋਰੀਆ 'ਚ, ਉੱਥੇ ਸ਼ੀ ਜਿਨਪਿੰਗ ਨੇ ਸੱਦਾ ਦਿੱਤਾ ਸੀ ਮਾਰਕ ਕਾਰਨੀ ਨੂੰ ਕਿ ਤੁਸੀਂ ਚਾਈਨਾ ਆਓ
ਜੀ।
ਸੋ ਜੇ ਜਿਨਪਿੰਗ ਨੇ ਖੁਦ ਇਸ ਤਰ੍ਹਾਂ ਦਾ ਸੱਦਾ ਦਿੱਤਾ ਕਾਰਨੀ ਨੂੰ, ਤੇ ਜੇ ਕਾਰਨੀ ਹੁਣ ਚਾਈਨਾ ਜਾ ਵੀ ਰਹੇ ਨੇ, ਤੇ ਇਹ ਗੱਲ ਆਈ ਥਿੰਕ ਇਟਸ ਵੈਰੀ ਸੇਫ ਟੂ ਕੰਕਲੂਡ ਕਿ ਦੋਹਾਂ ਲੀਡਰਸ ਵਿਚਕਾਰ ਮੁਲਾਕਾਤ ਉੱਥੇ ਹੋਏਗੀ। ਇਹ ਵੀ ਕਿਹਾ ਜਾ ਰਿਹਾ ਕਿ ਜਿਹੜਾ ਟੋਪਿਕਸ ਆਫ ਕਨਵਰਸੇਸ਼ਨ ਰਹਿਣਗੇ ਉਹਦੇ ਵਿੱਚ ਐਗਰੀਕਲਚਰ, ਐਨਰਜੀ, ਟ੍ਰੇਡ ਤੇ ਇੰਟਰਨੈਸ਼ਨਲ ਸਿਕਿਉਰਿਟੀ, ਇਹਨਾਂ ਮੁੱਦਿਆਂ ਦੇ ਉੱਪਰ ਗੱਲ ਹੋਈ।
ਇਲੈਕਟ੍ਰਿਕ ਵਹੀਕਲਸ
ਜਾਂ ਟ੍ਰੇਡ ਦੇ ਵਿੱਚ,
ਇਲੈਕਟ੍ਰਿਕ ਵਹੀਕਲਸ ਦੇ ਉੱਤੇ। ਸੋ ਮੇਨ ਜਿਹੜਾ ਇਸ ਵੇਲੇ ਸਾਡਾ ਇਰੀਟੈਂਟ ਹੈ ਟ੍ਰੇਡ ਦੇ ਵਿੱਚ, ਜੇ ਆਪਾਂ ਜੀਓਪੋਲੀਟੀਕਲ ਜਿਹੜੀਆਂ ਡਿਵੈਲਪਮੈਂਟਸ ਉਹਨਾਂ ਨੂੰ ਸਾਈਡ ਤੇ ਰੱਖ ਕੇ ਸਿਰਫ ਅਸੀਂ ਆਪਣੀ ਬਾਇਲੇਟਰਲ ਟ੍ਰੇਡ ਵੱਲ ਦੇਖੀਏ, ਤਾਂ ਸਭ ਤੋਂ ਵੱਡਾ ਇਰੀਟੈਂਟ ਤਾਂ ਇਹੀ ਹੈ ਕਿ ਅਸੀਂ ਚਾਈਨੀਜ਼ ਇਲੈਕਟ੍ਰਿਕ ਵਹੀਕਲਸ ਦੇ ਉੱਤੇ 100% ਡਿਊਟੀ ਲਾਈ ਹੋਈ ਹੈ ਤੇ ਉਹਨਾਂ ਨੇ ਸਾਡੇ ਕਨੋਲਾ ਦੇ ਉੱਤੇ 76% ਡਿਊਟੀ ਲਗਾ ਦਿੱਤੀ ਸੀ। ਸੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਇਹ ਗੱਲ ਹੋਏਗੀ ਕਿ ਡਿਊਟੀਜ਼ ਕੀ ਹਟਾਈਆਂ ਜਾ ਸਕਦੀਆਂ ਨੇ। ਉਸ ਤੋਂ ਬਾਅਦ ਵਿਜੇ ਜੀ, ਇਹ ਜਿਹੜੀ ਟਾਈਮਿੰਗ ਹੈ ਬੜੀ ਓਪਰਚੂਨ ਆ, ਇਹ ਬੜੀ ਬਿਲਕੁਲ ਕਹਿ ਲਓ ਵੀ ਸਟੀਕ ਟਾਈਮਿੰਗ ਆ ਇਸ ਵਿਜ਼ਿਟ ਵਾਸਤੇ, ਕਿਉਂਕਿ ਵੈਨੇਜ਼ੁਏਲਾ ਦੇ ਉੱਤੇ ਜੋ ਚੜ੍ਹਾਈ ਕੀਤੀ ਹੈ ਇੱਕ ਤਰੀਕੇ ਨਾਲ ਡੋਨਲਡ ਟਰੰਪ ਨੇ, ਉਹਨਾਂ ਦੇ ਰਾਸ਼ਟਰਪਤੀ ਨੂੰ ਅਗਵਾ ਕਰਕੇ ਨਿਊਯਾਰਕ ਲੈ ਆਏ ਨੇ। ਉਸ ਤੋਂ ਬਾਅਦ ਜਿਸ ਤਰ੍ਹਾਂ ਉਹ ਕਹਿ ਰਹੇ ਨੇ ਵੀ ਅਸੀਂ ਹੁਣ ਵੈਨੇਜ਼ੁਏਲਾ ਨੂੰ ਚਲਾਵਾਂਗੇ, ਉਹਦੇ ਆਇਲ ਸੈਕਟਰ ਨੂੰ ਅਸੀਂ ਕੰਟਰੋਲ ਕਰਾਂਗੇ। ਵੈਨੇਜ਼ੁਏਲਾ ਦਾ ਸਭ ਤੋਂ ਵੱਡਾ ਗਾਹਕ ਸੀ ਚਾਈਨਾ, ਚਾਈਨਾ ਦਾ ਇੱਕ ਬਹੁਤ ਵੱਡਾ ਸਰੋਤ ਸੀ ਕਰੂਡ ਆਇਲ ਦਾ ਵੈਨੇਜ਼ੁਏਲਾ। ਹੁਣ ਜੇ ਵੈਨੇਜ਼ੁਏਲਾ ਤੋਂ ਕਰੂਡ ਆਇਲ ਸੰਭਾਵੀ ਤੌਰ ਤੇ ਚਾਈਨਾ ਨਹੀਂ ਜਾ ਸਕੇਗਾ, ਤੇ ਚਾਈਨਾ ਨੂੰ ਵੀ ਨਵਾਂ ਗਾਹਕ, ਨਵਾਂ ਸਪਲਾਇਰ ਚਾਹੀਦਾ।
ਐਂਡ ਦੂਜੇ ਪਾਸੇ
ਅਸੀਂ, ਕਿਉਂਕਿ ਨਵਾਂ ਅਸੀਂ ਗਾਹਕ ਲੱਭ ਰਹੇ ਹਾਂ, ਕਿਉਂਕਿ ਸਾਡਾ ਕਰੂਡ ਆਇਲ ਜਾਂਦਾ ਸੀ ਅਮਰੀਕਾ ਨੂੰ, ਅਮਰੀਕਾ ਨੂੰ ਜੇ ਕਰੂਡ ਹੁਣ ਵੈਨੇਜ਼ੁਏਲਾ ਤੋਂ ਆ ਜਾਣਾ ਤੇ ਜੇ ਸੰਭਾਵੀ ਤੌਰ ਤੇ ਅਮਰੀਕਾ ਸਾਡੇ ਕੋਲੋਂ ਕਰੂਡ ਆਇਲ ਖਰੀਦਣਾ ਬੰਦ ਕਰਦਾ,
ਸਾਨੂੰ ਨਵਾਂ ਗਾਹਕ ਚਾਹੀਦਾ,
ਨਵਾਂ ਗਾਹਕ ਚਾਹੀਦਾ, ਡਾਇਵਰਸੀਫਿਕੇਸ਼ਨ ਦੀ ਅਸੀਂ ਪਹਿਲਾਂ ਹੀ ਗੱਲ ਕਰ ਰਹੇ ਹਾਂ।
ਪਰ ਪ੍ਰੋਬਲਮ ਇਹ ਹੈ ਕਿ ਚਾਈਨਾ ਨੂੰ ਜਿਹੜਾ ਤੇਲ ਵੈਨੇਜ਼ੁਏਲਾ ਤੋਂ ਆਉਂਦਾ ਸੀ, ਵੈਨੇਜ਼ੁਏਲਾ ਨੂੰ ਚਾਈਨਾ ਨੇ ਕਰਜ਼ਾ ਬੜਾ ਦਿੱਤਾ ਹੋਇਆ ਤੇ ਉਹਨਾਂ ਦੀਆਂ ਜਿਵੇਂ ਲੋਨ ਦੀਆਂ ਰੀਪੇਮੈਂਟ ਦੀਆਂ ਟਰਮਸ ਹੁੰਦੀਆਂ ਨੇ ਨਾ ਕਿ ਠੀਕ ਆ ਭਾਈ ਤੁਸੀਂ ਸਾਨੂੰ ਸਸਤੇ ਭਾਅ ਦੇ ਤੇਲ ਦਿੰਦੇ ਰਹੋ, ਸੋ ਉਥਲ ਪੁਥਲ ਤੇ ਜ਼ਰੂਰ ਹੋਈ ਹੈ। ਜਿਹੜੀ ਅਸੀਂ ਕੱਲ੍ਹ ਵੀ ਗੱਲ ਕਰਦੇ ਸੀ ਕਿ ਜਿਸ ਤਰ੍ਹਾਂ ਵੈਨੇਜ਼ੁਏਲਾ ਦੇ ਵਿੱਚ ਅਮਰੀਕਾ ਵੱਲੋਂ ਇੰਟਰਵੈਂਸ਼ਨ ਕੀਤੀ ਗਈ ਆ, ਇਹ ਸ਼ੀ ਜਿਨਪਿੰਗ ਵਾਸਤੇ ਚਾਈਨਾ ਵਾਸਤੇ ਵੀ ਪਰਖ ਦੀ ਘੜੀ ਆ ਹੁਣ ਕਿ ਇਹਨੂੰ ਰਿਸਪੋਂਡ ਕਿਵੇਂ ਕਰਨਗੇ, ਕਿਉਂਕਿ ਚਾਈਨਾ ਦੀ ਅਜੇ ਤੱਕ ਇਕਨੋਮਿਕ ਡੋਮੀਨੈਂਸ ਦੀ ਜਾਂ ਇਕਨੋਮਿਕ ਇੱਕ ਕੋਲੈਬੋਰੇਸ਼ਨ ਦੇ ਹਿਸਾਬ ਨਾਲ ਜਿਵੇਂ ਹੱਥ ਅੱਗੇ ਵਧਾਉਂਦੇ ਨੇ ਉਹ ਜਾਮਾ ਅਜਿਹਾ ਪੁਆਇਆ ਹੁੰਦਾ, ਇਸ ਹਿਸਾਬ ਦੇ ਨਾਲ ਉਹ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਆਪਣੀ ਜਿਹੜੀ ਪੈਠ ਹੈ ਸਥਾਪਿਤ ਕਰਦੇ ਨੇ। ਮਿਲਟਰੀ ਇੰਟਰਵੈਂਸ਼ਨ ਕਿਸੇ ਮੁਲਕ ਦੇ ਵਿੱਚ ਉਹ ਨਹੀਂ ਕਰਦੇ। ਅਮਰੀਕਾ ਵੱਲੋਂ ਵੈਨੇਜ਼ੁਏਲਾ ਦੇ ਵਿੱਚ ਕੀਤੀ ਇਸ ਤਰ੍ਹਾਂ ਦੀ ਹੁਣ ਕਾਰਵਾਈ ਨੂੰ ਸ਼ੀ ਜਿਨਪਿੰਗ ਤੇ ਚਾਈਨਾ ਕਿਵੇਂ ਰਿਸਪੋਂਡ ਕਰਦਾ, ਇਹ ਚਾਈਨਾ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਅਧੀਨ ਜਿਹੜੇ ਮੁਲਕ ਮੈਂਬਰ ਬਣੇ ਨੇ ਉਹਨਾਂ ਨੂੰ ਵੀ ਇੱਕ ਸੁਨੇਹਾ ਤੇ ਸੰਕੇਤ ਦੇਣ ਦਾ ਇੱਕ ਪਹਿਲੂ ਹੋਏਗਾ। ਬਾਕੀ ਯੈਸ ਯੂ ਆਰ ਵੈਰੀ ਰਾਈਟ ਕਿ ਇਲੈਕਟ੍ਰਿਕ ਵਹੀਕਲਸ ਨੂੰ ਲੈ ਕੇ ਕੀ ਇਸ ਟ੍ਰਿਪ ਦੇ ਵਿੱਚ ਕੋਈ ਸਹਿਮਤੀ ਬਣਦੀ ਆ, ਦੈਟ ਰਿਮੇਨਸ ਟੂ ਬੀ ਸੀਨ। ਕਿਉਂਕਿ ਕੈਨੇਡਾ ਦਾ ਇਹ ਕਹਿਣਾ ਕਿ ਚਾਈਨਾ, ਦੇਖੋ ਇੰਟਰਸਟਿੰਗ ਗੱਲ ਇਹ ਆ ਵੀ ਕੈਨੇਡਾ ਕਹਿੰਦਾ ਵੀ ਚਾਈਨਾ ਆਪਣੀ ਇਲੈਕਟ੍ਰਿਕ ਵਹੀਕਲ ਇੰਡਸਟਰੀ ਨੂੰ ਜਿਹੜੀ ਸਰਕਾਰ ਹੈ ਸਬਸਿਡਾਈਜ਼ ਕਰਦੀ ਆ, ਇਸ ਕਰਕੇ ਉਹਨਾਂ ਦੀਆਂ ਇਲੈਕਟ੍ਰਿਕ ਵਹੀਕਲਸ ਬਹੁਤ ਸਸਤੀਆਂ ਬਣਦੀਆਂ ਨੇ ਤਾਂ ਉਹ ਬੜੇ ਸਸਤੇ ਭਾਅ 'ਤੇ ਦੁਨੀਆ ਭਰ ਦੀ ਮਾਰਕੀਟ ਨੂੰ ਫਲੱਡ ਕਰਦੇ ਨੇ। ਇਹੀ ਤਰਕ ਕੈਨੇਡਾ ਦੀ ਲੰਬਰ ਬਾਰੇ ਅਮਰੀਕਾ ਦਿੰਦਾ, ਅਮਰੀਕਾ ਕੈਨੇਡੀਅਨ ਲੰਬਰ ਉੱਪਰ ਇੰਨਾ ਟੈਰਿਫ ਕਿਉਂ ਲਗਾਉਂਦਾ ਕਿ ਜੀ ਜਿਹੜੀ ਇੱਥੇ ਸਟੰਪੇਜ ਫੀ ਦੇ ਨਾਲ ਇੱਥੇ ਜਿਹੜੇ ਪ੍ਰੋਡਿਊਸਰਸ ਨੇ ਉਹਨਾਂ ਨੂੰ ਸਸਤੇ ਭਾਅ 'ਤੇ ਲੰਬਰ ਮਿਲ ਜਾਂਦੀ ਹੈ ਟਿੰਬਰ, ਅਤੇ ਉਹ ਇੱਕ ਤਰ੍ਹਾਂ ਦੀ ਅਨਫੇਅਰ ਸਬਸਿਡੀ ਹੈ ਤਾਂ ਅਸੀਂ ਟੈਰਿਫ ਲਾ ਰਹੇ ਹਾਂ। ਉੱਦਾਂ ਦਾ ਹੀ ਫਾਰਮੂਲਾ ਲਾ ਕੇ ਕੈਨੇਡਾ ਨੇ ਚਾਈਨੀਜ਼ ਈਵੀਜ਼ ਉੱਪਰ ਟੈਰਿਫ ਲਾਇਆ, ਪਰ ਕੀ ਜਿਹੜਾ ਇਹ ਟ੍ਰਿਪ ਹੈ ਇਹ ਚਾਈਨੀਜ਼ ਈਵੀਜ਼ 'ਤੇ ਲੱਗਿਆ ਟੈਰਿਫ ਹਟਾ ਕੇ ਉਹਨਾਂ ਦਾ ਰਾਹ ਖੋਲ੍ਹੇਗਾ। ਵਾਸੂ ਜੀ ਪਿਛਲੇ ਦਿਨੀ ਮੈਂ ਮੈਕਸੀਕੋ ਗਿਆ ਹੋਇਆ ਸੀ ਯਾਰ, ਮੈਂ ਉੱਥੇ ਚਾਈਨੀਜ਼ ਗੱਡੀਆਂ ਜਿਹੜੀਆਂ ਹੈਗੀਆਂ ਇਲੈਕਟ੍ਰਿਕ ਵਹੀਕਲਸ ਆਈ ਰੋਡ ਇਨ ਸਮ ਆਫ ਦਮ ਯਾਰ, ਐਂਡ ਦੋਜ਼ ਵਰ ਨਾਟ BYD, BYDs ਵੀ ਉੱਥੇ ਸੀਗੇ ਸੜਕ 'ਤੇ ਗੱਡੀਆਂ, ਪਰ ਜਦੋਂ ਊਬਰ ਕਾਲ ਕੀਤੀ ਫੋਰ ਸਮ ਆਫ ਦਾ ਰਾਈਡ ਜਿਹੜੀਆਂ ਗੱਡੀਆਂ ਆਈਆਂ ਦੋਜ਼ ਵਹੀਕਲਸ ਵਰ ਚਾਈਨੀਜ਼, ਕੋਈ JVC ਇੱਦਾਂ ਦਾ ਕੋਈ ਬ੍ਰਾਂਡ, ਕੋਈ ਹੋਰ ਬ੍ਰਾਂਡ ਸੀ, ਵਧੀਆ ਗੱਡੀਆਂ ਸੀ ਯਾਰ ਉਹ, ਦੋਜ਼ ਵਰ ਨਾਈਸ ਵਹੀਕਲਸ।
ਹਾਂ ਆਸਟ੍ਰੇਲੀਆ ਵਿੱਚ ਵੀ ਚੱਲਦੀਆਂ ਨੇ, ਉੱਥੇ ਕੁਝ ਸਾਡੇ ਲਿਸਨਰਸ ਦੇ ਕਈ ਵਾਰ ਫੋਟੋਆਂ ਭੇਜਦੇ ਆ, ਫਿਰ ਯੂਟਿਊਬ 'ਤੇ ਬਹੁਤ ਸਾਰੀਆਂ ਵੀਡੀਓਜ਼ ਦੇਖੀ ਦੀਆਂ ਨੇ। ਅੱਜ ਕੱਲ੍ਹ ਕਈ ਅਮੈਰੀਕਨ ਜਿਹੜੇ ਯੂਟਿਊਬਰਸ ਨੇ ਉਹ ਵੀ ਚਾਈਨਾ ਦੇ ਵਹੀਕਲਸ ਕਿਸੇ ਤਰ੍ਹਾਂ ਜੁਗਾੜ ਕਰਕੇ ਉਹਨਾਂ ਦੇ ਰਿਵਿਊਜ਼ ਵਗੈਰਾ ਪੋਸਟ ਕਰ ਰਹੇ ਨੇ ਯੂਟਿਊਬ 'ਤੇ, ਟਾਕਿੰਗ ਅਬਾਊਟ MKBHD। ਸੋ ਉਹ ਬੜੇ ਇੰਟਰਸਟਿੰਗ ਰਿਵਿਊਜ਼ ਨੇ ਅਤੇ ਵਹੀਕਲਸ ਦਾ ਦੇ ਆਰ ਐਕਚੁਲੀ ਵੈਰੀ ਅਟਰੈਕਟਿਵ।
ਅਤੇ ਹੁਣ ਇਲੈਕਟ੍ਰਿਕ ਵਹੀਕਲਸ ਦੀ ਸਭ ਤੋਂ ਵੱਧ ਗੱਡੀਆਂ ਵੇਚਣ ਵਾਲਾ ਜਿਹੜਾ ਹੁਤਾਜ ਸੀਗਾ ਇਹਦੀ ਕੰਪਨੀ ਆ, ਉਹ ਟੈਸਲਾ ਤੋਂ ਖੁੱਸ ਗਿਆ ਹੋਇਆ। BYD ਨੇ ਪਿਛਲੇ ਕੁਆਟਰ ਦੇ ਵਿੱਚ ਜਿਹੜਾ ਉਹ ਜਿਹੜਾ ਮੁਕਾਮ ਆ ਉਹ ਹਾਸਲ ਕਰ ਲਿਆ। ਤੁਸੀਂ ਦੇਖ ਲਓ ਕੁਝ ਸਾਲ ਪਹਿਲਾਂ ਦੀ ਗੱਲ ਹੈ, ਇਲੋਨ ਮਸਕ ਦੀ ਉਸ ਇੰਟਰਵਿਊ ਦੀਆਂ ਕਲਿਪਸ ਅਜੇ ਵੀ ਤੁਰੀਆਂ ਫਿਰਦੀਆਂ ਹੋਣਗੀਆਂ, ਜਦੋਂ ਉਹਨਾਂ ਨੇ ਕਿਹਾ ਸੀ ਚਾਈਨਾ, ਹੱਸ ਪਏ ਸੀ ਉਹ, ਕਹਿੰਦੇ ਚਾਈਨਾ ਨਹੀਂ ਕਦੇ ਕੰਪੀਟ ਕਰ ਸਕੇਗਾ ਸਾਡੇ ਨਾਲ ਇਲੈਕਟ੍ਰਿਕ ਵਹੀਕਲਸ ਦੇ ਮਾਮਲੇ 'ਚ। ਅਤੇ ਹੁਣ ਦੇਖ ਲਓ ਕਿੱਥੇ ਅੱਗੇ ਤੋਂ ਅੱਗੇ ਜਾਈ ਜਾ ਰਿਹਾ।
ਅਤੇ ਵਿਜੇ ਜੀ, ਪਹਿਲਾਂ ਕੈਨੇਡਾ ਵੱਲੋਂ ਜਿਹੜਾ ਮੇਨ ਰੀਜ਼ਨ ਸੀ ਚਾਈਨੀਜ਼ ਈਵੀਜ਼ ਦੇ ਉੱਤੇ ਟੈਰਿਫ ਲਗਾਉਣ ਦਾ ਅਤੇ US ਵੱਲੋਂ ਵੀ, ਉਹ ਇਹ ਸੀ ਕਿ ਅਸੀਂ ਆਪਣੇ ਡੋਮੈਸਟਿਕ ਸੈਕਟਰ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਸੀ ਕਿ ਜਿਹੜੀਆਂ ਕੈਨੇਡੀਅਨ ਮੇਡ ਈਵੀਜ਼ ਨੇ ਫਿਰ ਉਹਨਾਂ ਨੂੰ ਕੌਣ ਖਰੀਦੇਗਾ, ਕੈਨੇਡੀਅਨ ਮੇਡ ਕਹਿ ਲਓ ਜਾਂ ਕੈਨੇਡੀਅਨ ਅਸੈਂਬਲਡ ਜਿਹੜੀਆਂ ਈਵੀਜ਼ ਨੇ ਅਮੈਰੀਕਨ ਬ੍ਰਾਂਡਸ ਦੀਆਂ ਜਾਂ ਹੋਰਨਾਂ ਬ੍ਰਾਂਡਸ ਦੀਆਂ, ਉਹਦੇ ਵਾਸਤੇ ਅਸੀਂ ਬਹੁਤ ਵੱਡੀਆਂ ਇਨਵੈਸਟਮੈਂਟਸ ਕੀਤੀਆਂ ਸਨ ਓਨਟੈਰੀਓ ਅਤੇ ਕਿਊਬੈਕ ਦੇ ਵਿੱਚ। ਬਿਲੀਅਨਸ ਆਫ ਡਾਲਰਸ ਦੀਆਂ ਸਬਸਿਡੀਜ਼ ਅਤੇ ਹੋਰ ਜਿਹੜੇ ਬੈਨੀਫਿਟਸ ਨੇ ਉਹ ਪ੍ਰੋਮਿਸ ਕੀਤੇ ਗਏ ਸਨ ਫੋਕਸ ਵੈਗਨ, ਟਲਾਂਟਿਸ ਅਤੇ ਹੋਰਨਾਂ ਕੰਪਨੀਆਂ ਨੂੰ। ਕਿਹਾ ਗਿਆ ਸੀ ਇੱਥੇ ਗੀਗਾ ਫੈਕਟਰੀਆਂ ਬਣਨਗੀਆਂ, ਇਲੈਕਟ੍ਰਿਕ ਵਹੀਕਲਸ ਦੀਆਂ ਬੈਟਰੀਜ਼ ਇੱਥੇ ਮੈਨੂਫੈਕਚਰ ਹੋਣਗੀਆਂ, ਇਲੈਕਟ੍ਰਿਕ ਵਹੀਕਲਸ ਮੈਨੂਫੈਕਚਰ ਹੋਣਗੇ। ਪਰ ਉਹ ਜਿਹੜੀਆਂ ਫੈਕਟਰੀਆਂ ਨੇ ਉਹ ਆਲਰੇਡੀ ਇਸ ਵੇਲੇ ਉਹਨਾਂ ਉੱਤੇ ਸਵਾਲੀਆਂ ਨਿਸ਼ਾਨ ਲੱਗਣਾ ਸ਼ੁਰੂ ਹੋ ਚੁੱਕਿਆ ਕਿ ਜਿਹੜੀਆਂ ਇਲੈਕਟ੍ਰਿਕ ਵਹੀਕਲ ਜਿਹੜੇ ਮਾਡਲਸ ਉੱਥੇ ਤਿਆਰ ਕੀਤੇ ਜਾਣੇ ਸੀ, ਕੰਪਨੀਆਂ ਕਹਿ ਰਹੀਆਂ ਸੀ ਇਲੈਕਟ੍ਰਿਕ ਵਹੀਕਲ ਪ੍ਰੋਡਕਸ਼ਨ ਘਟਾ ਰਹੇ ਹਾਂ, ਰਵਾਇਤੀ ਜਿਹੜੇ ਗੈਸੋਲੀਨ ਵਹੀਕਲਸ ਨੇ ਉਹੀ ਬਣਾਏ ਜਾਣਗੇ, ਕੁਝ ਫੈਕਟਰੀਆਂ ਦੇ ਵਿੱਚ ਸ਼ਿਫਟਾਂ ਘਟਾਈਆਂ ਜਾ ਰਹੀਆਂ ਨੇ। ਸੋ ਆਲਰੇਡੀ ਕਨਫਰਮ ਨਹੀਂ ਹੈ ਕਿ ਵੀ ਸਾਡੇ ਇੱਥੇ ਬਹੁਤ ਜ਼ਿਆਦਾ ਇਲੈਕਟ੍ਰਿਕ ਵਹੀਕਲ ਮੈਨੂਫੈਕਚਰਿੰਗ ਹੋਏਗੀ ਕਿ ਨਹੀਂ।
ਤੇ ਕੈਨੇਡੀਅਨ
ਲਾਈਟ ਆਫ ਦਿਸ ਇਸ ਡਿਵੈਲਪਮੈਂਟ ਦੇ ਵਿੱਚ ਵੀ ਕੀ ਹੁਣ ਇੱਕ ਅਸਾਰ ਬਣਦਾ, ਫਿਰ ਕਹਿੰਗੇ ਚਲੋ ਚਾਈਨਾ ਤੋਂ ਹੀ ਮੰਗਾ ਲਓ ਯਾਰ।
ਤੇ ਦੂਜੀ ਗੱਲ, ਹਾਂ ਦੂਜੀ ਗੱਲ ਇੱਕ ਇਹ ਵੀ ਸੀ ਨਾ ਕਿ ਜਿਸ ਤਰ੍ਹਾਂ ਕੈਨੇਡੀਅਨ ਤੇ ਅਮੈਰੀਕਨ ਐਂਡ ਫਰਦਰ ਮੈਕਸੀਕਨ ਆਟੋ ਸੈਕਟਰ ਆਪਸ ਦੇ ਵਿੱਚ ਲਿੰਕਡ ਆ ਪਿਛਲੇ ਕਈ ਦਹਾਕਿਆਂ ਤੋਂ, ਉਹ ਵਾਲੀ ਜਿਹੜੀ ਫਾਊਂਡੇਸ਼ਨ ਆ ਉਹਦੇ ਉੱਪਰ ਵੀ ਤੇ ਸੱਟ ਮਾਰਤੀ ਹੋਈ ਆ ਟਰੰਪ ਨੇ।
ਐਂਡ ਅਗੇਨ ਵਿਜੇ ਜੀ ਕਿ ਜਿਹੜਾ ਹੁਣ USMCA ਦੀ ਰੀਨੈਗੋਸੀਏਸ਼ਨ ਹੋਈ ਆ, ਇਹਦੇ ਵਿੱਚ ਸਾਡੇ ਕੋਲ ਸਭ ਤੋਂ ਵੱਡਾ ਜਿਹੜਾ ਬਾਰਗੇਨਿੰਗ ਚਿਪ ਸੀ ਉਹ ਸਾਡਾ ਸੀ ਕਰੂਡ ਆਇਲ।
ਯੈਸ,
ਤੇ ਹੁਣ ਅਮਰੀਕਾ ਨੇ ਕਹਿਣਾ ਵੀ ਕਰੂਡ ਆਇਲ ਸਾਨੂੰ ਵੈਨੇਜ਼ੁਏਲਾ ਤੋਂ ਆ ਰਿਹਾ।
ਕਰੂਡ ਆਇਲ ਦੀ ਚਲੋ ਲੱਗੇ ਹੱਥ ਹੁਣ ਗੱਲ ਕਰ ਹੀ ਲੈਂਦੇ ਹਾਂ। ਡੋਨਲਡ ਟਰੰਪ ਨੇ ਕਹਿ ਦਿੱਤਾ ਵੀ 30 million ਬੈਰਲ ਤੋਂ ਲੈ ਕੇ 50 million ਬੈਰਲ ਆਫ ਕਰੂਡ ਆਇਲ ਵੈਨੇਜ਼ੁਏਲਾ ਵੱਲੋਂ ਹੁਣ ਅਮਰੀਕਾ ਨੂੰ ਦਿੱਤਾ ਜਾਣਾ। ਉਹਨਾਂ ਨੇ ਇਹ ਕਿਹਾ ਕਹਿੰਦੇ ਦੇਖੋ ਮਾਰਕੀਟ ਪ੍ਰਾਈਸ 'ਤੇ ਹੋਏਗਾ ਤੇਲ ਇਹ ਜਿਹੜੀ ਟ੍ਰਾਂਜੈਕਸ਼ਨ, ਇਹਦੇ ਜਿਹੜੇ ਪੈਸੇ ਹੋਣਗੇ ਜਿਹੜੀ ਇਹਦੀ ਪੂਰੀ ਫੰਡਿੰਗ ਹੈ ਕਹਿੰਦੇ ਉਹ ਮੈਂ ਓਵਰਸੀ ਕਰਾਂਗਾ, ਉਹਨਾਂ ਨੇ ਆਪਣਾ ਲਿਖਿਆ ਵੀ ਆਈ ਵਿਲ ਓਵਰਸੀ, ਤਾਂ ਕਿ ਜਿਹੜੀ ਉਹ ਪੈਸੇ ਨੇ ਉਹ ਅਮਰੀਕਨਾਂ ਨੂੰ ਤੇ ਵੈਨੇਜ਼ੁਏਲਾ ਦੇ ਲੋਕਾਂ ਨੂੰ ਫਾਇਦਾ ਪਹੁੰਚਾ ਸਕਣ।
ਦੈਟ ਮਨੀ ਵਿਲ ਬੀ ਕੰਟਰੋਲਡ ਬਾਈ ਮੀ ਐਜ਼ ਦ ਪ੍ਰੈਜ਼ੀਡੈਂਟ ਆਫ ਦ ਯੂਨਾਈਟਿਡ ਸਟੇਟਸ ਆਫ ਅਮਰੀਕਾ।
ਵੈਨੇਜ਼ੁਏਲਾ ਦੇ ਤੇਲ ਦਾ ਪੈਸਾ ਵਿਲ ਬੀ ਕੰਟਰੋਲਡ ਬਾਈ
ਮੀ
ਮੀ
ਟਰੂ ਸੋਸ਼ਲ ਪੋਸਟ ਲਿਖਿਆ ਮੀ
ਜੀ
ਮੈਂ ਆਸਾ ਨਹੀਂ ਆਉਂਦਾ ਇਹਨਾਂ ਨੂੰ ਆਪ ਨੂੰ। ਸੋ ਫਿਰ ਲਿਖਿਆ ਕਹਿੰਦੇ ਟੂ ਇਨਸ਼ੋਰ ਇਟ ਇਜ਼ ਯੂਜ ਟੂ ਦ ਬੈਨੀਫਿਟ ਆਫ ਪੀਪਲ ਆਫ ਵੈਨੇਜ਼ੁਏਲਾ ਐਂਡ ਦ ਯੂਨਾਈਟਿਡ ਸਟੇਟਸ, ਕਿ ਲੋਕਾਂ ਦੀ ਬਿਹਤਰੀ ਵਾਸਤੇ ਕਹਿੰਦੇ ਪੈਸੇ ਇਸਤੇਮਾਲ ਕੀਤੇ ਜਾਣਗੇ। ਸੋ ਬੇਸਿਕਲੀ ਉਹ ਕਹਿ ਰਹੇ ਨੇ ਜਿਹੜੀਆਂ ਜਿਹੜਾ ਸੈਂਕਸ਼ਨਡ ਆਇਲ ਆ ਜਿਹਦੇ ਉੱਤੇ ਇਹਨਾਂ ਨੇ ਰੋਕ ਲਾਈ ਹੋਈ ਸੀ, ਜਿਹੜਾ ਤੇਲ ਇਸ ਵੇਲੇ ਕਹਿੰਦੇ ਟੈਂਕਰਸ ਦੇ ਵਿੱਚ ਫਸਿਆ ਹੋਇਆ ਜਾਂ ਪੋਰਟਸ ਦੇ ਉੱਤੇ ਫਸਿਆ ਹੋਇਆ, ਜਿਹੜੀਆਂ ਸਟੋਰੇਜ ਫੈਸਿਲਿਟੀਜ਼ ਦੇ ਵਿੱਚ ਇਸ ਵੇਲੇ ਪਿਆ ਹੈ, ਉਹ ਜਿਹੜਾ ਸੈਂਕਸ਼ਨਡ ਆਇਲ ਆ ਜਿੱਥੇ ਰੋਕ ਲੱਗੀ ਸੀ, ਜਿੱਥੇ ਸੈਂਕਸ਼ਨਸ ਲੱਗੀਆਂ ਸਨ, ਉਹ ਹੁਣ ਹੈਂਡ ਓਵਰ ਕੀਤਾ ਜਾਏਗਾ ਵੈਨੇਜ਼ੁਏਲਾ ਵੱਲੋਂ। ਸੋ ਅਪ ਟੂ 50 million barrels।
ਅੱਛਾ, ਇਹਦਾ ਹੁਣ ਅਸਰ ਥੋੜ੍ਹਾ ਜਿਹਾ ਤੇਲ ਦੀਆਂ ਕੀਮਤਾਂ ਦੇ ਉੱਪਰ ਵੀ ਪਿਆ। ਜੇ ਅਜੇ ਅਪ ਟੂ 50 million barrels ਆ ਵਾਸੂ ਜੀ, ਆਉਂਦੇ ਸਾਲਾਂ ਦੇ ਵਿੱਚ ਜਿਸ ਪਾਸੇ ਨੂੰ ਇਹ ਕਹਾਣੀ ਜਾ ਰਹੀ ਆ, ਵੈਨੇਜ਼ੁਏਲਾ ਦੇ ਵਿੱਚ ਅਸੀਂ ਕੱਲ੍ਹ ਵੀ ਗੱਲ ਕਰਕੇ ਹਟਿਆ, ਆਇਲ ਪ੍ਰੋਡਕਸ਼ਨ ਨੂੰ ਦੁਬਾਰਾ ਤੋਂ ਵਧਾ ਸਕਣਾ ਇੰਨੀ ਤੇਜ਼ੀ ਨਾਲ ਨਹੀਂ ਉਹ ਕੰਮ ਹੋਣਾ, ਥੋੜ੍ਹਾ 1-2-3 ਸਾਲ ਤਾਂ ਲੱਗਣਗੇ। ਪਰ ਜਿਹੜੀ ਅਸੀਂ ਕੈਨੇਡਾ ਦੇ ਵਿੱਚ ਪ੍ਰੋਡਕਸ਼ਨ ਵਧਾਉਣ ਦੀ ਗੱਲ ਕਰ ਰਹੇ ਹਾਂ, ਪਾਈਪਲਾਈਨ ਵਿਛਾ ਕੇ ਭੇਜਣ ਦੀ ਗੱਲ ਕਰ ਰਹੇ ਹਾਂ, ਉਹਨੂੰ ਉਹ ਕਿਹੜਾ ਓਵਰਨਾਈਟ ਹੋ ਜਾਣਾ? ਇੱਥੇ ਤਾਂ 2-3 ਸਾਲ ਦੇ ਵਿੱਚ ਉਹਦਾ ਪਲਾਨ ਬਣ ਕੇ ਕੋਈ ਕੰਪਨੀ ਮੂਹਰੇ ਆ ਕੇ ਅਪਰੂਵਲਾਂ ਹੀ ਲੈ ਜਾਵੇ, ਉਹੀ ਬਹੁਤ ਆ। ਅਪਰੂਵਲਸ ਲੈ ਜਾਵੇ, ਅਪਰੂਵਲਾਂ ਕਹਿਣਾ ਗਲਤ, ਅਪਰੂਵਲਸ ਲੈ ਜੇ ਗਲਤ, ਉਹੀ ਬਹੁਤ ਹੋ ਜਾਏਗਾ। ਪਰ
ਅਪਰਚੁਨਿਟੀ ਦੇ ਵਿੰਡੇ ਘੱਟ ਨੇ,
ਅਪਰਚੁਨਿਟੀਆਂ ਦੇ ਵਿੰਡੇ ਘੱਟ ਨੇ। ਪਰ ਯਾਰ ਦੇਖੋ, ਜਿਸ ਹਿਸਾਬ ਦੇ ਨਾਲ ਇਹ ਸਾਰੀ ਕਹਾਣੀ ਹੁਣ ਰਚੀ ਜਾ ਰਹੀ ਆ, ਇਹਦਾ ਕੈਨੇਡੀਅਨ ਆਇਲ ਸੈਕਟਰ ਦੇ ਉੱਪਰ ਇਹਦਾ ਅਸਰ ਬਹੁਤ ਪੈਣਾ। ਹਾਲ ਦੀ ਘੜੀ ਦੀ ਓਨਲੀ 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 ਇੰਸ਼ੋਰੈਂਸ ਪਾਲਿਸੀ ਜਿਹੜੀ ਕੈਨੇਡਾ ਕੋਲ ਹੈਗੀ ਆ, ਕੈਨੇਡੀਅਨ ਆਇਲ ਸੈਕਟਰ ਤਕਰੀਬਨ 5 million barrels ਰੋਜ਼ਾਨਾ ਦੀ ਪ੍ਰੋਡਕਸ਼ਨ ਕਰਦਾ। ਵੈਨੇਜ਼ੁਏਲਾ ਦੇ ਵਿੱਚ ਡੇਲੀ ਪ੍ਰੋਡਕਸ਼ਨ ਹੈਗੀ ਆ ਅਜੇ ਲੈਸ ਦੈਨ 1 million barrels।
ਸੋ ਇਟਸ 1.1 million barrels,
1.1 million barrels ਰਫਲੀ। ਜੇ ਉਹ 1.1 million barrels ਜਦੋਂ ਪੀਕ ਸੀਗਾ ਨਾ ਪ੍ਰੋਡਕਸ਼ਨ ਦਾ ਵੈਨੇਜ਼ੁਏਲਾ ਦੇ ਵਿੱਚ, ਦੈਟ ਵਾਜ਼ ਲਾਈਕ ਇਨ ਦ ਮਿਡ 90s, ਹਿਊਗੋ ਚਾਵੇਜ਼ ਦੇ ਏਰਾ ਤੋਂ ਪਹਿਲਾਂ, ਉਹ ਵੀ 3 million barrels ਹੀ ਸੀਗਾ ਮੈਕਸੀਮਮ। ਸੋ ਕੈਨੇਡਾ ਇਸ ਵੇਲੇ 5 million barrel ਰੋਜ਼ਾਨਾ ਦੇ ਪ੍ਰੋਡਿਊਸ ਕਰ ਰਿਹਾ, ਪਰ ਉਹ ਵਾਲਾ ਕੈਨੇਡੀਅਨ ਕਰੂਡ ਆਇਲ ਆਲਰੇਡੀ ਮੈਜੋਰਿਟੀ ਆਫ ਇਟ ਜਾਂਦਾ ਹੈ ਅਮਰੀਕਾ ਦੀਆਂ ਰਿਫਾਇਨਰੀਆਂ ਨੂੰ। ਇਹ ਅਸੀਂ ਗੱਲ ਬੜੀ ਕਰਦੇ ਰਹੇ, ਇਹ ਵੀ ਗੱਲ ਮਤਲਬ ਓਵਰਆਲ ਐਨਾਲਿਸਿਸ ਦੇ ਵਿੱਚ ਵੀ ਆਉਂਦੀ ਸੀ ਕਿ ਜਿਹੜੀਆਂ ਅਮਰੀਕਾ ਦੀ ਗਲਫ ਕੋਸਟ ਦੀਆਂ ਰਿਫਾਇਨਰੀਜ਼ ਨੇ, ਉਹਨਾਂ ਨੂੰ ਤਿਆਰ ਹੀ ਇਸ ਹਿਸਾਬ ਨਾਲ ਕੀਤਾ ਗਿਆ ਕਿ ਉਹ ਜਿਹੜਾ ਇਹ ਹੈਵੀ ਕਰੂਡ ਆਇਲ ਆ ਇਹਨੂੰ ਪ੍ਰੋਸੈਸ ਕਰ ਸਕਦੀਆਂ ਨੇ। ਜੇ ਉਹਨਾਂ ਨੇ ਕਿਸੇ ਵੀ ਹੋਰ ਕਿਸਮ ਦਾ ਤੇਲ ਪ੍ਰੋਸੈਸ ਕਰਨਾ ਤਾਂ ਉਹਨਾਂ ਦੀ ਰੀਟੂਲਿੰਗ ਕਰਨੀ ਪੈਣੀ ਆ, ਉਹ ਖਰਚੇ ਵਾਲਾ ਕੰਮ ਹੋਣਾ। ਇੱਦਾਂ ਦਾ ਹੀ ਕਰੂਡ ਆਇਲ ਬਿਲਕੁਲ ਜਿਹੋ ਜਿਹਾ ਤੇਲ ਅਲਬਰਟਾ 'ਚੋਂ ਨਿਕਲਦਾ, ਉੱਦਾਂ ਦਾ ਹੀ ਤੇਲ ਵੈਨੇਜ਼ੁਏਲਾ 'ਚੋਂ ਆਉਂਦਾ। ਹੁਣ ਉਹ ਤੇਲ ਜੇ ਅਮਰੀਕਨ ਰਿਫਾਇਨਰੀਜ਼ ਨੂੰ ਮਿਲ ਜਾਏਗਾ ਅਤੇ ਉਹ ਆਇਲ ਟੈਂਕਰਸ ਦੇ ਵਿੱਚ ਲੱਦ ਕੇ ਇੱਥੇ ਪਹੁੰਚ ਜਾਣਾ, ਤਾਂ ਫਿਰ ਅਮਰੀਕਾ ਨੇ ਹੁਣ ਜਿਹੜੀ ਫਰੀ ਟ੍ਰੇਡ ਅਗਰੀਮੈਂਟ ਦੀ ਨੈਗੋਸੀਏਸ਼ਨ ਹੋਣੀ ਆ ਜਾਂ ਰਿਵਿਊ ਹੋਣਾ, ਉਹਦੇ 'ਚ ਉਹਨੇ ਕਹਿਣਾ ਵੀ ਤੁਹਾਡੇ ਤੋਂ ਸਾਨੂੰ ਚਾਹੀਦਾ ਹੀ ਕੁਛ ਨਹੀਂ। ਅਤੇ ਇਹ ਚਾਈਨਾ ਦਾ ਟ੍ਰਿਪ ਹੈ ਜਿਹੜਾ ਮਾਰਕ ਕਾਰਨੀ ਦਾ, ਇਹ ਵੀ ਹੋ ਸਕਦਾ ਕਿ ਟਰੰਪ ਨੂੰ ਖਫਾ ਕਰ ਦੇਵੇ।
ਯੈਸ, ਪਰ ਸਾਨੂੰ ਇਹ ਕਰਨਾ ਹੀ ਪੈਣਾ ਹੁਣ। ਅਸੀਂ ਸਿਰਫ ਟਰੰਪ ਨੂੰ ਲਵਾਉਣ ਦੀ ਹੀ ਕੋਸ਼ਿਸ਼ ਨਹੀਂ ਕਰਦੇ ਰਹਿ ਸਕਦੇ,
ਕਰੈਕਟ,
ਕਿਉਂਕਿ ਉਹ ਕਰਕੇ ਵੀ ਦੇਖ ਲਿਆ ਉਹ 'ਚੋਂ ਕੁਝ ਹਾਸਲ ਹੋਇਆ ਨਹੀਂ
ਜੀ।
ਅਤੇ ਅਸਲੀਅਤ ਇਹ ਹੈ ਕਿ ਡੋਨਲਡ ਟਰੰਪ ਇਸ ਰੀਨੈਗੋਸੀਏਸ਼ਨ ਦੇ ਵਿੱਚ ਇਹ ਪਤਾ ਜ਼ਰੂਰ ਹੁਣ ਖੇਡਣਗੇ ਕਿ ਤੁਹਾਡੇ ਕੱਚੇ ਤੇਲ ਦੀ ਸਾਨੂੰ ਲੋੜ ਨਹੀਂ, ਪਰ ਜਿਹੜੇ ਮਾਹਰ ਨੇ ਉਹ ਕਹਿ ਰਹੇ ਨੇ ਕਿ ਇਨ ਦਾ ਲੌਂਗਰ ਰਨ ਹੋ ਇਹ ਸਕਦਾ ਕਿ ਜਿਹੜੀਆਂ ਫਲੋਰੀਡਾ ਕੋਸਟ ਦੇ ਉੱਤੇ ਜਿਹੜੀਆਂ ਗਲਫ ਕੋਸਟ ਦੇ ਉੱਤੇ ਰਿਫਾਇਨਰੀਜ਼ ਨੇ ਉੱਥੇ ਜਿਹੜਾ ਤੇਲ ਆਵੇ ਉਹ ਵੈਨੇਜ਼ੁਏਲਾ ਤੋਂ ਆਵੇ, ਜਿਹੜੀਆਂ ਮਿਡ ਵੈਸਟ ਦੇ ਵਿੱਚ ਜਿਹੜੀਆਂ ਰਿਫਾਇਨਰੀਜ਼ ਨੇ ਉਹ ਫਿਰ ਵੀ ਕੈਨੇਡਾ ਤੋਂ ਹੀ ਸੋਰਸ ਕਰਦੀਆਂ ਰਹਿਣ। ਸੋ ਇਦਾਂ ਦੀ ਕਹਿੰਦੇ ਕੋਈ ਸੈਟਲਮੈਂਟ ਹੋ ਸਕਦੀ ਆ, ਬਟ ਸਟਿਲ ਜੇਕਰ ਕੈਨੇਡੀਅਨ ਕਰੂਡ ਆਇਲ ਐਕਸਪੋਰਟ ਟੂ ਦ ਯੂ ਐਸ ਜੇ ਉਹ 30-40% ਵੀ ਘੱਟ ਜਾਂਦੀ ਹੈ, ਆਪਾਂ ਇਹ ਸੋਚ ਕੇ ਚੱਲ ਰਹੇ ਨਾ ਵੀ ਇਟਸ 100 or 0, ਜ਼ਰੂਰੀ ਨਹੀਂ ਕਿ ਇੱਦਾਂ ਹੀ ਹੋਵੇ। ਜੇ 30-40% ਵੀ ਆਫਸੈਟ ਹੋ ਜਾਂਦੀ ਹੈ ਕੈਨੇਡੀਅਨ ਐਕਸਪੋਰਟ ਵਿਦ ਵੈਨੇਜ਼ੁਏਲਾ ਇੰਪੋਰਟ, ਅਤੇ ਫਿਰ
ਸਟਰੋਂਗ ਚਾਂਕ
ਸਾਡੀ ਇਕਨੋਮੀ ਤਾਂ ਪੂਰੀ ਹਿੱਲ ਜਾਏਗੀ
ਜੀ ਜੀ। ਜਿੰਨਾ ਕੁ ਬੈਨੀਫਿਟ ਆਹ ਟਰਾਂਸ ਮਾਊਂਟਨ ਪਾਈਪਲਾਈਨ ਦੀ ਐਕਸਪੈਂਸ਼ਨ ਤੋਂ ਬਾਅਦ ਹੋਇਆ ਸੀ ਉਹ ਸਾਰਾ ਜਾਂਦਾ ਲੱਗਣਾ, ਫਿਰ ਉਸੇ ਕਰਕੇ ਗੱਲ ਦੈਨ ਇਟ ਕਨੈਕਟ ਬੈਕ ਟੂ ਦ ਪੁਆਇੰਟ ਕਿ ਕੈਨੇਡਾ ਨੂੰ ਨਵੇਂ ਗਾਹਕ ਚਾਹੀਦੇ ਆ। ਜੇ ਚਾਈਨਾ ਨੂੰ ਤੇਲ ਆਉਂਦਾ ਸੀ ਵੈਨੇਜ਼ੁਏਲਾ ਤੋਂ, ਵੈਨੇਜ਼ੁਏਲਾ ਵਾਲੇ ਤੇਲ ਦੇ ਉੱਪਰ ਕਬਜ਼ਾ ਕਰ ਲਿਆ ਅਮਰੀਕਾ ਨੇ, ਅਤੇ ਚਾਈਨਾ ਨੂੰ ਤੇਲ ਚਾਹੀਦਾ, ਅਤੇ ਜੇ ਉਹਨਾਂ ਨੂੰ ਫਿਰ ਉਹ ਕਰੂਡ ਆਇਲ ਅਮਰੀਕਾ ਕੈਨੇਡਾ ਤੋਂ ਮਿਲਦਾ, ਤਾਂ ਫਿਰ ਕੈਨੇਡਾ ਅਤੇ ਚਾਈਨਾ ਆਪਸ ਦੇ ਵਿੱਚ ਫਿਰ ਕੀ ਇਸ ਤਰ੍ਹਾਂ ਦੀ ਕੋਈ ਸਹਿਮਤੀ ਕਰਨਗੇ? 2017 ਦੇ ਵਿੱਚ ਜਸਟਿਨ ਟਰੂਡੋ ਵੀ ਚਾਈਨਾ ਗਏ ਸੀ, ਉਦੋਂ ਮਿਲ ਕੇ ਆਏ, ਸਾਰਾ ਕੁਝ ਕਰਕੇ ਆਏ, ਪਰ ਜਿਹੜੀਆਂ ਟਰਮਸ ਆਫ ਟ੍ਰੇਡ ਸੀਗੀਆਂ ਉੱਤੇ ਸਹਿਮਤੀ ਨਹੀਂ ਸੀ ਬਣੀ। ਬੇਸਿਕਲੀ ਖਾਲੀ ਹੱਥ ਮੁੜ ਕੇ ਆਏ ਸੀ ਉਦੋਂ ਟਰੂਡੋ। ਟਰੂਡੋ ਦਾ ਭਾਵੇਂ ਉਹ ਚਾਈਨਾ ਦਾ ਦੌਰਾ ਸੀ, ਉਹ ਤੋਂ ਬਾਅਦ ਵਾਲਾ ਭਾਵੇਂ ਇੰਡੀਆ ਦਾ ਦੌਰਾ ਸੀ, ਉਹ ਬਹੁਤ ਹੀ ਫੋਰਨ ਪਾਲਿਸੀ ਦੇ ਹਿਸਾਬ ਨਾਲ, ਫੋਰਨ ਆਊਟਰੀਚ ਦੇ ਹਿਸਾਬ ਨਾਲ ਬੜੇ ਨਿਕੰਮੇ ਦੌਰੇ ਰਹੇ ਸੀ ਉਹ।
ਬਿਲਕੁਲ, ਅਤੇ ਪੋਲੀਟੀਕਲੀ ਵੀ ਜਸਟਿਨ ਟਰੂਡੋ ਦੀ ਜਿਹੜੀ ਸਾਖ ਆ ਉਸ ਤੋਂ ਬਾਅਦ ਬਹੁਤ ਜ਼ਿਆਦਾ ਘਟੀ ਸੀ।
ਜੀ ਜੀ, ਮੁਲਕਾਂ ਦੇ ਜਿਹੜੇ ਕੈਨੇਡਾ ਦੇ ਦੋਹਾਂ ਮੁਲਕਾਂ ਨਾਲ ਸੰਬੰਧ ਸੀ ਉਹ ਹੋਰ ਜ਼ਿਆਦਾ ਵਿਗੜ ਗਏ ਸੀ।
ਬਿਲਕੁਲ, ਖੈਰ ਜਿਹੜੇ ਵਿਗੜਨ ਦੇ ਜਿਹੜੇ ਕਾਰਨ ਚਾਈਨੀਜ਼ ਕਾਰਨ ਕੁਝ ਹੋਰ ਰਹੇ, ਪਰ ਜਿਹੜਾ ਇੰਡੀਆ ਨਾਲ ਸੰਬੰਧ ਸੀ ਉਹ ਇਸ ਦੌਰੇ ਦੇ ਕਰਕੇ ਵੀ ਕੁਝ ਹੱਦ ਤੱਕ ਵਿਗੜੇ ਸਨ।
ਜੀ ਜੀ,
ਪਰ ਚਾਈਨਾ ਵਾਲੇ ਜਿਹੜੇ ਸੰਬੰਧ ਵਿਗੜੇ ਉਹਨਾਂ ਦੇ ਕਾਰਨ ਅਫਕੋਰਸ ਉਹ ਚ ਵੀ ਅਮਰੀਕਾ ਦਾ ਹੀ ਤੜਕਾ ਸੀ। ਖੈਰ ਵਿਜੇ ਜੀ, ਹੁਣ ਦੇਖੋ ਅਸੀਂ ਇਹ ਕਹਿ ਰਹੇ ਹਾਂ ਕਿ ਜਿਵੇਂ ਤੁਸੀਂ ਮੈਂਸ਼ਨ ਕੀਤੀ ਗੱਲ ਕਿ ਜਿਹੜੀ ਅਸੀਂ ਪਾਈਪਲਾਈਨ ਬਣਾਉਣ ਦੀ ਗੱਲ ਕਰ ਰਹੇ ਹਾਂ, ਪਾਈਪਲਾਈਨ ਬਣਾਉਣ ਦੇ ਵਿੱਚ ਵੀ ਕਈ ਸਾਲ ਲੱਗ ਜਾਣਗੇ। ਹੁਣ ਇਸ ਵੇਲੇ ਦੋ ਅਹਿਮ ਵਿਦੇਸ਼ੀ ਦੌਰੇ ਹੋਣ ਜਾ ਰਹੇ ਨੇ, ਸਾਡੇ ਪ੍ਰੀਮੀਅਰ ਜਾ ਰਹੇ ਨੇ ਇੰਡੀਆ ਤੇ ਪ੍ਰਾਈਮ ਮਿਨਿਸਟਰ ਜਾ ਰਹੇ ਨੇ ਚਾਈਨਾ। ਪ੍ਰਾਈਮ ਮਿਨਿਸਟਰ ਚਾਈਨਾ ਜਾ ਕੇ ਜਿਵੇਂ ਆਪਾਂ ਡਿਸਕਸ ਕੀਤਾ ਕਿ ਪ੍ਰਾਇਮਰੀਲੀ ਹੋ ਸਕਦਾ ਕਿ ਉਹ ਆਇਲ ਐਕਸਪੋਰਟ ਦੀ ਗੱਲ ਕਰਨ ਵੀ ਕਰੂਡ ਆਇਲ ਸਾਡਾ ਖਰੀਦੇ ਚਾਈਨਾ, ਐਲ ਐਨ ਜੀ ਵੀ ਖਰੀਦੇ। ਸੋ ਇਹਦੇ ਵਾਸਤੇ ਪਹਿਲੀ ਗੱਲ ਤਾਂ ਇਹ ਹੈ ਕਿ ਸਹਿਮਤੀ ਜਿਹੜੀ ਹੈ ਉਹੀ ਨਹੀਂ ਬਣ ਰਹੀ ਕਿ ਸਾਡੇ ਪ੍ਰੀਮੀਅਰ ਇਹ ਕਹਿ ਰਹੇ ਨੇ ਕਿ ਅਸੀਂ ਪਾਈਪਲਾਈਨ ਚਾਹੁੰਦੇ ਹੀ ਨਹੀਂ।
ਸੋ ਹਾਂ, ਇਹ
ਇੱਥੇ ਆਪਾਂ ਬ੍ਰੇਕ ਲੈਂਦੇ
ਹਾਂ, ਬ੍ਰੇਕ ਲੈ ਲਈਏ, ਕਿਉਂਕਿ ਜੇ ਚਾਈਨਾ ਨੂੰ ਤੇਲ ਭੇਜਣਾ ਹੈ ਤਾਂ ਉਹਦੇ ਲਈ ਸਾਨੂੰ ਚਾਹੀਦੀ ਹੈ ਇੱਕ ਹੋਰ ਜਿਹੜੀ ਨੌਰਥ ਕੋਸਟ ਵਾਲੀ ਪਾਈਪਲਾਈਨ, ਜਿਹੜੀ ਕੱਲ੍ਹ ਆ ਸਾਰੀ ਪ੍ਰੈਸ ਕਾਨਫਰੰਸ ਹੁਣ ਡੇਵਿਡ ਈਬੀ ਪ੍ਰੀਮੀਅਰ ਨੇ ਕੀਤੀ ਆ ਜਦੋਂ ਉਹਨਾਂ ਨੇ ਅਨਾਊਂਸ ਕੀਤਾ ਕਿ ਉਹ ਇੰਡੀਆ ਦੇ ਦੌਰੇ 'ਤੇ ਜਾ ਰਹੇ ਨੇ, ਉਹਦੇ ਵਿੱਚ ਹੋਰ ਕਿਹੜੀਆਂ ਕਿਹੜੀਆਂ ਗੱਲਾਂ ਹੋਈਆਂ ਉਹ ਸਾਰੇ ਪਹਿਲੂ ਡਿਸਕਸ ਕਰਦੇ ਹਾਂ। ਵਾਸੂ ਜੀ, ਕੱਲ੍ਹ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਗਈ ਨਾਲ ਜੋਬਸ ਮਿਨਿਸਟਰ ਰਵੀ ਕਾਲੋਂ, ਉਹਨਾਂ ਦੇ ਨਾਲ ਸ਼ਾਮਿਲ ਸਨ, ਅਤੇ ਉਹਨਾਂ ਨੇ ਦੱਸਿਆ ਕਿ ਪ੍ਰੀਮੀਅਰ 12 ਤਰੀਕ, ਮਤਲਬ ਕਿ 12 ਤੋਂ 17 ਦੇ ਵਿੱਚ
ਮੰਡੇ ਜਾ ਰਹੇ,
ਮੰਡੇ ਜਾ ਰਹੇ ਆ,
ਸੋ ਫਰਾਈਡੇ ਨਹੀਂ ਰਵਾਨਾ ਹੋ ਜਾਣਗੇ ਮੇਰੇ ਖਿਆਲ ਐਤਵਾਰ ਸ਼ਾਇਦ।
ਜੀ ਜੀ,
ਜਿਹੜਾ ਦੌਰਾ ਹੈ ਉਹ ਸੋਮਵਾਰ ਤੋਂ ਸ਼ੁਰੂ ਹੋਇਆ,
12 ਤੋਂ 17 ਦੇ ਵਿਚਕਾਰ ਪ੍ਰੀਮੀਅਰ ਨੇ ਵੀ ਹੁਣ ਇੰਡੀਆ ਦੇ ਵਿੱਚ ਹੋਣਾ ਅਤੇ ਉਹਨਾਂ ਦੇ ਨਾਲ ਰਵੀ ਕਾਲੋਂ ਜਾ ਰਹੇ ਨੇ, ਅਤੇ ਇਹਨਾਂ ਨੇ ਦਿੱਲੀ, ਮੁੰਬਈ, ਚੰਡੀਗੜ੍ਹ ਅਤੇ ਬੈਂਗਲੌਰ ਜਾਂ ਬੈਂਗਲੁਰੂ
ਜੀ
ਇਹਨਾਂ ਸ਼ਹਿਰਾਂ ਦੇ ਵਿੱਚ ਜਾ ਕੇ ਉੱਥੇ ਸਰਕਾਰੀ ਅਧਿਕਾਰੀਆਂ ਨੂੰ, ਕੁਝ ਬਿਜ਼ਨਸ ਲੀਡਰਸ ਨੂੰ ਉਹਨਾਂ ਦੇ ਨਾਲ ਮੁਲਾਕਾਤਾਂ ਕਰਨੀਆਂ ਨੇ। ਸਮਾਲ ਡੈਲੀਗੇਸ਼ਨ ਹੋਏਗੀ, ਪ੍ਰੀਮੀਅਰ ਨੇ ਕੱਲ੍ਹ ਇਹ ਗੱਲ ਤਸਦੀਕ ਕੀਤੀ ਆ।
ਸੋ ਕੱਲ੍ਹ ਰਵੀ ਕਾਲੋਂ ਸ਼ਾਮ ਵਾਲੇ ਸ਼ੋਅ 'ਚ ਆਏ ਸੀ
ਜੀ,
ਅਤੇ ਉਹਨਾਂ ਨੂੰ ਮੈਂ ਸਪੈਸੀਫਿਕਲੀ ਪਹਿਲਾ ਸਵਾਲ ਇਹੀ ਪੁੱਛਿਆ ਕਿ ਵੀ ਕੋਈ ਬਿਜ਼ਨਸ ਡੈਲੀਗੇਸ਼ਨ ਵੀ ਨਾਲ ਜਾ ਰਹੀ ਹੈ ਕਿ ਨਹੀਂ। ਕਹਿੰਦੇ ਨਹੀਂ, ਇਸ ਵਾਰੀ ਅਸੀਂ ਕੋਈ ਵੀ ਬਿਜ਼ਨਸ ਲੀਡਰਸ ਨੂੰ ਨਾਲ ਲੈ ਕੇ ਨਹੀਂ ਜਾ ਰਹੇ।
ਓਕੇ,
ਸੋ ਸਿਰਫ ਡੇਵੀ ਡੀਬੀ ਹੋਣਗੇ, ਰਵੀ ਕਾਲੂ ਹੋਣਗੇ ਅਤੇ ਉਹਨਾਂ ਦੇ ਸਟਾਫ ਮੈਂਬਰਸ ਹੋਣਗੇ ਕੁਝ
ਜੀ।
ਸੋ ਸਿਰਫ ਇੱਕ ਛੋਟੀ ਜਿਹੀ ਡੈਲੀਗੇਸ਼ਨ ਇਹੀ ਜਾ ਰਹੀ ਹੈ,
ਅਤੇ
ਉਹਨਾਂ ਨੇ ਜਿਹੜਾ ਦੱਸਿਆ ਕਹਿੰਦੇ ਕਿ ਅਸੀਂ ਜਿਹੜੇ 4 ਸ਼ਹਿਰਾਂ ਦਾ ਦੌਰਾ ਕਰਨਾ। ਸੋ ਮੈਂ ਪੁੱਛਿਆ ਵੀ ਜਿਹੜੀਆਂ ਤੁਸੀਂ ਉਹ 'ਚ ਸਰਕਾਰੀ ਬਿਆਨ ਦੇ ਵਿੱਚ ਲਿਖਿਆ ਵੀ ਕੁਝ ਪੋਲੀਟੀਕਲ ਲੀਡਰਸ ਨਾਲ ਅਤੇ ਕੁਝ ਬਿਜ਼ਨਸ ਲੀਡਰਸ ਨਾਲ ਮੁਲਾਕਾਤਾਂ ਹੋਣਗੀਆਂ, ਵੀ ਇਹਨਾਂ ਵਿੱਚੋਂ ਕੁਝ ਮੀਟਿੰਗਸ ਜਿਹੜੀਆਂ ਨੇ ਪਹਿਲਾਂ ਤੋਂ ਸਕੈਜੂਲ ਹੋਈਆਂ ਨੇ ਕਿ ਨਹੀਂ
ਜੀ।
ਸੋ ਉਹਨਾਂ ਨੇ ਕਨਫਰਮ ਕੀਤਾ ਕੱਲ੍ਹ ਰਵੀ ਕਾਲੋਂ ਨੇ, ਕਹਿੰਦੇ ਦਿੱਲੀ ਦੇ ਵਿੱਚ ਪ੍ਰੀਮੀਅਰ ਡੇਵਿਡ ਈਬੀ ਦਿੱਲੀ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ।
ਓਕੇ,
ਉਸ ਤੋਂ ਬਾਅਦ ਕਹਿੰਦੇ ਚੰਡੀਗੜ੍ਹ ਦੇ ਵਿੱਚ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਦੋਨਾਂ ਨਾਲ ਮੁਲਾਕਾਤਾਂ ਹੋਣਗੀਆਂ।
ਅੱਛਾ,
ਸੋ ਅਲੱਗ ਅਲੱਗ ਹੋਣਗੀਆਂ ਮੀਟਿੰਗਸ ਆਈ ਐਮ ਅਸਿਊਮਿੰਗ। ਅਤੇ ਉਹਨਾਂ ਨੇ ਦੱਸਿਆ ਵੀ ਬੈਂਗਲੌਰ ਸਿਰਫ ਰਵੀ ਕਾਲੋਂ ਹੀ ਜਾਣਗੇ, ਡੇਵਿਡ ਈਬੀ ਬੈਂਗਲੌਰ ਨਹੀਂ ਜਾ ਰਹੇ।
ਓਕੇ,
ਅਤੇ ਬੈਂਗਲੌਰ ਦੇ ਵਿੱਚ ਜਿਹੜੇ ਕਰਨਾਟਕ ਦੇ ਮਿਨਿਸਟਰ ਆਫ ਟੈਕਨੋਲੋਜੀ ਨੇ ਉਹਨਾਂ ਦੇ ਨਾਲ ਮੁਲਾਕਾਤ ਹੋਏਗੀ ਰਵੀ ਕਾਲੋਂ ਦੀ। ਫਿਰ ਮੁੰਬਈ ਦੇ ਵਿੱਚ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਹੋਏਗੀ, ਅਤੇ ਉੱਥੇ ਦੇ ਇੰਡਸਟਰੀ ਲੀਡਰਸ ਨਾਲ ਵੀ ਮੁਲਾਕਾਤਾਂ ਹੋਣਗੀਆਂ। ਸੋ ਇਹ ਗੱਲ ਕਨਫਰਮ ਕੀਤੀ ਹੈ ਕੱਲ੍ਹ
ਰਵੀ ਕਾਲੋਂ ਨੇ ਖੁਦ। ਹਾਂਜੀ, ਤੁਹਾਡੇ ਨਾਲ ਗੱਲ ਕਰਨੀ ਹੈ ਸ਼ਾਮੀ। ਵਾਸੂ ਜੀ, ਦੇਖੋ ਕੱਲ੍ਹ ਜਦੋਂ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਸਵੇਰੇ, ਅਨਾਊਂਸਮੈਂਟ ਕੀਤੀ ਗਈ, ਕਿਹਾ ਗਿਆ ਕਿ 2024 ਦੇ ਅੰਕੜੇ ਕੁਝ ਕੋਟ ਕੀਤੇ ਗਏ ਕਿ ਕੈਨੇਡਾ ਅਤੇ ਕਿ ਜੇ ਤੁਸੀਂ ਦੇਖੋ ਬਾਇਲੇਟਰਲ ਟ੍ਰੇਡ ਬਿਟਵੀਨ BC ਐਂਡ ਇੰਡੀਆ ਉਹ $2.1 billion ਦਾ ਸੀ ਸਾਲ 2024 ਦੇ ਵਿੱਚ, ਅਤੇ ਜੇ ਤੁਸੀਂ ਦੇਖਦੇ ਹੋ ਕੈਨੇਡਾ ਦੇ ਜਿੰਨੇ ਵੀ ਐਕਸਪੋਰਟਸ ਨੇ ਇੰਡੀਆ ਨੂੰ, 25% ਉਹਦਾ ਹਿੱਸਾ BC ਤੋਂ ਜਾਂਦਾ। ਸੋ ਬੇਸਿਕਲੀ ਜੇ ਕੈਨੇਡਾ ਦੇ ਵਿੱਚੋਂ ਦੇਖਣਾ ਵੀ ਕਿਹੜੇ ਸੂਬੇ ਦਾ ਇੰਡੀਆ ਦੇ ਨਾਲ ਇਸ ਵੇਲੇ ਟ੍ਰੇਡ ਦੇ ਪੁਆਇੰਟ ਆਫ ਵਿਊ ਤੋਂ ਸਭ ਤੋਂ ਜ਼ਿਆਦਾ ਮਜ਼ਬੂਤ ਸੰਬੰਧ ਆ, ਉਹ ਬ੍ਰਿਟਿਸ਼ ਕੋਲੰਬੀਆ ਹੈ। ਅਤੇ ਕੱਲ੍ਹ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਕਹੀ ਗਈ ਕਿ ਇਹਦੇ ਵਿੱਚ ਹੋਰ ਕਿਤੇ ਜ਼ਿਆਦਾ ਅਥਾਹ ਵਾਧਾ ਕੀਤੇ ਜਾਣ ਦਾ ਸਕੋਪ ਹੈ। ਉਹਦੇ ਸੰਦਰਭ 'ਚ ਕੀ ਫੋਕਸ ਕੀ ਰਹੇਗਾ? ਲੰਬਰ, ਕਲੀਨ ਐਨਰਜੀ, ਮਾਈਨਿੰਗ ਐਂਡ ਟੈਕ ਸੈਕਟਰ। ਅਤੇ ਗੱਲਬਾਤ ਸਾਰੀ ਫਿਰ ਸ਼ੁਰੂ ਉੱਥੋਂ ਹੀ ਹੋਈ ਸੀ ਕਿ ਡੋਨਲਡ ਟਰੰਪ ਦੇ ਟੈਰਿਫਸ ਕਰਕੇ ਸਾਡੀਆਂ ਵੱਖੋ ਵੱਖਰੀਆਂ ਇੰਡਸਟਰੀਜ਼ ਉਹਨਾਂ ਨੂੰ ਬਹੁਤ ਜ਼ਿਆਦਾ ਸਮੱਸਿਆਵਾਂ ਭੁਗਤਣੀਆਂ ਪੈ ਰਹੀਆਂ ਨੇ, ਲੰਬਰ ਸੈਕਟਰ ਬੀਂਗ ਐਟ ਦ ਫੋਰਫਰੰਟ ਆਫ ਦੈਟ BC ਦੇ ਪੁਆਇੰਟ ਆਫ ਵਿਊ ਤੋਂ। ਸੋ ਇਸ ਕਰਕੇ ਅਸੀਂ ਨਵੀਆਂ ਓਪਰਚੁਨਿਟੀਜ਼ ਖੋਜਣ ਵਾਸਤੇ ਡਾਇਵਰਸੀਫਿਕੇਸ਼ਨ ਦੇ ਪੁਆਇੰਟ ਆਫ ਵਿਊ ਨਾਲ ਹੁਣ ਇੰਡੀਆ ਦੇ ਦੌਰੇ 'ਤੇ ਜਾ ਰਹੇ ਹਾਂ।
ਸੋ ਇਹ ਕਿਹਾ ਜਾ ਰਿਹਾ ਕਿ ਇੰਡੀਆ ਬਹੁਤ ਤੇਜ਼ੀ ਨਾਲ ਗਰੋ ਕਰ ਰਿਹਾ ਅਤੇ ਬਹੁਤ ਜਲਦ ਤੀਜੀ ਸਭ ਤੋਂ ਵੱਡੀ ਇਕਾਨਮੀ ਬਣ ਜਾਏਗਾ ਵਿਸ਼ਵ ਦੀ, ਅਤੇ ਕਿਉਂਕਿ ਇੰਡੀਆ ਗਰੋ ਕਰ ਰਿਹਾ ਅਤੇ ਅਸੀਂ ਚਾਹੁੰਦੇ ਹਾਂ ਕਿ ਇਸ ਗਰੋਥ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਨੂੰ ਵੀ ਕੁਝ ਫਾਇਦਾ ਹੋਵੇ, ਅਸੀਂ ਆਪਣੇ ਪ੍ਰੋਡਕਟਸ ਜਿਹੜੇ ਆ ਉੱਥੇ ਪੋਜੀਸ਼ਨ ਕਰ ਸਕੀਏ। ਰਵੀ ਕਾਲੋ ਨੂੰ ਮੈਂ ਪੁੱਛਿਆ ਵੀ ਜਿਹੜਾ $2.1 billion ਹੈ $2024 ਦਾ ਜਿਹੜਾ ਸਾਡਾ ਬਾਇਲੈਟਰਲ ਟ੍ਰੇਡ ਹੈ ਬਿਟਵੀਨ ਬ੍ਰਿਟਿਸ਼ ਕੋਲੰਬੀਆ ਐਂਡ ਇੰਡੀਆ, ਉਹਦੇ ਵਿੱਚ ਸਭ ਤੋਂ ਅਹਿਮ ਪ੍ਰੋਡਕਟ ਕਿਹੜੇ ਨੇ,
ਕੀ ਭੇਜਦੇ ਹਾਂ,
BC ਦਾ ਕਿਹੜਾ ਸਮਾਨ ਵਿਕ ਰਿਹਾ ਉੱਥੇ? ਸੋ ਉਹਨਾਂ ਨੇ ਕਿਹਾ ਵੀ LNG ਬ੍ਰਿਟਿਸ਼ ਕੋਲੰਬੀਆ ਵੱਲੋਂ ਭੇਜੀ ਜਾ ਰਹੀ ਹੈ ਇੰਡੀਆ, ਤੇ ਬ੍ਰਿਟਿਸ਼ ਕੋਲੰਬੀਆ ਵਿੱਚੋਂ ਕੋਲਾ ਵੀ ਕਹਿੰਦੇ ਉੱਥੇ ਜਾ ਰਿਹਾ, ਤੇ ਨਾਲ ਉਹਨਾਂ ਨੇ ਕਿਹਾ ਫੋਰੈਸਟ ਪ੍ਰੋਡਕਟਸ, ਜਿਹੜੇ ਇਹ ਅਹਿਮ ਪ੍ਰੋਡਕਟਸ ਨੇ ਜਿਹੜੇ ਅਸੀਂ ਭੇਜ ਰਹੇ ਹਾਂ। ਫਿਰ ਉਸ ਤੋਂ ਬਾਅਦ ਵਿਜੇ ਜੀ, ਹੁਣ ਕੱਲ ਜਿਹੜੀ ਇਹ ਪ੍ਰੈਸ ਕਾਨਫਰੰਸ ਹੋਈ ਆ ਉਹਦੇ ਵਿੱਚ ਪ੍ਰੀਮੀਅਰ ਡੇਵਿਡ ਈਬੀ ਨੇ ਵੀ ਇਹ ਜ਼ਿਕਰ ਕੀਤਾ, ਕਹਿੰਦੇ ਕਿ ਇੰਡੀਆ ਨੂੰ ਇਸ ਵੇਲੇ ਕਲੀਨ ਟੈਕਨੋਲੋਜੀ ਤੇ ਕਲੀਨ ਐਨਰਜੀ ਇਹ ਦੋ ਚੀਜ਼ਾਂ ਅਹਿਮ ਚਾਹੀਦੀਆਂ ਨੇ, ਤੇ ਬ੍ਰਿਟਿਸ਼ ਕੋਲੰਬੀਆ ਦੇ ਕੋਲ ਦੋਨੋਂ ਚੀਜ਼ਾਂ ਹੈਗੀਆਂ ਨੇ, ਕਹਿੰਦੇ ਅਸੀਂ ਦੋਨੋਂ ਚੀਜ਼ਾਂ ਆਫਰ ਕਰਾਂਗੇ ਉੱਥੇ ਜਾ ਕੇ।
ਸੋ ਵਾਸੂ ਜੀ, ਗੱਲ ਇਹ ਵੀ ਜਦੋਂ ਹੁੰਦੀ ਹੈ ਕਿ ਜਦੋਂ ਕਦੇ ਵੀ ਕੋਈ ਇਸ ਤਰ੍ਹਾਂ ਦਾ ਟ੍ਰੇਡ ਮਿਸ਼ਨ ਜਾਂਦਾ ਉਹਦਾ ਇੰਪੈਕਟ ਕੀ ਹੁੰਦਾ, ਤੇ ਪ੍ਰੀਮੀਅਰ ਨੇ ਕੱਲ੍ਹ ਇਸ ਗੱਲ ਨੂੰ ਵੀ ਹਾਈਲਾਈਟ ਕੀਤਾ, ਕਹਿੰਦੇ ਦੇਖੋ ਅਸੀਂ ਜਿਹੜਾ ਪਿਛਲੇ ਸਾਲ ਵੀ ਏਸ਼ੀਆ ਦੇ ਦੌਰੇ 'ਤੇ ਗਏ ਸੀ, ਜਦੋਂ ਸਿੰਗਾਪੁਰ ਜਾ ਕੇ ਆਏ ਸੀ, ਸਾਊਥ ਕੋਰੀਆ ਵੀ ਗਏ ਸੀ, ਜਪਾਨ ਵੀ ਗਏ ਸੀ, ਕਹਿੰਦੇ ਜਦੋਂ ਅਸੀਂ ਉੱਧਰ ਜਾ ਕੇ ਆਏ ਹਾਂ, ਮਲੇਸ਼ੀਆ ਵੀ ਗਏ ਸੀ ਉਦੋਂ, ਜਿਹੜਾ ਐਲ ਐਨ ਜੀ ਦਾ ਸਾਡਾ ਫੇਜ਼ ਟੂ ਵਾਲਾ ਜਿਹੜਾ ਟਰਮੀਨਲ ਹੁਣ ਕਿਟੀਮੈਟ ਵਾਲਾ ਫੇਜ਼ ਵਨ 'ਤੇ ਚੱਲਦਾ ਪਿਆ ਆਲਰੇਡੀ, ਕਿ ਫੇਜ਼ ਟੂ ਦੀ ਇਨਵੈਸਟਮੈਂਟ ਵੀ ਛੇਤੀ ਦੇਖਿਓ ਉਹਦੀ ਫਾਈਨਲਾਈਜ਼ ਹੋ ਜਾਣੀ ਆ, ਜੋ ਕਿ ਕੈਨੇਡਾ ਦੇ ਇਤਿਹਾਸ ਦੇ ਵਿੱਚ ਲਾਰਜੈਸਟ ਪ੍ਰਾਈਵੇਟ ਸੈਕਟਰ ਇਨਵੈਸਟਮੈਂਟ ਆਲਰੇਡੀ ਹੈਗੀ ਆ, ਉਹਦੇ ਵਿੱਚ ਹੋਰ ਇਜ਼ਾਫਾ ਹੋਣਾ। ਕਹਿੰਦੇ ਉਹ ਜਿਹੜੀ ਫੇਜ਼ ਟੂ ਨੂੰ ਲੈ ਕੇ ਜਿਹੜੀ ਹੁਣ ਨਵੀਂ ਜਿਹੜੀ ਉਹਦੇ ਜਿਹੜੇ ਪ੍ਰੋਗਰੈਸ ਦੇ ਜਿਹੜੇ ਅੱਗੇ ਕਦਮ ਪੁੱਟੇ ਜਾ ਰਹੇ ਨੇ, ਉਹਦੇ ਪਿੱਛੇ ਰੀਜ਼ਨ ਇੱਕ ਜਿਹੜਾ ਇਹ ਪਿਛਲੇ ਸਾਲ ਦਾ ਟ੍ਰੇਡ ਮਿਸ਼ਨ ਆ ਉਹਦਾ ਹੀ ਇੱਕ ਸਿੱਟਾ ਹੈ ਕਿ ਉੱਥੋਂ ਨਿਕਲਿਆ।
ਉਹਨਾਂ ਨੇ ਇੱਦਾਂ ਦੀ ਗੱਲ ਕਹੀ ਆ
ਜੀ,
ਪਰ ਜਿਹੜੇ ਇਹ ਟ੍ਰੇਡ ਮਿਸ਼ਨਸ ਹੁੰਦੇ ਨੇ, ਸਾਨੂੰ ਪਤਾ ਕਿ ਜਿਹੜੇ ਸੂਬਾਈ ਲੀਡਰਸ ਵੱਲੋਂ ਇਸ ਤਰ੍ਹਾਂ ਦੇ ਟ੍ਰੇਡ ਮਿਸ਼ਨਸ ਕੀਤੇ ਜਾਂਦੇ ਨੇ, ਇਹਨਾਂ ਦੇ ਵਿੱਚ ਐਸ ਸੱਚ ਕੋਈ ਡੀਲਸ ਵਗੈਰਾ ਤਾਂ ਸਾਈਨ ਨਹੀਂ ਹੋਇਆ ਕਰਦੀਆਂ। ਇਹ ਜ਼ਿਆਦਾ ਕਹਿ ਲਓ ਵਾਕਫੀਅਤ ਬਣਾਉਣ ਵਾਸਤੇ, ਆਪਣੇ ਪ੍ਰੋਡਕਟਸ ਇੰਟਰੋਡਿਊਸ ਕਰਨ ਵਾਸਤੇ, ਕੰਟੈਕਟਸ ਬਣਾਉਣ ਵਾਸਤੇ ਕੀਤੇ ਜਾਂਦੇ ਨੇ, ਤੇ ਇਹ ਪਹਿਲਾਂ ਵੀ ਬਹੁਤ ਸਾਰੇ ਟ੍ਰੇਡ ਮਿਸ਼ਨਸ ਇੱਦਾਂ ਦੇ ਹੁੰਦੇ ਰਹੇ ਨੇ, ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਜਾਂਦੇ ਰਹੇ ਨੇ, ਖਾਸ ਤੌਰ 'ਤੇ ਏਸ਼ੀਆ ਪੈਸੀਫਿਕ ਵੱਲ, ਪਰ ਇਹਨਾਂ ਦਾ ਸਵਾਗਤ ਹੋਣਾ ਚਾਹੀਦਾ।
ਇਹ ਉਹ ਗੱਲ ਆ ਵੀ ਦੇਖੋ ਤੁਸੀਂ ਘਰ ਬਣਾ ਰਹੇ ਹੋ, ਤੁਸੀਂ ਆਪਣੇ ਘਰ ਦੇ ਅੰਦਰ ਸਾਰੀ ਪਾਈਪਿੰਗ ਵਗੈਰਾ ਪ੍ਰੋਪਰ ਕਰ ਲਈ, ਸਿਟੀ ਦਾ ਕਨੈਕਸ਼ਨ ਨਹੀਂ ਆਇਆ ਜੇ ਪਾਣੀ ਦਾ, ਜਦੋਂ ਫੈਡਰਲ ਸਰਕਾਰ ਤੇ ਕਿਸੇ ਦੂਜੇ ਮੁਲਕ ਦੀ ਸਰਕਾਰ ਆਪਸ ਦੇ ਵਿੱਚ ਉਹਨਾਂ ਦਾ ਸੰਬੰਧ ਬਣ ਜਾਂਦਾ ਪ੍ਰੋਪਰਲੀ, ਕੋਈ ਨੈਗੋਸੀਏਸ਼ਨ ਜਾਂ ਅਗਰੀਮੈਂਟਸ ਹੋ ਜਾਂਦੇ ਨੇ, ਉਹ ਕਹਿ ਲਓ ਫਿਰ ਉਹ ਪਾਈਪਲਾਈਨਾਂ ਜੁੜਦੀਆਂ ਨੇ, ਤੁਸੀਂ ਆਪਣੀ ਪਲੰਬਿੰਗ ਪਹਿਲਾਂ ਹੀ ਕੀਤੀ ਹੋਈ ਆ, ਤੇ ਜਦੋਂ ਉਹ ਪਾਈਪਲਾਈਨ ਆ ਕੇ ਜੁੜ ਗਈ, ਤੁਹਾਡਾ ਅੰਦਰ ਦਾ ਸਿਸਟਮ ਸਾਰਾ ਆਲਰੇਡੀ ਰੈਡੀ ਆ, ਤੁਸੀਂ ਟੂਟੀ ਖੋਲੀ ਪਾਣੀ ਆ ਗਿਆ, ਬਸ ਇਹ ਕੰਮ ਆ।
ਗੱਲ ਸਹੀ ਆ। ਸੋ ਹੁਣ ਇਹਨੂੰ ਲੈ ਕੇ ਵਿਜੇ ਜੀ, ਐਜ਼ ਐਕਸਪੈਕਟਡ ਕੁਝ ਗਰੁੱਪਸ ਵੱਲੋਂ ਸਵਾਲ ਚੁੱਕੇ ਜਾ ਰਹੇ ਨੇ ਕਿ ਜੀ ਇੰਡੀਆ ਨਾਲ ਤਾਂ ਸਾਡੀ ਡਿਪਲੋਮੈਟਿਕ ਟੈਨਸ਼ਨ ਚੱਲਦੀ ਆ, ਤੇ ਇੰਡੀਆ ਦੇ ਨਾਲ ਅਸੀਂ ਦੁਬਾਰਾ ਤੋਂ ਆਪਣੇ ਸੰਬੰਧ ਬਿਹਤਰ ਕਿਉਂ ਕਰ ਰਹੇ ਹਾਂ, ਇਨ ਲਾਈਟ ਆਫ ਦ ਮਰਡਰ ਆਫ ਹਰਦੀਪ ਸਿੰਘ ਨਿੱਜਰ, ਕਿ ਉਹਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਦੋਸ਼ ਲਗਾਏ ਸਨ ਕਿ ਸੰਭਾਵੀ ਤੌਰ ਤੇ ਭਾਰਤੀ ਏਜੰਟਸ ਦਾ ਹੱਥ ਰਿਹਾ ਹੋ ਸਕਦਾ ਹੈ, ਆਰ ਸੀ ਐਮ ਪੀ ਵੱਲੋਂ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਸੋ ਇਹ ਸਵਾਲ ਜਿਹੜੇ ਸੀ ਐਕਸਪੈਕਟਡ ਸੀ, ਇਹ ਚੁੱਕੇ ਜਾਣਗੇ, ਉਹ ਸਵਾਲ ਚੁੱਕੇ ਗਏ। ਇਹਦੇ ਬਾਰੇ ਪ੍ਰੀਮੀਅਰ ਨੂੰ ਕੱਲ ਪੁੱਛਿਆ ਗਿਆ ਤੇ ਪ੍ਰੀਮੀਅਰ ਨੇ ਅੱਗੋਂ ਜਿਹੜਾ ਜਵਾਬ ਦਿੱਤਾ ਬੜਾ ਇੰਟਰਸਟਿੰਗ ਆ।
ਹਾਂ, ਪ੍ਰੀਮੀਅਰ ਕਹਿੰਦੇ ਦੇਖੋ ਅਸੀਂ ਜਦੋਂ ਜਿਹੜੀ ਫੈਡਰਲ ਸਰਕਾਰ ਆ, ਫੈਡਰਲ ਸਰਕਾਰ ਆਪਣੇ ਪੱਧਰ ਤੇ ਇਸ ਚੀਜ਼ ਨੂੰ ਟੇਕਅਪ ਕਰ ਰਹੀ ਹੈ ਇੰਡੀਆ ਨਾਲ। ਦੂਜੀ ਗੱਲ, ਪਹਿਲਾਂ ਉਹਨੇ ਇਹ ਵੀ ਕਿਹਾ, ਕਹਿੰਦੇ ਚਾਰ ਬੰਦੇ ਅਰੈਸਟ ਹੋ ਚੁੱਕੇ ਨੇ, ਉਹਨਾਂ ਦੇ ਉੱਪਰ ਕਾਰਵਾਈ ਚੱਲ ਰਹੀ ਹੈ, ਕਹਿੰਦੇ ਮੈਨੂੰ ਆਪਣੀ ਕਾਨੂੰਨੀ ਪ੍ਰਣਾਲੀ ਦੇ ਉੱਪਰ ਪੂਰਾ ਯਕੀਨ ਆ ਕਿ ਜੋ ਕੁਝ ਵੀ ਉਸ ਦੇ ਵਿੱਚੋਂ, ਉਸ ਮਰਡਰ ਦੇ ਵਿੱਚੋਂ ਤੇ ਉਹਦੇ ਨਾਲ ਰਿਲੇਟਡ ਫੈਕਟਸ ਦੇ ਵਿੱਚੋਂ ਜੋ ਵੀ ਪਹਿਲੂ ਹੋਣਗੇ, ਉਹਨਾਂ ਦੇ ਉੱਪਰ ਸਾਡੀ ਕਾਨੂੰਨੀ ਪ੍ਰਣਾਲੀ ਬਣਦੀ ਰੋਸ਼ਨੀ ਪਾਏਗੀ। ਕਹਿੰਦੇ ਹਰਦੀਪ ਸਿੰਘ ਨਿੱਜਰ ਦਾ ਕਤਲ ਬ੍ਰਿਟਿਸ਼ ਕੋਲੰਬੀਅਨਸ ਵਾਸਤੇ, ਜਿਹਦੇ ਵਿੱਚ ਜਿਨ੍ਹਾਂ ਵਿੱਚ ਮੈਂ ਵੀ ਸ਼ਾਮਿਲ ਹਾਂ, ਸਾਡੇ ਵਾਸਤੇ ਇੱਕ ਬਹੁਤ ਚਿੰਤਾ ਦਾ ਪਹਿਲੂ ਸੀ। ਪਰ ਜਿਹੜੀ ਗੱਲ ਹੈਗੀ ਆ ਦੋ ਮੁਲਕਾਂ ਦੇ ਵਿਚਕਾਰ ਇਹ ਜਿਹੜੇ ਕੰਸਰਨਸ ਨੇ, ਕਹਿੰਦੇ ਕੁਝ ਕੰਸਰਨਸ ਕੈਨੇਡਾ ਨੇ ਇੰਡੀਆ ਨਾਲ ਜ਼ਾਹਰ ਕੀਤੇ ਨੇ, ਇੰਡੀਆ ਨੇ ਵੀ ਆਪਣੇ ਕੁਝ ਕੰਸਰਨਸ ਕੈਨੇਡਾ ਦੇ ਨਾਲ ਸ਼ੇਅਰ ਕੀਤੇ ਨੇ, ਉਹ ਫੈਡਰਲ ਸਰਕਾਰ ਇੰਡੀਆ ਦੇ ਨਾਲ ਡੀਲ ਕਰ ਰਹੀ ਆ। ਅਸੀਂ ਤਾਂ ਕਹਿੰਦੇ ਸਬ ਨੈਸ਼ਨਲ ਗਵਰਨਮੈਂਟ ਹਾਂ, ਸੂਬੇ ਦੀ ਸਰਕਾਰ ਦਾ ਕੰਮ ਤੇ ਸੂਬੇ ਦੇ ਲੋਕਾਂ ਦੇ ਹੱਕਾਂ ਦੀ ਰਾਖੀ ਕਰਨਾ ਤੇ ਸੂਬੇ ਦੇ ਲੋਕਾਂ ਦੀ ਵੈਲਫੇਅਰ ਦਾ ਧਿਆਨ ਰੱਖਣਾ ਹੈ।
ਸੂਬੇ ਦੇ ਉਹ ਸੈਕਟਰ ਜਿਹੜੇ ਕਿ ਡੋਨਲਡ ਟਰੰਪ ਦੀਆਂ ਟੈਰਿਫਸ ਤੋਂ ਪ੍ਰਭਾਵਿਤ ਹੋਏ ਨੇ, ਉਹਨਾਂ ਬਾਰੇ ਸੋਚਣਾ ਕਹਿੰਦੇ ਸਾਡਾ ਕੰਮ ਹੈ। ਫਿਰ ਉਹਨਾਂ ਨੇ ਕਿਹਾ, ਕਹਿੰਦੇ ਕਿ ਦੇਖੋ ਮਸਲੇ ਤਾਂ ਸਾਡੇ ਅਮਰੀਕਾ ਦੇ ਨਾਲ ਵੀ ਨੇ, ਅਮਰੀਕਾ ਦੇ ਨਾਲ ਅਸੀਂ ਕੰਮ ਕਰਦੇ ਹੀ ਹਾਂ, ਕਹਿੰਦੇ ਮਸਲੇ ਸਾਡੇ ਚਾਈਨਾ ਦੇ ਨਾਲ ਵੀ ਨੇ, ਚਾਈਨਾ ਨਾਲ ਵੀ ਅਸੀਂ ਕੰਮ ਕਰਦੇ ਹਾਂ, ਕਹਿੰਦੇ ਸੋ ਇਸੇ ਤਰ੍ਹਾਂ ਇੰਡੀਆ ਦੇ ਨਾਲ ਵੀ ਜੇ ਮਸਲੇ ਨੇ, ਕਹਿੰਦੇ ਅਸੀਂ ਇੰਡੀਆ ਨਾਲ ਕੰਮ ਕਰਨਾ ਛੱਡ ਨਹੀਂ ਸਕਦੇ
ਜੀ। ਸੋ ਵਾਸੂ ਜੀ, ਇਹ ਤਾਂ ਤਕਰੀਬਨ ਸਾਰੇ ਇਹ ਪਹਿਲੂ ਨੇ ਜਿਹੜੇ ਇੰਡੀਆ ਦੇ ਟ੍ਰਿਪ ਨਾਲ ਜੁੜੇ ਹੋਏ ਨੇ
ਜੀ।
ਫਿਰ ਜ਼ਾਹਰ ਹੈ ਪ੍ਰੀਮੀਅਰ ਉੱਥੇ ਅਵੇਲੇਬਲ ਸੀ, ਅਸੀਂ ਕੱਲ੍ਹ ਵੀ ਗੱਲ ਕਰਦੇ ਸੀ ਕਿ ਜਿਹੜੀ ਵੀ ਪ੍ਰੈਸ ਕਾਨਫਰੰਸ ਦਾ ਟੋਪਿਕ ਜੋ ਵੀ ਰਿਹਾ, ਕੁਝ ਹੋਰ ਅਜਿਹੇ ਪ੍ਰੈਸਿੰਗ ਇਸ਼ੂਜ਼ ਨੇ ਜਿਹੜੇ ਜ਼ਰੂਰ ਉੱਠਣਗੇ, ਉੱਥੇ ਸਵਾਲ ਪੁੱਛੇ ਜਾਣਗੇ। ਸਵਾਲ ਫਿਰ ਇਹ ਵੀ ਪੁੱਛਿਆ ਗਿਆ ਕਿ ਵੈਨੇਜ਼ੁਏਲਾ ਦੇ ਵਿੱਚ ਹੁਣ ਜਿਹੜੀ ਕਾਰਵਾਈ ਕੀਤੀ ਗਈ ਹੈ ਡੋਨਲਡ ਟਰੰਪ ਵੱਲੋਂ, ਅਤੇ ਉਹਦੇ ਨਾਲ ਇਹ ਗੱਲ ਦੁਬਾਰਾ ਤੋਂ ਹੋ ਗਈ ਹੈ ਵੀ ਕੈਨੇਡਾ ਦੇ ਆਇਲ ਪੈਚ ਵਾਸਤੇ ਖਤਰਾ ਬਣ ਗਿਆ, ਆਪਾਂ ਸਾਰੀ ਗੱਲ ਬ੍ਰੇਕ ਤੋਂ ਪਹਿਲਾਂ ਕਰਕੇ ਹਟੇ ਹਾਂ, ਵੀ ਕੀ ਇਹਦੇ ਨਾਲ ਹੁਣ ਜਿਹੜੀ ਸਥਿਤੀ ਹੈ ਕਿ ਆਇਲ ਪਾਈਪਲਾਈਨ ਅਲਬਰਟਾ ਤੋਂ ਬੀ ਸੀ ਦੇ ਨੌਰਥ ਕੋਸਟ ਤੱਕ ਬਣੇ, ਜਿਹਦੀ ਪ੍ਰੀਮੀਅਰ ਹੁਣ ਤੱਕ ਮੁਖਾਲਫਤ ਕਰਦੇ ਰਹੇ ਨੇ। ਸਵਾਲ ਇਹ ਪੁੱਛਿਆ ਗਿਆ ਕਿ ਵੈਨੇਜ਼ੁਏਲਾ ਦੇ ਵਿੱਚ ਹੋਈ ਡਿਵੈਲਪਮੈਂਟ ਦੇ ਆਧਾਰ 'ਤੇ ਕੀ ਤੁਹਾਡੀ ਸੋਚ ਦੇ ਵਿੱਚ ਕੋਈ ਤਬਦੀਲੀ ਆਈ ਆ, ਕੀ ਤੁਹਾਨੂੰ ਲੱਗਦਾ ਕਿ ਅਤੇ ਉਹਦੇ ਜਵਾਬ ਦੇ ਵਿੱਚ ਪ੍ਰੀਮੀਅਰ ਨੇ ਜਿਹੜੀਆਂ ਗੱਲਾਂ ਉਹ ਪਹਿਲਾਂ ਮੁਖਾਲਫਤ ਵਾਸਤੇ ਕਹਿੰਦੇ ਰਹੇ ਨੇ ਉਹੀ ਕਹੀਆਂ। ਪਹਿਲਾਂ ਉਹਨੇ ਇਹ ਕਿਹਾ ਕਹਿੰਦੇ ਮਡੂਰੋ, ਕਹਿੰਦੇ ਵੀ ਮਡੂਰੋ ਨੂੰ ਇਸ ਤਰ੍ਹਾਂ ਰਿਮੂਵ ਕੀਤਾ ਜਾਣਾ, ਬਹੁਤ ਸਾਰੇ ਕੈਨੇਡੀਅਨ ਜਿਹਤੋਂ ਖੁਸ਼ ਨੇ, ਉਹਦਾ ਸਵਾਗਤ ਕਰ ਰਹੇ ਨੇ, ਉਹ ਤਾਂ ਚੰਗਾ ਬੰਦਾ ਨਹੀਂ ਹੈਗਾ, ਇਜ਼ ਨਾਟ ਅ ਗੁੱਡ ਮੈਨ। ਅਤੇ ਪਰ ਕਹਿੰਦੇ ਨਾਲ ਹੀ ਇਹ ਕੰਸਰਨਿੰਗ ਹੈਗਾ ਕਿ ਸਾਡੇ ਵਾਸਤੇ ਜਿਹੜੇ ਸਾਡੇ ਆਹ ਓਇਲ ਪੈਚ ਦੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਸਾਨੂੰ ਪਾਈਪਲਾਈਨ ਬਣਾਉਣ ਦੀ ਲੋੜ ਨਹੀਂ ਹੈਗੀ, ਪਾਈਪਲਾਈਨ ਕਾਹਨੂੰ ਬਣਾਈਏ, ਕਹਿੰਦੇ ਰਿਫਾਇਨਰੀ ਬਣਾਓ। ਸੋ ਉਹਨਾਂ ਨੇ ਮੁੜ ਤੋਂ ਰਿਫਾਇਨਰੀ ਵਾਲੀ ਗੱਲ ਦੁਹਰਾਈ ਆ।
ਸੋ ਉਹਨਾਂ ਨੇ ਇਹ ਕਿਹਾ ਕਹਿੰਦੇ ਕਿ ਦੇਖੋ ਵੀ ਪਾਈਪਲਾਈਨ ਜੇ ਬਣਾਉਣੀ ਆ ਉਹਦੇ ਵਾਸਤੇ ਕਹਿੰਦੇ ਕੋਈ ਪ੍ਰਾਈਵੇਟ ਪ੍ਰਪੋਨੈਂਟ ਤਾਂ ਆ ਨਹੀਂ ਰਿਹਾ। ਸੋ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਪ੍ਰੀਮੀਅਰ ਡੇਵਿਡ ਈਬੀ ਵਾਰ ਵਾਰ ਇਹ ਕਹਿ ਰਹੇ ਨੇ ਵੀ ਉਹਨਾਂ ਦਾ ਪੱਕਾ, ਉਹਨਾਂ ਨੂੰ ਪਤਾ ਵੀ ਜੇ ਪਾਈਪਲਾਈਨ ਬਣੇਗੀ ਤਾਂ ਉਹ ਟੈਕਸ ਪੇਅਰ ਡਾਲਰਸ ਦੇ ਨਾਲ ਹੀ ਬਣੇਗੀ। ਕਹਿੰਦੇ ਕਿਉਂਕਿ ਕੋਈ ਵੀ ਪ੍ਰਾਈਵੇਟ ਕੰਪਨੀ ਪਾਈਪਲਾਈਨ ਬਣਾਉਣਾ ਨਹੀਂ ਚਾਹੁੰਦੀ, ਉਹ ਕਿਉਂ ਨਹੀਂ ਬਣਾਉਣਾ ਚਾਹੁੰਦੇ, ਉਹਦੇ ਕਾਰਨ ਇਟਸ ਅ ਵਿਸ਼ਸ ਸਰਕਲ। ਖੈਰ, ਸੋ ਪ੍ਰੀਮੀਅਰ ਕਹਿੰਦੇ ਕਿ ਪ੍ਰਾਈਵੇਟ ਪ੍ਰਪੋਨੈਂਟ ਕੋਈ ਆਉਣਾ ਨਹੀਂ ਅਤੇ ਟੈਕਸ ਪੇਅਰਸ ਦੇ ਪੈਸਿਆਂ ਨਾਲ ਤੁਸੀਂ ਪਾਈਪਲਾਈਨ ਬਣਾਓਗੇ, ਜਿਵੇਂ ਟਰਾਂਸਮਾਊਂਟਨ ਪਾਈਪਲਾਈਨ ਐਕਸਪੈਂਸ਼ਨ ਦਾ ਕੰਮ ਪੂਰਾ ਕੀਤਾ ਸੀ। ਕਹਿੰਦੇ ਜੇ ਤੁਸੀਂ ਟੈਕਸ ਪੇਅਰਸ ਡਾਲਰ ਫਸਾਉਣੇ ਹੀ ਨੇ, ਕਹਿੰਦੇ ਉਹ ਬਿਹਤਰ ਹੋਏਗਾ ਕਿ ਟੈਕਸ ਪੇਅਰ ਡਾਲਰ ਕਿਸੇ ਰਿਫਾਇਨਰੀ ਦੇ ਉੱਤੇ ਖਰਚ ਕੀਤੇ ਜਾਣ, ਇਨਵੈਸਟ ਕੀਤੇ ਜਾਣ, ਕੈਨੇਡਾ ਦੇ ਵਿੱਚ ਨਵੀਂ ਰਿਫਾਇਨਰੀ ਬਣਾਈ ਜਾਵੇ ਤਾਂ ਜੋ ਜਿਹੜਾ ਕਰੂਡ ਆਇਲ ਅਸੀਂ ਸਸਤੇ ਭਾਅ 'ਤੇ ਅਮਰੀਕਾ ਭੇਜਦੇ ਹਾਂ, ਉੱਥੇ ਦੀਆਂ ਰਿਫਾਇਨਰੀਜ਼ ਦੇ ਵਿੱਚ ਉਹ ਰਿਫਾਈਨ ਹੁੰਦਾ ਅਤੇ ਅਸੀਂ ਮਹਿੰਗੇ ਭਾਅ 'ਤੇ ਜਿਹੜੇ ਫਾਈਨਲ ਪ੍ਰੋਡਕਟਸ ਨੇ ਮਾਰਕੀਟ ਰੇਟਸ ਦੇ ਕਹਿੰਦੇ ਅਸੀਂ ਉਹਨਾਂ ਕੋਲੋਂ ਖਰੀਦਦੇ ਹਾਂ। ਕਹਿੰਦੇ ਉਹਦੇ ਨਾਲ ਕੈਨੇਡੀਅਨਸ ਦਾ ਨੁਕਸਾਨ ਹੋ ਰਿਹਾ। ਜੇ ਕੈਨੇਡੀਅਨ ਦੇ ਟੈਕਸ ਪੇਅਰਸ ਦੇ ਡਾਲਰਸ ਤੁਸੀਂ ਕਿਤੇ ਇਨਵੈਸਟ ਕਰਨਾ ਚਾਹੁੰਦੇ ਹੋ, ਰਿਫਾਇਨਰੀ ਵੁੱਡ ਬੀ ਅ ਬੈਟਰ ਇਨਵੈਸਟਮੈਂਟ।
ਕਹਿੰਦੇ ਟਾਈਡ ਵਾਟਰ ਦਾ ਐਕਸੈਸ ਜੇ ਅਲਬਰਟਾ ਨੂੰ ਚਾਹੀਦਾ ਹੀ ਆ, ਅਲਬਰਟਾ ਦੇ ਆਇਲ ਸੈਕਟਰ ਨੂੰ ਜੇ ਸਪੋਰਟ ਕਰਨਾ ਹੀ ਆ ਤਾਂ ਫਿਰ ਪਾਈਪਲਾਈਨ ਨਹੀਂ ਰਿਫਾਇਨਰੀ ਲਾ ਲੈਂਦੇ ਹਾਂ ਇੱਥੇ। ਅੱਛਾ, ਰਿਫਾਇਨਰੀ ਵਾਲੀ ਗੱਲ ਪਿਛਲੇ ਕੁਝ ਮਹੀਨਿਆਂ ਤੋਂ ਮਲਟੀਪਲ ਟਾਈਮਸ ਇਹ ਪ੍ਰੀਮੀਅਰ ਵੀ ਅਤੇ ਰਵੀ ਕਾਲੋਂ ਹਾਈਲਾਈਟ ਕਰਦੇ ਰਹੇ ਨੇ। ਵਾਸੂ ਜੀ, ਦੌਰਾ ਇੰਡੀਆ ਦਾ ਵੀ ਹੈਗਾ, ਕਿਤੇ ਉੱਥੇ ਕੋਈ ਰਿਫਾਇਨਿੰਗ ਕਪੈਸਿਟੀ ਇੰਡੀਆ ਦੇ ਵਿੱਚ ਬਣਾਉਣ, ਇੰਡੀਆ ਦੀ ਕੋਈ ਕੰਪਨੀ ਇੱਥੇ ਆ ਕੇ ਰਿਫਾਇਨਿੰਗ ਕਪੈਸਿਟੀ ਬਣਾਉਣ ਦੀ ਤਾਕਤ ਨਹੀਂ ਹੈ।
ਪੁੱਛਿਆ ਕੱਲ ਰਵੀ ਕਾਲੋਂ ਨੂੰ
ਜੀ,
ਤੇ ਉਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਵੀ ਇਹ ਜਿਹੜਾ ਦੌਰਾ ਇਹਦੇ ਵਿੱਚ ਅਸੀਂ ਆਇਲ ਬਾਰੇ ਜਾਂ ਰਿਫਾਇਨਰੀ ਬਾਰੇ ਕੋਈ ਖਾਸ ਗੱਲ ਨਹੀਂ ਕਰਨੀ।
ਓਕੇ,
ਕਹਿੰਦੇ ਇੰਡੀਆ ਦੇ ਨਾਲ ਜਿਹੜੀ ਅਸੀਂ ਗੱਲਬਾਤ ਕਰਾਂਗੇ ਉਹ 'ਤੇ ਜ਼ਿਆਦਾ ਫੋਕਸ LNG 'ਤੇ ਹੋਏਗਾ।
ਓਕੇ,
ਸੋ ਵੀ ਵਿਲ ਨਾਟ ਬੀ ਫੋਕਸਿੰਗ ਔਨ ਆਇਲ ਇਨ ਦਿਸ ਟ੍ਰਿਪ, ਉਹਨਾਂ ਨੇ ਇਹ ਗੱਲ ਕਹੀ। ਮੈਂ ਸਪੈਸੀਫਿਕਲੀ ਇਹ ਪੁੱਛਿਆ ਸੀ
ਜੀ ਜੀ,
ਮੈਂ ਕਿਹਾ ਵੀ ਰਿਫਾਇਨਰੀ ਦੀ ਗੱਲ ਹੋ ਰਹੀ ਆ, ਪ੍ਰੀਮੀਅਰ ਰਿਫਾਇਨਰੀ ਦੀ ਗੱਲ ਕਰ ਰਹੇ ਨੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹਦੇ 'ਚ ਉਹ ਕਹਿ ਰਹੇ ਨੇ ਕਿ ਅਸੀਂ ਇੰਡੀਆ ਦਾ ਦੌਰਾ ਕਰਨਾ, ਦੁਨੀਆਂ ਦੀ ਸਭ ਤੋਂ ਵੱਡੀ ਰਿਫਾਇਨਰੀ ਜਾਮਨਗਰ ਇੰਡੀਆ ਦੇ ਵਿੱਚ ਹੈ, ਰਿਲਾਇੰਸ ਦੀ ਰਿਫਾਇਨਰੀ, ਵੀ ਕਿਤੇ ਇੰਡੀਆ ਤੋਂ ਕੋਈ ਇਨਵੈਸਟਮੈਂਟ ਤਾਂ ਨਹੀਂ ਆ ਰਹੀ, ਇੰਡੀਆ ਤੋਂ ਕੋਈ ਰਿਫਾਇਨਿੰਗ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਕੋਲੈਬੋਰੇਸ਼ਨ ਜਾਂ ਕੋਈ ਇੰਟਰਸਟ ਤਾਂ ਨਹੀਂ ਵਿਅਕਤ ਕੀਤਾ ਜਾ ਰਿਹਾ। ਰਵੀ ਕਾਲੋਂ ਨੇ ਕਿਹਾ, ਕਹਿੰਦੇ ਵੀ ਮੈਂ ਕਿਹਾ ਵੀ ਕੋਈ ਇੰਟਰਸਟ ਆ ਸਕਦਾ, ਕਹਿੰਦੇ ਆ ਵੀ ਸਕਦਾ, ਪਰ ਕਹਿੰਦੇ ਇਸ ਦੌਰੇ ਦੇ ਵਿੱਚ ਸਾਡਾ ਕੋਈ ਫੋਕਸ
ਹੋਣੀ ਹੈ
ਆਇਲ ਦੇ ਉੱਤੇ ਨਹੀਂ।
ਪਰ ਇਸ ਪਹਿਲੂ ਦੇ ਵਿੱਚ ਜਿਹੜੀ ਇੰਟਰਸਟਿੰਗ ਗੱਲ ਉਹ ਦੁਬਾਰਾ ਤੋਂ ਇੱਕ ਵਾਰ ਹਾਈਲਾਈਟ ਕਰ ਦਈਏ ਕਿ ਪ੍ਰੀਮੀਅਰ ਨੇ ਜਿਹੜਾ ਕਿਹਾ ਵੀ ਪਾਈਪਲਾਈਨ ਬਣਾਉਣ ਵਾਸਤੇ ਪ੍ਰਾਈਵੇਟ ਕੋਈ ਕੰਪਨੀ ਆਉਂਦੀ ਨਹੀਂ ਪਈ, ਟਰਾਂਸਮਾਊਂਟਨ ਪਾਈਪਲਾਈਨ ਜਦੋਂ ਸਰਕਾਰ ਨੇ ਆਪ ਲੈ ਕੇ ਬਣਾਈ ਮਹਿੰਗੀ ਬਹੁਤ ਪਈ। ਵੀ ਜੇ ਤੁਸੀਂ ਸਰਕਾਰੀ ਪੈਸੇ ਨਾਲ ਕੋਈ ਇਨਫਰਾਸਟ੍ਰਕਚਰ ਬਣਾਉਣਾ ਤਾਂ ਰਿਫਾਇਨਰੀ ਬਣੇ। ਅੱਛਾ, ਟਰਾਂਸਮਾਊਂਟਨ ਪਾਈਪਲਾਈਨ ਦੇ ਸੰਦਰਭ 'ਚ ਉਹਨਾਂ ਨੇ ਜਿਹੜੀ ਗੱਲ ਉਹ ਪਿਛਲੇ ਕਈ ਮਹੀਨਿਆਂ ਤੋਂ ਕਹਿੰਦੇ ਆ ਰਹੇ ਨੇ, ਕੱਲ ਇੱਕ ਵਾਰ ਫਿਰ ਦੁਹਰਾਈ ਆ, ਕਹਿੰਦੇ ਜੇ ਤੁਸੀਂ ਤੇਲ ਦੀ ਮੂਵਮੈਂਟ ਵਧਾਉਣੀ ਹੀ ਹੈ ਕੱਚੇ ਤੇਲ ਦੀ ਅਲਬਰਟਾ ਤੋਂ, ਤਾਂ ਟਰਾਂਸਮਾਊਂਟਨ ਪਾਈਪਲਾਈਨ ਅਜੇ ਆਪਣੀ ਪੂਰੀ ਕਪੈਸਿਟੀ 'ਤੇ ਹੈ ਨਹੀਂ, ਇਹਦੇ 'ਚ ਨਵੇਂ ਕੰਪਰੈਸਰ ਲਾ ਕੇ ਇਹਚੋਂ ਤੇਲ ਅਸੀਂ ਜ਼ਿਆਦਾ ਚਲਦਾ ਕਰ ਸਕਦੇ ਹਾਂ।
ਪਹਿਲਾਂ ਤਾਂ ਕਹਿ ਰਹੇ ਨੇ ਵੀ ਜਿਹੜੀ ਕਪੈਸਿਟੀ ਅਸੀਂ ਐਕਸਪੈਂਡ ਕੀਤੀ ਹੈ, ਕਹਿੰਦੇ ਉਹੀ ਪੂਰੀ ਕਪੈਸਿਟੀ 'ਤੇ ਜਿਹੜੀ ਐਕਸਪੈਂਸ਼ਨ ਆ ਉਹ ਕੰਮ ਨਹੀਂ ਕਰ ਰਹੀ
ਜੀ।
ਰਵੀ ਕੱਲ ਨੂੰ ਕੱਲ੍ਹ ਕਹਿੰਦੇ 65% ਕਪੈਸਿਟੀ 'ਤੇ ਕੰਮ ਕਰ ਰਹੀ ਹੈ। ਆਈ ਹਾਈਲੀ ਡਾਊਟ ਦੈਟ ਨੰਬਰ, ਕਿਉਂਕਿ ਕਈ ਜਿਹੜੇ ਐਨਲਿਸਟ ਉਹ 90-95 ਤੱਕ ਵੀ ਸੁਣਿਆ, ਨੰਬਰ ਥੋੜ੍ਹਾ ਜਿਹਾ ਫਲਕਚੁਏਟ ਹੁੰਦਾ ਰਹਿੰਦਾ ਸ਼ਾਇਦ। ਕੱਲ੍ਹ ਸ਼ਾਮ ਰਵੀ ਕਾਲੋਂ 65% ਦੱਸ ਕੇ ਗਏ ਨੇ। ਸੋ ਕਹਿੰਦੇ ਜਿਹੜੀ ਐਕਸਪੈਂਸ਼ਨ ਆ ਉਹ 65% 'ਤੇ ਕੰਮ ਕਰ ਰਹੀ ਹੈ, ਅਤੇ ਕਹਿੰਦੇ ਔਨ ਟੋਪ ਆਫ ਦੈਟ ਅਸੀਂ ਫਰਦਰ, ਕਹਿੰਦੇ ਇਹਦੇ ਵਿੱਚ ਜੋ ਤੁਸੀਂ ਮੈਂਸ਼ਨ ਕੀਤਾ ਵੀ ਨਵੇਂ ਅਪਗ੍ਰੇਡਸ ਕਰਕੇ ਇਹਦੀ ਕਪੈਸਿਟੀ ਅਸੀਂ ਫਰਦਰ ਹੋਰ ਐਡਅਪ ਕਰ ਸਕਦੇ ਹਾਂ। ਕਹਿੰਦੇ ਵੀ ਪਹਿਲਾਂ ਇਹ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਫਿਰ ਕਹਿੰਦੇ ਨਵੀਂ ਪਾਈਪਲਾਈਨ ਦੀ ਗੱਲ ਹੋਵੇ। ਨਾਲ ਉਹਨਾਂ ਨੇ ਬੜਾ ਕਲੀਅਰਲੀ ਰਵੀ ਕਾਲੋਂ ਨੇ ਗੱਲ ਕਹੀ, ਕਹਿੰਦੇ ਵੀ ਦੇਖੋ ਵੀ ਜੇ ਕੋਈ ਪ੍ਰਾਈਵੇਟ ਪ੍ਰਪੋਨੈਂਟ ਆਉਂਦਾ, ਜੇ ਕੋਈ ਪ੍ਰਾਈਵੇਟ ਕੰਪਨੀ ਆ ਜਾਂਦੀ ਆ ਕਹਿੰਦੀ ਅਸੀਂ ਪਾਈਪਲਾਈਨ ਬਣਾਉਣਾ ਚਾਹੁੰਦੇ ਹਾਂ, ਕਹਿੰਦੇ ਅਸੀਂ ਬੈਠ ਕੇ ਗੱਲ ਕਰਨ ਲਈ ਤਿਆਰ ਹਾਂ।
ਫਿਰ ਇੱਥੇ ਵਟਸਐਪ ਦੇ ਮੈਸੇਜ ਆਇਆ ਕਹਿੰਦੇ ਵਾਈ ਨਾਟ ਬੋਥ ਪਾਈਪਲਾਈਨ ਐਂਡ ਰਿਫਾਈਨਰੀ ਬੋਥ। ਸੋ ਗੱਲ ਉਹੀ ਹੈ,
ਕੁਐਸਚਨ ਸ਼ੁੱਡ ਨਾਟ ਬੀ ਪਾਈਪਲਾਈਨ ਔਰ ਰਿਫਾਈਨਰੀ, ਇਟ ਸ਼ੁੱਡ ਬੀ ਸ਼ੁੱਡ ਵੀ ਮੇਕ ਪਾਈਪਲਾਈਨ ਐਂਡ
ਰਿਫਾਈਨਰੀ। ਯਾ ਬਿਲਕੁਲ, ਕੀ ਅਸੀਂ ਰਿਫਾਈਨ ਕਰਕੇ ਉਸ ਸਥਿਤੀ 'ਚ ਹੋ ਸਕਦੇ ਹਾਂ ਕਿ ਇੱਥੋਂ ਅਸੀਂ ਰਿਫਾਈਨਡ ਜਿਹੜਾ ਰਿਫਾਈਨ ਕੀਤਾ ਹੋਇਆ ਤੇਲ ਹੈ, ਗੈਸੋਲੀਨ, ਡੀਜ਼ਲ, ਜੈੱਟ ਫਿਊਲ, ਬਾਕੀ ਦੇ ਜਿਹੜੇ ਪੈਟਰੋਲੀਅਮ ਪ੍ਰੋਡਕਟਸ ਨੇ, ਉਹ ਅਸੀਂ ਇੱਥੋਂ ਦੂਜੇ ਮੁਲਕਾਂ ਨੂੰ ਭੇਜੀਏ, ਕੇਸ ਕੱਚਾ ਤੇਲ ਵੀ ਭੇਜੀਏ ਅਤੇ ਰਿਫਾਈਨਡ ਪ੍ਰੋਡਕਟ ਵੀ ਭੇਜ ਸਕੀਏ। ਕਿਉਂਕਿ ਇਹ ਸਾਰੇ ਹੀ ਜਾਣਦੇ ਨੇ ਬੇਸਿਕ ਇਕਨੋਮਿਕਸ ਕਿ ਜਦੋਂ ਤੁਸੀਂ ਕਿਸੇ ਵੀ ਰੋ ਮਟੀਰੀਅਲ ਦੇ ਵਿੱਚ ਵੈਲਿਊ ਐਡੀਸ਼ਨ ਕਰ ਦਿੰਦੇ ਹੋ ਤੁਹਾਡਾ ਮੁਨਾਫਾ ਵੱਧ ਜਾਂਦਾ। ਸੋ ਦੇਖਦੇ ਹਾਂ ਵਾਸੂ ਜੀ, ਅੱਛਾ ਇੱਕ ਤਾਂ ਇਹ ਪਹਿਲੂ ਸੀ, ਦੂਜੀ ਕੁਝ ਹੋਰ ਵੀ ਪਹਿਲੂ ਹੋਏ,
ਡੀਕ੍ਰਿਮੀਨਲਾਈਜੇਸ਼ਨ
ਡਰੱਗ ਡੀਕ੍ਰਿਮੀਨਲਾਈਜੇਸ਼ਨ ਵਾਲੀ ਗੱਲ ਹੋਈ ਹੈ, ਸੋ ਉਹਦੇ ਬਾਰੇ ਪ੍ਰੀਮੀਅਰ ਨੇ ਕੀ ਕੁਝ ਕਿਹਾ ਸਾਰੀ ਗੱਲ ਕਰਦੇ ਹਾਂ। ਪਰ ਪਹਿਲਾਂ ਕੁਇਕਲੀ ਗੱਲ ਇਹ ਕਰੀਏ, ਇਸ ਹਫ਼ਤੇ ਸੋਮਵਾਰ ਤੋਂ ਓਨਟੈਰੀਓ ਦੇ ਵਿੱਚ ਜਿਹੜੇ ਪਬਲਿਕ ਸੈਕਟਰ ਵਰਕਰ ਸੀ, ਐਂਡ ਆਈ ਬਿਲੀਵ ਅਲਬਰਟਾ ਦੇ ਵਿੱਚ ਵੀ,
ਸੋ ਅਲਬਰਟਾ ਵਾਲਿਆਂ ਨੂੰ ਕਿਹਾ ਗਿਆ ਵੀ ਅਗਲੇ ਮਹੀਨੇ ਫਰਵਰੀ ਤੋਂ ਵੀ ਹੈਵ ਟੂ ਬੀ ਬੈਕ ਟੂ ਵਰਕ।
ਓਨਟੈਰੀਓ ਵਾਲੇ ਇਸ ਸੋਮਵਾਰ ਤੋਂ ਆਲਰੇਡੀ ਉਹਨਾਂ ਨੂੰ 5 ਦਿਨ ਕੰਮ 'ਤੇ ਮਤਲਬ ਇਨ ਆਫਿਸ ਵਰਕ ਕਰਨ ਲਈ ਵਾਪਸ ਸੱਦ ਲਿਆ ਗਿਆ। ਹੁਣ ਜਿਹੜੀਆਂ ਇਹ ਰਿਮੋਟ ਵਰਕ ਵਾਲੀਆਂ ਪੋਲਿਸੀ ਸੀਗੀਆਂ ਅਕਰੋਸ ਦ ਕੰਟਰੀ ਸਰਕਾਰੀ ਮੁਲਾਜ਼ਮਾਂ ਵਾਸਤੇ, ਪ੍ਰਾਈਵੇਟ ਕੰਪਨੀਆਂ ਦੇ ਮੁਲਾਜ਼ਮਾਂ ਵਾਸਤੇ ਪੈਂਡਮਿਕ ਵੇਲੇ ਲਾਗੂ ਕੀਤੀਆਂ ਗਈਆਂ। ਪ੍ਰਾਈਵੇਟ ਕੰਪਨੀਆਂ ਨੇ ਤਾਂ ਬਹੁਤੀਆਂ ਨੇ ਆਲਰੇਡੀ ਆਪਣੇ ਕਾਮਿਆਂ ਨੂੰ ਪਿਛਲੇ ਸਾਲ ਤੋਂ ਦਫ਼ਤਰ ਦੇ ਵਿੱਚ ਸੱਦਣਾ ਸ਼ੁਰੂ ਕਰ ਦਿੱਤਾ, ਕਾਫ਼ੀ ਸਖਤੀ ਕਰ ਦਿੱਤੀ ਹਾਈਬ੍ਰਿਡ ਵਰਕ 'ਤੇ ਐਜ਼ ਕੰਪੇਅਰ ਟੂ ਦ ਪੈਂਡਮਿਕ ਟਾਈਮ। ਓਨਟੈਰੀਓ ਨੇ ਵੀ ਕਹਿਤਾ ਆਪਣੇ ਮੁਲਾਜ਼ਮਾਂ ਨੂੰ, ਸਰਕਾਰੀਆਂ ਨੂੰ ਕਿ ਆਓ ਜੀ 5 ਦਿਨ ਦਫ਼ਤਰ 'ਚ ਆਓ। ਬੀ ਸੀ ਦੇ ਵਿੱਚ ਜਿਹੜੀ ਪੋਲਿਸੀ ਆ ਉਹ ਅਜੇ ਵੀ ਉਹੀ ਰੱਖੀ ਗਈ ਹੈ ਪਹਿਲਾਂ ਵਾਲੀ।
ਸੋ ਬੀ ਸੀ ਦੇ ਵਿੱਚ ਜਿਹੜੀ ਪ੍ਰੈਕਟੀਕਲ ਜਿਹੜੀ ਪੋਲਿਸੀ ਹੈ ਅਬਾਊਟ ਹਾਈਬ੍ਰਿਡ ਵਰਕ, ਉਹ ਹੈ ਫਲੈਕਸੀਬਲ ਹਾਈਬ੍ਰਿਡ ਵਰਕ। ਸੋ ਉਹਦੇ 'ਚ ਕੀ ਹੈ ਕਿ
ਹਾਈਬ੍ਰਿਡ ਵੀ ਤਾਂ ਫਲੈਕਸੀਬਲ,
ਹਾਂ ਵੀ ਫਲੈਕਸੀਬਲ ਚੱਲਦੇ ਹਾਂ ਅਸੀਂ ਵੀ, ਜਿਹੜੇ ਸਾਰੇ ਵੀ ਜਿੱਦਾਂ ਜਿੱਦਾਂ ਕੰਮ ਚੱਲਦਾ ਚਲਾ ਲਓ।
ਅੱਛਾ,
ਸੋ ਜਿਹੜੇ ਜਿਹੜੇ ਮਹਿਕਮੇ ਨੇ, ਸਰਕਾਰੀ ਮਹਿਕਮੇ ਨੇ, ਮਿਨਿਸਟਰੀਆਂ ਨੇ, ਉਹ ਆਪਸ ਡਿਸਾਈਡ ਕਰਨ, ਜਿਹੜੇ ਮੈਨੇਜਰਸ ਨੇ ਉਹ ਡਿਸਾਈਡ ਕਰਨ, ਜੇ ਵਾਲੰਟੀਅਰ ਜਿਹੜਾ ਇੰਪਲੋਈ ਹੈ ਅਤੇ ਜਿਹੜਾ ਮੈਨੇਜਰ ਹੈ, ਜੇ ਉਹ ਦੋਨੋਂ ਵਾਲੰਟੀਅਰਲੀ ਤਿਆਰ ਨੇ, ਦੋਨਾਂ ਨੂੰ ਇਹਦੇ ਵਿੱਚ ਕੋਈ ਓਬਜੈਕਸ਼ਨ ਨਹੀਂ ਅਤੇ ਕੰਮ ਵੀ ਪੂਰਾ ਹੋ ਰਿਹਾ, ਓਬਜੈਕਟਿਵ ਜਿਹੜੇ ਨੇ ਉਹ ਪੂਰੇ ਹੋ ਰਹੇ ਨੇ, ਤਾਂ ਫਿਰ ਕਹਿੰਦੇ ਉਹ ਘਰੋਂ ਵੀ ਕੰਮ ਕਰ ਸਕਦੇ ਨੇ। ਸੋ ਇਸ ਤਰ੍ਹਾਂ ਦੀ ਪੋਲਿਸੀ ਸਾਡੇ ਇੱਥੇ ਲਾਗੂ ਕੀਤੀ ਹੋਈ ਹੈ ਬੀ ਸੀ ਦੇ ਵਿੱਚ, ਅਤੇ ਸੋ ਬੀ ਸੀ ਦੀ ਸਰਕਾਰ ਵੱਲੋਂ, ਮਿਨਿਸਟਰੀ ਆਫ ਫਾਈਨੈਂਸ ਵੱਲੋਂ ਇਹੀ ਇਸ਼ਾਰੇ ਦਿੱਤੇ ਜਾ ਰਹੇ ਨੇ ਦੈਟ ਦੇ ਵਾਂਟ ਟੂ ਪਰਸਿਸਟ ਵਿਦ ਸਟੈਟਸ ਕੋ, ਕਿ ਇਹਦੇ ਵਿੱਚ ਕੋਈ ਤਬਦੀਲੀ ਉਹ ਨਹੀਂ ਕਰਨ ਦੇ ਇੱਛੁੱਕ ਹੈਗੇ। ਇਹਦੇ ਵਿੱਚ ਇੱਕ ਵੱਡਾ ਰੀਜ਼ਨ ਹੈ ਬੀ ਸੀ ਜੀ ਈ ਯੂ, ਜਿਹੜੀ ਸਭ ਤੋਂ ਵੱਡੀ ਯੂਨੀਅਨ ਹੈ ਸਰਕਾਰੀ ਕਾਮਿਆਂ ਦੀ, ਉਹ ਹਾਈਬ੍ਰਿਡ ਵਰਕ ਦੇ ਬਹੁਤ ਵੱਡੇ ਹਿਮਾਇਤੀ ਨੇ, ਅਤੇ ਉਹ ਕਹਿੰਦੇ ਨੇ ਕਿ ਇਹਦੇ ਨਾਲ ਤਾਂ ਜਿਹੜੀਆਂ ਰੂਰਲ ਕਮਿਊਨਿਟੀਜ਼ ਨੇ ਉਹ ਦੁਬਾਰਾ ਉਹਨਾਂ ਦੇ ਵਿੱਚ ਬਹਾਰ ਆ ਗਈ ਹੈ, ਕਿ ਹੁਣ ਜਿਹੜੇ ਵਰਕਰਸ ਨੇ ਉਹ ਆਪਣੇ ਰੂਰਲ ਕਮਿਊਨਿਟੀਜ਼ ਦੇ ਵਿੱਚ ਸੈਟੇਲਾਈਟ ਟਾਊਨਸ ਦੇ ਵਿੱਚ ਜਾ ਕੇ ਰਹਿ ਸਕਦੇ ਨੇ,
ਅਤੇ ਕੰਮ
ਵੈਨਕੂਵਰ ਦੇ ਵਿੱਚ ਹੋਵੇ ਜਾਂ ਵਿਕਟੋਰੀਆ ਦੇ ਵਿੱਚ ਹੋਵੇ, ਵੀ ਉੱਥੇ ਜਾ ਕੇ ਮਹਿੰਗੇ ਘਰ ਲੈ ਕੇ ਜਾਂ ਕਿਰਾਇਆ ਭਰ ਕੇ ਉੱਥੇ ਰਹਿਣ ਦੀ ਲੋੜ ਨਹੀਂ। ਸੋ ਕਹਿੰਦੇ ਇਹਦੇ ਫਾਇਦੇ ਬਹੁਤ ਨੇ, ਅਤੇ ਇਹਦੇ ਨਾਲ ਪ੍ਰੋਡਕਟੀਵਿਟੀ ਨਹੀਂ ਘੱਟਦੀ, ਯੂਨੀਅਨ ਦਾ ਕਹਿਣਾ,
ਯੂਨੀਅਨ ਦਾ ਕਹਿਣਾ।
ਅਤੇ ਸਾਨੂੰ ਪਤਾ ਕਿ ਬੀ ਸੀ ਐਨ ਡੀ ਪੀ ਯੂਨੀਅਨਸ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੀ, ਕੋਈ ਵੀ ਸਰਕਾਰ ਨਹੀਂ ਕਰਨਾ ਚਾਹੁੰਦੀ, ਮੋਰ ਸੋ ਬੀ ਸੀ ਐਨ ਡੀ ਪੀ ਗਵਰਨਮੈਂਟ, ਕਿਉਂਕਿ ਆਪਣੇ ਆਪ ਨੂੰ ਇਹ ਕਹਿੰਦੇ ਨੇ ਕਿ ਵੀ ਆਰ ਦਾ ਪਾਰਟੀ ਆਫ ਦਾ ਯੂਨੀਅਨ। ਸੋ ਯੂਨੀਅਨਸ ਪਹਿਲਾਂ ਵੀ ਅਸੀਂ ਦੇਖਿਆ ਜਦੋਂ ਕੰਟਰੈਕਟ ਰੀਨੈਗੋਸੀਏਸ਼ਨ ਵਗੈਰਾ ਹੋ ਰਹੀਆਂ ਸਨ, ਬੀ ਸੀ ਜੀ ਵਾਲੇ ਕਾਫ਼ੀ ਜ਼ਿਆਦਾ ਨਾਰਾਜ਼ ਹੋ ਗਏ ਸਨ ਇੱਕ ਸਮੇਂ 'ਤੇ ਬੀ ਸੀ ਐਨ ਡੀ ਪੀ ਤੋਂ। ਉਹਨਾਂ ਨੇ ਡੇਵਿਡ ਈਬੀ ਦੇ ਖਿਲਾਫ਼ ਕੁਝ ਟਿੱਪਣੀਆਂ ਵੀ ਕੀਤੀਆਂ ਸਨ ਕਨਵੈਨਸ਼ਨ ਤੋਂ ਪਹਿਲਾਂ,
ਜੋ ਕਿ ਯੂਨੀਅਨ ਵੱਲੋਂ ਐਨ ਡੀ ਪੀ ਦੇ ਪ੍ਰੀਮੀਅਰ ਦੇ ਖਿਲਾਫ਼, ਹਾਂਜੀ ਸਰਕਾਰ ਦੇ ਖਿਲਾਫ਼ ਇੱਦਾਂ ਦੀ ਟਿੱਪਣੀ ਕੀਤੀ ਜਾਣੀ, ਇਟਸ ਇਹ ਆਮ ਤੌਰ 'ਤੇ ਹੁੰਦਾ ਨਹੀਂ,
ਹੁੰਦਾ ਨਹੀਂ। ਸੋ ਹੁਣ ਜੇਕਰ ਕੰਟਰੈਕਟ ਰੀਨੈਗੋਸੀਏਸ਼ਨ ਹੋ ਗਈ ਹੈ, ਦੁਬਾਰਾ ਗੱਡੀ ਲੀਹ 'ਤੇ ਆ ਗਈ ਹੈ, ਉਹਨੂੰ ਲੀਹ ਤੋਂ ਬਦੋ ਬਦੀ ਉਤਾਰਨ ਦੀ ਕੋਸ਼ਿਸ਼ ਨਹੀਂ ਕਰਨਗੇ,
ਕਿਉਂਕਿ ਸਿਰਦਰਦੀਆਂ ਐਨ ਡੀ ਪੀ ਵਾਸਤੇ, ਡੀਵੀ ਡੀ ਪੀ ਵਾਸਤੇ ਹੋਰ ਵੀ ਬਹੁਤ,
ਹੋਰ ਵੀ ਕੰਮ ਹੈ ਜ਼ਮਾਨੇ
ਕੁਝ ਜ਼ਿਆਦਾ ਹੀ ਨੇ,
ਕਾਫ਼ੀ ਸਾਰੇ ਨੇ
ਜੀ।
ਵਿਜੇ ਜੀ, ਡੈਫੀਸਿਟ ਕਿੰਨਾ ਬੀ ਸੀ ਦਾ?
ਵਾਸੂ ਜੀ, ਸਰਕਾਰ ਕਹਿੰਦੀ ਹੈ ਹੁਣ 11.2 ਬਿਲੀਅਨ,
ਹਾਂਜੀ,
ਪਰ ਇਹ ਹੈਗਾ 13.9 ਹੈ।
ਅੱਛਾ, ਉਹ ਕਿਉਂ ਵਿਜੇ ਜੀ?
ਕਿਉਂਕਿ 8 ਵੱਜ ਗਏ, ਪਰ ਚਲੋ ਕੁਇਕਲੀ ਦੱਸ ਦਿੰਦੇ ਹਾਂ, ਵੈਸੇ ਬਹੁਤਿਆਂ ਨੂੰ ਪਤਾ ਹੀ ਆ, ਜਿਹੜਾ ਟਬੈਕੋ ਕੰਪਨੀਆਂ ਤੋਂ ਕਈ ਦਹਾਕੇ ਚੱਲੇ, ਤਕਰੀਬਨ 25-30 ਸਾਲ ਚੱਲੇ ਅਦਾਲਤੀ ਮੁਕੱਦਮੇ ਤੋਂ ਬਾਅਦ ਬੀ ਸੀ ਨੂੰ $3.8 ਬਿਲੀਅਨ ਮਿਲਣਾ, ਉਹ 'ਚੋਂ 946 ਕਿ 986 ਮਿਲੀਅਨ ਪਿਛਲੇ ਸਾਲ ਮਿਲ ਗਿਆ ਸੀ, ਜਿਹੜਾ 2.7 ਬਿਲੀਅਨ ਅਗਲੇ 18 ਸਾਲਾਂ 'ਚ ਮਿਲਣਾ ਬੀ ਸੀ ਦੀ ਸਰਕਾਰ ਨੇ ਪਿਛਲੇ ਸਾਲ ਹੀ ਜਾਂ ਇਸੇ ਸਾਲ ਹੀ ਆਪਣੇ ਰੈਵਨਿਊ ਦੇ ਵਿੱਚ ਜੋੜ ਲਿਆ। ਕਹਿੰਦੇ 18 ਸਾਲਾਂ 'ਚ ਪੈਸੇ ਆ ਰਹੇ ਨੇ, ਪਰ ਅਸੀਂ ਇਹ ਮੰਨ ਕੇ ਚੱਲਾਂਗੇ ਸਾਡੇ ਕੋਲ ਆ ਗਏ ਨੇ ਤਾਂ ਕਰਕੇ ਉਹ 13.9 ਵਾਲਾ ਡੈਫਿਸਿਟ ਘਟਾ ਕੇ 11.2 ਦੱਸਦੇ ਆ, ਅਤੇ 11.2 ਵੀ ਰੈਕਰਡ ਆ। ਵਾਸੂ ਜੀ, ਕੱਲ੍ਹ ਜਦੋਂ ਪ੍ਰੈਸ ਕਾਨਫਰੰਸ ਪ੍ਰੀਮੀਅਰ ਡੇਵਿਡ ਈਬੀ ਕਰ ਰਹੇ ਸੀ, ਜਦੋਂ ਉਹਨਾਂ ਨੇ ਅਨਾਊਂਸ ਕੀਤਾ ਕਿ ਉਹ ਇੰਡੀਆ ਦੇ ਦੌਰੇ 'ਤੇ ਜਾ ਰਹੇ ਨੇ, ਉੱਥੇ ਕੁਝ ਹੋਰ ਪਹਿਲੂ ਵੀ ਹਾਈਲਾਈਟ ਹੋਏ, ਇੱਕ ਦੋ ਚੀਜ਼ਾਂ ਹੋਰ ਕਰੀਏ ਗੱਲ। ਇੱਕ ਤਾਂ ਜਿਹੜੀ ਬੀ ਸੀ ਦੇ ਵਿੱਚ ਡਰੱਗਜ਼ ਡੀਕ੍ਰਿਮੀਨਲਾਈਜ਼ ਕਰਨ ਦੀ ਪੋਲਿਸੀ ਲਾਗੂ ਹੋਈ ਸੀ, ਇਹ 31 ਜਨਵਰੀ 2023 ਨੂੰ ਲਾਗੂ ਕੀਤੀ ਗਈ ਸੀ। ਉਦੋਂ ਇੱਕ ਸਪੈਸ਼ਲ ਐਗਜ਼ੈਂਪਸ਼ਨ ਦਿੱਤੀ ਗਈ ਸੀ ਬੀ ਸੀ ਨੂੰ 3 ਸਾਲਾਂ ਵਾਸਤੇ। ਸੋ ਜਿਹੜੀ ਉਹ 3 ਸਾਲਾਂ ਦੀ ਐਗਜ਼ੈਂਪਸ਼ਨ ਹੈਲਥ ਕੈਨੇਡਾ ਤੋਂ ਬੀ ਸੀ ਨੇ ਹਾਸਲ ਕੀਤੀ ਸੀ, ਉਹ 31 ਜਨਵਰੀ 2026 ਭਾਵ ਇਸ ਮਹੀਨੇ ਦੇ ਅੰਤ 'ਤੇ ਖਤਮ ਹੋ ਰਹੀ ਹੈ। ਉਹ ਗੱਲ ਇਹਦੀ ਹੈ ਕਿ ਜਦੋਂ ਡਰੱਗਜ਼ ਡੀਕ੍ਰਿਮੀਨਲਾਈਜੇਸ਼ਨ ਦੀ ਪੋਲਿਸੀ ਲਾਗੂ ਕਰਨ ਤੋਂ ਬਾਅਦ ਬਹੁਤ ਬੈਕਲੈਸ਼ ਦਾ ਸਾਹਮਣਾ ਸਰਕਾਰ ਨੂੰ ਕਰਨਾ ਪਿਆ, ਇਹ ਗੱਲ ਸਿੱਧ ਹੋ ਗਈ ਕਿ ਉਹਦੇ ਕਰਕੇ ਡਰੱਗਜ਼ ਦੇ ਵਰਤੋਂ ਕਰਕੇ ਸਟਰੀਟ ਡਿਸਆਰਡਰ ਬੜਾ ਵੱਧ ਗਿਆ, 3 ਮਹੀਨੇ ਵਾਸਤੇ ਚੱਲੇ ਇਸ ਪਾਇਲਟ ਪ੍ਰੋਜੈਕਟ ਨੂੰ 16 ਮਹੀਨਿਆਂ ਬਾਅਦ ਹੀ ਸਰਕਾਰ ਨੇ ਕਰਟੇਲ ਕਰ ਦਿੱਤਾ ਸੀ। ਕੱਲ੍ਹ ਪ੍ਰੀਮੀਅਰ ਨੂੰ ਸਵਾਲ ਇਹ ਪੁੱਛਿਆ ਗਿਆ ਵੀ 31 ਜਨਵਰੀ ਨੂੰ 3 ਸਾਲ ਦੀ ਐਗਜ਼ੈਂਪਸ਼ਨ ਹੋ ਰਹੀ ਹੈ ਖਤਮ, 31 ਜਨਵਰੀ ਤੋਂ ਬਾਅਦ ਕੀ ਹੋਏਗਾ? ਕੀ ਤੁਸੀਂ ਨਵੀਂ ਰਿਨਿਊਅਲ ਹਾਸਲ ਕਰਕੇ ਡੀਕ੍ਰਿਮੀਨਲਾਈਜੇਸ਼ਨ ਦੀ ਨੀਤੀ ਕਿਸੇ ਹੋਰ ਸ਼ਕਲ ਦੇ ਵਿੱਚ ਲਾਗੂ ਕਰੋਗੇ? ਉਧਰਲੇ ਪਾਸੇ ਕੀ ਚੱਲ ਰਿਹਾ? ਪ੍ਰੀਮੀਅਰ ਨੇ ਉਹਦਾ ਕੀ ਜਵਾਬ ਦਿੱਤਾ?
ਸੋ ਪਹਿਲਾਂ ਦੇਖੋ ਜਿਹੜੀ ਡੀਕ੍ਰਿਮੀਨਲਾਈਜੇਸ਼ਨ ਦੀ ਪਾਲਿਸੀ ਹੈ, ਸੋ 16 ਮਹੀਨਿਆਂ ਬਾਅਦ ਜਿਹੜਾ ਪਬਲਿਕ ਡਰੱਗ ਯੂਜ਼ ਹੈ
ਉਹੀ ਹਟਾਇਆ ਗਿਆ,
ਉਹ ਦੁਬਾਰਾ ਤੋਂ ਰੀਕ੍ਰਿਮੀਨਲਾਈਜ਼ ਕੀਤਾ ਗਿਆ। ਜਿਹੜੇ ਪ੍ਰਾਈਵੇਟ ਪ੍ਰਾਪਰਟੀਜ਼ ਦੇ ਵਿੱਚ, ਪ੍ਰਾਈਵੇਟ ਸਪੇਸਿਸ ਦੇ ਵਿੱਚ ਜਿਹੜੀ ਡਰੱਗ ਪੋਜੈਸ਼ਨ ਹੈ, 2.5 ਗ੍ਰਾਮ ਤੱਕ ਕੋਈ ਵੀ ਗੈਰ ਕਾਨੂੰਨੀ ਨਸ਼ਾ ਆਪਣੇ ਕੋਲ ਰੱਖਣਾ ਆਪਣੇ ਪਰਸਨਲ ਯੂਜ਼ ਵਾਸਤੇ, ਉਹ ਅਜੇ ਵੀ ਡੀਕ੍ਰਿਮੀਨਲਾਈਜ਼ਡ ਹੈ। ਸੋ ਜੇ ਕੋਈ ਆਪਣੇ ਘਰ ਦੇ ਵਿੱਚ ਬੈਠਾ, ਉਹਦੀ ਜੇਬ 'ਚ 2.5 ਗ੍ਰਾਮ ਨਸ਼ਾ ਹੈ, ਗੈਰ ਕਾਨੂੰਨੀ ਹੋਵੇ, ਕੋਕੇਨ, ਮੈਥਮਫੈਟਾਮੀਨ, ਹੈਰੋਇਨ, ਕੋਈ ਵੀ ਨਸ਼ਾ, ਉਹ ਜੇ ਆਪ ਯੂਜ਼ ਕਰ ਰਿਹਾ, ਉਹਨੂੰ ਵੇਚ ਨਹੀਂ ਰਿਹਾ, ਤੇ ਉਹਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋਏਗੀ। ਇਹ ਅਜੇ ਵੀ ਬੀਸੀ ਦੇ ਵਿੱਚ ਪਾਲਿਸੀ ਹੈ।
ਤੇ ਉਹਨੂੰ ਦੇਖੋ ਐਨਫੋਰਸ ਕਰਨਾ ਕਿੰਨਾ ਸੌਖਾ ਜਾਂ ਕਿੰਨਾ ਔਖਾ ਹੈ, ਸਾਰੇ ਜਾਣਦੇ ਹੀ ਨੇ।
ਸੋ ਹੁਣ ਬਚੀ ਖੁਚੀ ਡੀਕ੍ਰਿਮੀਨਲਾਈਜੇਸ਼ਨ ਜਿਹੜੀ ਸਾਡੇ ਇੱਥੇ ਸੂਬੇ ਦੇ ਵਿੱਚ ਹੈ, 31 ਜਨਵਰੀ ਤੋਂ ਬਾਅਦ ਕੀ ਇਹਨੂੰ ਇਸੇ ਸ਼ਕਲ ਦੇ ਵਿੱਚ ਕੰਟੀਨਿਊ ਕੀਤਾ ਜਾਏਗਾ, ਜਾਂ ਪਬਲਿਕ ਡਰੱਗ ਯੂਜ਼ ਨੂੰ ਦੁਬਾਰਾ ਤੋਂ ਡੀਕ੍ਰਿਮੀਨਲਾਈਜ਼ ਕੀਤਾ ਜਾਏਗਾ, ਜਾਂ ਡੀਕ੍ਰਿਮੀਨਲਾਈਜੇਸ਼ਨ ਪ੍ਰਾਈਵੇਟ ਸਪੇਸਿਸ ਦੇ ਵਿੱਚੋਂ ਵੀ ਹਟਾ ਦਿੱਤੀ ਜਾਏਗੀ? ਸੋ ਕੀ ਕੀਤਾ ਜਾਏਗਾ 31 ਜਨਵਰੀ ਤੋਂ ਬਾਅਦ? ਇਸ ਪ੍ਰੋਗਰਾਮ ਦਾ ਕੀ
ਬਣੇਗਾ?
ਇਹਦੇ ਬਾਰੇ ਸਵਾਲ ਇਸ ਸਾਲ ਦੀ ਸ਼ੁਰੂਆਤ ਦੇ ਵਿੱਚ ਮਿਨਿਸਟਰੀ ਆਫ ਹੈਲਥ ਨੂੰ ਪੁੱਛਿਆ ਗਿਆ ਸੀ, ਤੇ ਮਿਨਿਸਟਰੀ ਆਫ ਹੈਲਥ ਨੇ ਉਹਦੇ ਜਵਾਬ ਚ ਕਿਹਾ ਸੀ ਵੀ ਅਜੇ ਇਹਦੇ ਬਾਰੇ ਅਸੀਂ ਸੋਚਿਆ ਨਹੀਂ। ਸੋ ਜਨਵਰੀ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਨੇ ਕਿਹਾ ਕਿ 31 ਜਨਵਰੀ ਤੋਂ ਬਾਅਦ, ਇਸ ਮਹੀਨੇ ਦੇ ਅੰਤ ਤੋਂ ਬਾਅਦ ਪ੍ਰੋਗਰਾਮ ਦਾ, ਏਡੇ ਵੱਡੇ ਪ੍ਰੋਗਰਾਮ ਦਾ ਕੀ ਬਣਨਾ ਮਿਨਿਸਟਰੀ ਆਫ ਹੈਲਥ ਨੂੰ ਉਹਦੇ ਬਾਰੇ ਪਤਾ ਨਹੀਂ। ਇਸ ਕਰਕੇ ਕੱਲ ਪ੍ਰੀਮੀਅਰ ਨੂੰ ਇਹਦੇ ਬਾਰੇ ਪੁੱਛਿਆ ਗਿਆ ਵੀ ਕੀ ਤੁਹਾਨੂੰ ਪਤਾ, ਤੁਸੀਂ ਦੱਸ ਦਿਓ। ਉਹ ਕਹਿੰਦੇ ਕਿ ਦੇਖੋ ਇਹਦੇ ਬਾਰੇ ਸਾਡੀ ਫੈਡਰਲ ਸਰਕਾਰ ਦੇ ਨਾਲ ਬਹੁਤ ਕਹਿੰਦੇ ਕਲੋਜ਼ਲੀ ਕਹਿੰਦੇ ਗੱਲਬਾਤ ਚੱਲ ਰਹੀ ਆ, ਕਿ ਅਸੀਂ ਬਹੁਤ ਕਹਿੰਦੇ ਉਹਨਾਂ ਨਾਲ ਕੋਈ ਵਿਚਾਰ ਵਟਾਂਦਰਾ ਕਰ ਰਹੇ ਹਾਂ ਵੀ 31 ਜਨਵਰੀ ਤੋਂ ਬਾਅਦ ਇਹਦਾ ਕੀ ਕਰਨਾ। ਪਰ ਕਹਿੰਦੇ ਇਹ ਗੱਲ ਪੱਕੀ ਆ ਕਿ ਅਸੀਂ ਪਬਲਿਕ ਡਰੱਗ ਯੂਜ਼ ਨੂੰ ਦੁਬਾਰਾ ਡੀਕ੍ਰਿਮੀਨਲਾਈਜ਼
ਨਹੀਂ ਕਰਾਂਗੇ। ਉਹ ਵਾਲੀ ਪਾਲਿਸੀ ਜਿਹੜੀ ਜਨਵਰੀ 2023 ਦੇ ਵਿੱਚ ਸ਼ੁਰੂ ਕਰਕੇ ਮਈ 2024 ਦੇ ਵਿੱਚ ਖਤਮ ਕੀਤੀ ਗਈ 16 ਮਹੀਨਿਆਂ ਬਾਅਦ, ਉਹ ਵਾਲੀ ਪਾਲਿਸੀ ਇੰਨ ਬਿੰਨ ਵਾਪਸ ਨਹੀਂ ਆਏਗੀ। ਪਰ ਡੀਕ੍ਰਿਮੀਨਲਾਈਜੇਸ਼ਨ ਕਿਸੇ ਸ਼ਕਲ ਦੇ ਵਿੱਚ, ਜਿਵੇਂ ਬਚੀ ਖੁਚੀ ਡੀਕ੍ਰਿਮੀਨਲਾਈਜੇਸ਼ਨ, ਲਾਈਕ ਯੂ ਸੈਡ, ਕਿ ਅਜੇ ਵੀ ਪ੍ਰਾਈਵੇਟ ਪ੍ਰੋਪਰਟੀ ਦੇ ਉੱਪਰ ਜੇ ਕੋਈ ਆਪਣੇ ਘਰ ਦੇ ਵਿੱਚ ਬਹਿ ਕੇ ਗੈਰ ਕਾਨੂੰਨੀ ਨਸ਼ਾ 2.5 ਗ੍ਰਾਮ ਤੱਕ ਕਿਸੇ ਨੇ ਆਪਣੇ ਕੋਲ ਰੱਖਿਆ ਆਪਣੀ ਵਰਤੋਂ ਲਈ, ਉਹ ਵਾਲੀ ਪਾਲਿਸੀ ਅਜੇ ਵੀ ਹੈਗੀ ਹੈ? ਕਿ ਉਹ ਜਾਰੀ ਰਹੇਗੀ ਜਾਂ ਉਹਦੇ ਵਿੱਚ ਕੋਈ ਤਬਦੀਲੀ ਆਉਂਦੀ ਆ, ਦੈਟ ਰਿਮੇਨਸ ਟੂ ਬੀ ਸੀਨ। ਕੱਲ੍ਹ ਵਾਸੂ ਜੀ ਇੱਕ ਆਪਾਂ ਗੱਲ ਕਰਨੀ ਸੀ, ਫਿਰ ਸਮਾਂ ਆਪਣੇ ਕੋਲ ਬਚਿਆ ਨਹੀਂ ਸੀ, ਜਿਹੜੀ ਕਿ CBC ਦੀ ਇਨਵੈਸਟੀਗੇਸ਼ਨ ਤੋਂ ਗੱਲ ਮੂਹਰੇ ਆਈ ਹੈ, ਜੋ ਕਿ ਕਾਫੀ ਦੇਰ ਤੋਂ ਇੱਕ ਓਪਨ ਸੀਕਰੇਟ ਵੀ ਬਣਿਆ ਹੋਇਆ ਯਾਰ, ਸੋਸ਼ਲ ਮੀਡੀਆ 'ਤੇ ਕਿੰਨਾ ਸੌਖਾ ਹੋਇਆ ਪਿਆ ਡਰੱਗਸ ਖਰੀਦਣਾ। ਸੋਸ਼ਲ ਮੀਡੀਆ 'ਤੇ ਐਡ ਹੁੰਦੀ ਆ, ਵੈਬਸਾਈਟਾਂ ਬਣਾਈਆਂ ਇਹਨਾਂ ਨੇ ਪ੍ਰੋਪਰ ਈ ਕਾਮਰਸ ਟਾਈਪ ਵੈਬਸਾਈਟਸ, ਜਿਹਦੇ ਵਿੱਚ ਕਿ ਪ੍ਰੋਪਰ ਚੈੱਕਆਊਟ ਵਾਲੀ ਉਹ ਕਾਰਟ ਜਿਹੀ ਬਣੀ ਹੋਈ ਆ, ਤੁਸੀਂ ਪੇਮੈਂਟ ਭਾਵੇਂ ਕਾਰਡ ਰਾਹੀਂ ਕਰ ਦਿਓ, ਭਾਵੇਂ ਤੁਸੀਂ ਈ ਟ੍ਰਾਂਸਫਰ ਕਰ ਦਿਓ ਪੈਸੇ, ਇੱਕ ਬੜੇ ਲਿਜੀਟੀਮੇਟ ਬਿਜ਼ਨਸ ਦੇ ਤਰੀਕੇ ਨਾਲ ਡਰੱਗਸ ਨੂੰ ਔਨਲਾਈਨ ਆਰਡਰ ਕੀਤਾ ਜਾ ਰਿਹਾ, ਅਤੇ ਉਹ ਕੈਨੇਡਾ ਪੋਸਟ ਦੇ ਰਾਹੀਂ ਲੋਕਾਂ ਦੇ ਘਰਾਂ 'ਚ ਡਿਲੀਵਰ ਹੋ ਰਹੀਆਂ ਨੇ।
ਜਾਂ ਕੋਕੇਨ ਦੀ ਬੜੀ ਕਹਿੰਦੇ ਐਡ ਚੱਲਦੀ ਆ, ਖਾਸ ਤੌਰ 'ਤੇ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ।
ਜਾਂ ਯਾਰ ਪੰਜਾਬੀ 'ਚ ਐਡਸ ਨੇ ਬਾਸੂ ਜੀ, ਸਾਨੂੰ ਕਈ ਸੁਣਨ ਵਾਲਿਆਂ ਨੇ ਵੀ ਤਾਂ ਉਹ ਭੇਜੇ ਨੇ ਨਾ ਪੋਸਟ ਪੰਜਾਬੀ ਦੇ ਵਿੱਚ ਕੁਝ। ਮੈਂ ਆਈ ਡੋਂਟ ਵਾਂਟ ਟੂ ਨੇਮ ਐਨੀ ਆਫ ਦਾ ਆਈਟਮਸ ਕਿ ਕਿਸ ਤਰ੍ਹਾਂ ਦੀ ਸ਼ਬਦਾਵਲੀ ਉੱਥੇ ਵਰਤੀ ਜਾਂਦੀ, ਸਭ ਨੂੰ ਪਤਾ ਹੀ ਆ। ਉਹ ਲਿਖ ਕੇ ਕਿ ਜੀ ਇਹ ਬਿਲਕੁਲ ਖਾਲਸ ਇਸ ਤਰ੍ਹਾਂ ਦਾ ਮਾਲ, ਯੇ ਵੋ, ਮਤਲਬ ਉਹ ਕਮਾਲ ਹੀ ਹੱਦ ਹੋਈ ਪਈ ਆ। ਇੰਸਟਾਗ੍ਰਾਮ, ਫੇਸਬੁੱਕ ਐਂਡ ਈਵਨ ਸਨੈਪਚੈਟ ਉੱਤੇ ਇਸ ਤਰ੍ਹਾਂ ਦੀ ਐਡ ਚੱਲ ਰਹੀਆਂ।
ਜਿਹੜੀ CBC ਵਾਲੀ ਸਟੋਰੀ ਆ, ਉਹਦੇ ਵਿੱਚ ਸਪੈਸੀਫਿਕਲੀ ਉਹਨਾਂ ਨੇ ਫੇਸਬੁੱਕ ਤੇ ਇੰਸਟਾਗ੍ਰਾਮ ਦਾ ਜ਼ਿਕਰ ਕੀਤਾ ਤੇ ਕੋਕੇਨ ਦਾ ਜ਼ਿਕਰ ਕੀਤਾ। ਕਹਿੰਦੇ ਕੋਕੇਨ ਦੀ ਬਹੁਤ ਸਾਰੀ ਐਡ ਚੱਲ ਰਹੀ ਆ, ਤੇ ਉਹਦੇ ਉੱਤੇ ਜੇ ਕੋਈ ਕੋਈ ਕਲਿੱਕ ਕਰਦਾ, ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਨਸ਼ੇ ਦੇ ਆਦੀ ਨੇ ਜਾਂ ਜਿਹੜੇ ਨਸ਼ਾ ਛੱਡਣ ਦੀ ਵੀ ਕੋਸ਼ਿਸ਼ ਕਰ ਰਹੇ ਨੇ,
ਮੂਹਰੇ ਐਡ ਆ ਜਾਂਦੀ ਹੈ,
ਉਹਦੇ ਸਾਹਮਣੇ ਜਦੋਂ ਦੁਬਾਰਾ ਐਡ ਆਉਂਦੀ ਹੈ, ਕਹਿੰਦੇ ਉਹ ਬਦੋ ਬਦੀ ਉੱਤੇ ਕਲਿੱਕ ਕਰਦੇ ਨੇ, ਕਲਿੱਕ ਕਰਦੇ ਆ। ਕਹਿੰਦੇ ਵੈਬਸਾਈਟ ਖੁੱਲਦੀ ਆ, ਵੈਬਸਾਈਟ ਐਸ ਯੂ ਮੈਂਸ਼ਨ, ਕਹਿੰਦੇ ਉਹ ਇੰਨੀ ਜ਼ਿਆਦਾ ਪ੍ਰੋਫੈਸ਼ਨਲ ਆ, ਇਟਸ ਲਾਈਕ ਐਮਾਜ਼ਾਨ ਆਫ ਡਰੱਗਸ। ਤੇ ਕਹਿੰਦੇ ਵੀ ਉਹ ਇੰਨਾ ਕਨਵੀਨੀਅੰਟ ਆ, ਤੁਸੀਂ ਉੱਥੋਂ ਜਾ ਕੇ ਨਸ਼ਾ ਖਰੀਦੋ, ਤੇ ਫਿਰ ਉਸ ਤੋਂ ਬਾਅਦ ਨਾਲ ਦੇ ਨਾਲ ਕਹਿੰਦੇ ਤੁਹਾਨੂੰ ਕੈਨੇਡਾ ਪੋਸਟ ਦਾ ਟਰੈਕਿੰਗ ਨੰਬਰ ਮਿਲ ਜਾਂਦਾ, ਤੇ ਕੁਝ ਦਿਨਾਂ ਬਾਅਦ ਪਾਰਸਲ ਦੇ ਵਿੱਚ, ਕੈਨੇਡਾ ਪੋਸਟ ਦੇ ਪਾਰਸਲ ਦੇ ਵਿੱਚ ਤੁਹਾਡਾ ਜਿਹੜਾ ਉਹ ਸਮਾਨ ਤੁਸੀਂ ਆਰਡਰ ਕੀਤਾ
ਉਹ ਪਿਆ ਹੁੰਦਾ,
ਗੈਰ ਕਾਨੂੰਨੀ ਨਸ਼ੇ, ਕੋਕੇਨ ਕੈਨੇਡਾ ਦੇ ਵਿੱਚ ਇਲੀਗਲ
ਆ,
ਉਹ ਤੁਹਾਡੇ ਘਰ ਪਹੁੰਚ ਜਾਂਦਾ। ਜਿਹੜੇ ਡਰੱਗ ਯੂਜ਼ ਜਿਹੜੇ ਆਰਡਰ ਕਰ ਰਹੇ ਨੇ, ਜਿਹੜੇ ਇਹਨਾਂ ਵੈਬਸਾਈਟਸ ਦੇ ਕਸਟਮਰਸ ਨੇ, ਉਹਨਾਂ ਦਾ ਕਹਿਣਾ ਵੀ ਸਾਨੂੰ ਕਨਵੀਨੀਅੰਟ ਬਹੁਤ ਲੱਗਦਾ ਹੈ। ਕਹਿੰਦੇ ਵੀ ਸਾਡੇ ਕੋਲ ਦੂਜਾ ਵਿਕਲਪ ਇਹ ਹੈ ਕਿ ਅਸੀਂ ਕਿਸੇ ਡਰੱਗ ਡੀਲਰ ਦੇ ਕੋਲੋਂ ਜਾ ਕੇ ਪਬਲਿਕ ਸਪੇਸ ਦੇ ਵਿੱਚ ਜਾ ਕੇ ਕਿਤੋਂ ਖਰੀਦੀਏ। ਕਹਿੰਦੇ ਸਾਨੂੰ ਡਰ ਲੱਗਦਾ ਵੀ ਉਹ ਅਨਸੇਫ ਲੱਗਦਾ, ਇਹ ਕਹਿੰਦੇ ਸਾਡੇ ਘਰ ਕਹਿੰਦੇ ਸੇਫਲੀ ਨਸ਼ਾ ਪਹੁੰਚ ਰਿਹਾ। CBC ਨੇ ਕੁਝ ਅਜਿਹੇ ਬਾਇਰਸ ਤੱਕ ਪਹੁੰਚ ਕੀਤੀ ਤੇ ਉਹਨਾਂ ਨੇ ਆ ਸਾਰਾ ਕੁਝ ਆਰਡਰ ਕਰਕੇ ਇੱਦਾਂ ਡਿਲੀਵਰ ਕਰਾ ਕੇ ਦੇਖਿਆ, ਉਹਦੀ ਟੈਸਟਿੰਗ ਕਰਾਈ ਉਹਨਾਂ ਨੇ ਕੁਬੈਕ ਦੀ ਇੱਕ ਲੈਬ ਦੇ ਵਿੱਚੋਂ, ਤੇ ਕਹਿੰਦੇ ਉਹ ਬੜਾ ਸੇਫ ਨਸ਼ਾ ਹੈ ਤੇ ਉਹਦੇ ਵਿੱਚ ਕੋਈ ਫੈਂਟਨਲ ਵੀ ਨਹੀਂ ਸੀ ਮਿਲੀ ਹੋਈ। ਸੋ ਹੁਣ ਵਿਜੇ ਜੀ ਸਵਾਲ ਚੋਂ ਕਈ ਸਾਰੇ ਪੈਦਾ ਹੋ ਗਏ। ਪਹਿਲੇ ਗੱਲ ਤਾਂ ਇਹ ਹੈ ਕਿ ਜੇਕਰ ਇੱਕ ਨਿਊਜ਼ ਆਊਟਲੈਟ ਬਾਇਰਸ ਤੱਕ ਜਿਹੜੇ ਇਸ ਤਰ੍ਹਾਂ ਗੈਰ ਕਾਨੂੰਨੀ ਨਸ਼ਾ ਖਰੀਦ ਰਹੇ ਨੇ ਉਹਨਾਂ ਤੱਕ ਰੀਚ ਆਊਟ, ਉਹਨਾਂ ਦੀ ਪਹਿਚਾਣ ਕਰ ਸਕਦਾ, ਤਾਂ ਜਿਹੜੀ ਲਾਅ ਐਨਫੋਰਸਮੈਂਟ ਉਹ ਕਿਉਂ ਨਹੀਂ ਕਰ ਸਕਦੀ? ਪਰ ਇਹਦੇ ਵੀ ਉਹ ਲਾਅ ਇਨਫੋਰਸਮੈਂਟ ਦਾ ਨਹੀਂ ਉਹ ਹੈਲਥ ਕੇਅਰ ਦਾ ਵਿਸ਼ਾ
ਕਿਉਂ ਕਰਦਾ
ਸੋ ਵੀ ਡੂ ਨਾਟ ਵਾਂਟ ਟੂ ਕ੍ਰਿਮੀਨਲਾਈਜ਼ ਦੋਜ਼ ਪੀਪਲ ਹੂ ਆਰ ਡਿਪੈਂਡੈਂਟ ਔਨ ਡਰੱਗਸ ਸਮਝ ਆ ਗਈ ਗੱਲ ਪਰ ਨਸ਼ਾ ਵੇਚਣਾ ਤਾਂ ਇਲੀਗਲ ਹੈ ਸੋ ਜੇਕਰ ਇੱਕ ਵੈਬਸਾਈਟ ਓਪਨਲੀ ਚੱਲ ਰਹੀ ਹੈ ਤੇ ਉਹ ਸੋਸ਼ਲ ਮੀਡੀਆ ਤੇ ਇੰਨੇ ਧੜੱਲੇ ਨਾਲ ਇੰਨੀ ਅਗਰੈਸਿਵਲੀ ਐਡਵਰਟਾਈਜ਼ ਕਰ ਰਹੇ ਨੇ
ਉਹਨੂੰ ਕਿਉਂ ਨਹੀਂ ਰੋਕਿਆ ਜਾਂਦਾ
ਉਹ ਵੈਬਸਾਈਟ ਕੈਨੇਡਾ ਦੇ ਵਿੱਚੋਂ ਆਪਰੇਟ ਹੋ ਰਹੀ ਹੈ ਉਹਦੇ ਆਪਰੇਸ਼ਨਸ ਕੈਨੇਡਾ ਦੇ ਵਿੱਚ ਨੇ ਕਿਉਂਕਿ ਉਹ ਕੈਨੇਡੀਅਨ ਕੈਨੇਡਾ ਪੋਸਟ ਨਾਲ ਆਪਣੇ ਉਹ ਜਿਹੜੇ ਪਾਰਸਲ ਤੁਹਾਡੇ ਘਰ ਡਿਲੀਵਰ ਕਰਾ ਰਹੇ ਨੇ ਤੇ ਅਸੀਂ ਉਸ ਵੈਬਸਾਈਟ ਨੂੰ ਬੰਦ ਕਿਉਂ ਨਹੀਂ ਕਰਾ ਸਕਦੇ ਜਿਹੜੇ ਉਸ ਆਪਰੇਸ਼ਨ ਨੂੰ ਅਸੀਂ ਖਤਮ ਕਿਉਂ ਨਹੀਂ ਕਰਾ ਸਕਦੇ ਜੇ ਨਹੀਂ ਕਰਾ ਸਕਦੇ ਤਾਂ ਫਿਰ ਅਸੀਂ ਇੰਨੇ ਪੈਸੇ ਕਿਉਂ ਖਰਚ ਕਰ ਰਹੇ ਹਾਂ ਆਪਣੀਆਂ ਲਾਅ ਇਨਫੋਰਸਮੈਂਟ ਏਜੰਸੀਆਂ
ਵਾਸੂ ਜੀ ਉਹ ਜਾਣੇ ਵੈਬਸਾਈਟ ਡਾਰਕ ਵੈਬ ਤੇ ਨਹੀਂ ਹੈਗੀਆਂ ਓਪਨ ਵੈਬ ਤੇ ਨੇ
ਓਪਨ ਉਹਨਾਂ ਦੀ ਐਡਵਰਟਾਈਜ਼ਿੰਗ ਦੇਖੋ ਕਿੱਦਾਂ ਹੋ ਰਹੀ ਹੈ ਅਗਰੈਸਿਵ ਐਡਵਰਟਾਈਜ਼ਿੰਗ
ਇਹ ਕਈ ਮਾਮਲਿਆਂ ਦੇ ਵਿੱਚ ਸਮੱਸਿਆ ਇੱਕ ਇਹ ਵੀ ਹੈ ਨਾ ਕਿ ਜੇ ਕੋਈ ਵੈਬਸਾਈਟ ਆਈਡੈਂਟੀਫਾਈ ਕਰਕੇ ਬੰਦ ਕਰਾਤੀ ਨਾਲ ਦੀ ਨਾਲ ਦੂਜੀ ਵੈਬਸਾਈਟ ਤਿਆਰ ਹੁੰਦੀ ਹੈ ਅਗਲਾ ਨਵੀਂ ਵੈਬਸਾਈਟ ਖੋਲ ਕੇ ਫਿਰ ਕੰਮ ਸ਼ੁਰੂ ਕਰਨਾ ਪੈਂਦਾ
ਇਹ ਬਹੁਤ ਜ਼ਿਆਦਾ ਜਿਹੜੀਆਂ ਇਹ ਵੈਬਸਾਈਟਸ ਨੇ ਜਿਹੜੀਆਂ ਇਹ ਬਹੁਤ ਜ਼ਿਆਦਾ ਕਹਿੰਦੇ ਹਾਈਟੈਕ ਟੂਲਸ ਜਿਹੜੇ ਨੇ ਉਹ ਤਿਆਰ ਕਰਦੀਆਂ ਨੇ ਜ਼ਰੂਰ ਵੀ ਉਹਨਾਂ ਦੇ ਕਹਿੰਦੇ ਡੋਮੇਨ ਨੇਮ ਰੋਜ਼ ਚੇਂਜ ਹੋ ਜਾਂਦੇ ਆ ਨਵੇਂ ਨਵੇਂ ਡੋਮੇਨ ਨੇਮਸ ਨੇ ਤੇ ਇਹਨਾਂ ਦਾ ਜਿਹੜਾ ਜਿਹੜਾ ਡਿਜੀਟਲ ਡੇਟਾ ਵਗੈਰਾ ਵੀ ਹੈ ਉਹਦੇ ਅੱਗੇ ਬਹੁਤ ਸਾਰੀਆਂ ਪ੍ਰਾਈਵੇਸੀ ਸਕਰੀਨਸ ਇਹ ਉਹ ਬੜਾ ਹਾਈਟੈਕ ਡੇਟਾ ਟੈਕਨੋਲੋਜੀ ਇਸਤੇਮਾਲ ਕਰਦੇ ਨੇ ਪਰ ਵਿਜੇ ਜੀ ਹਾਈਟੈਕ ਟੈਕਨੋਲੋਜੀ ਹੈ ਕੀ ਇਹਦਾ ਮਤਲਬ ਹੈ ਵੀ ਜਿਹਦੇ ਕੋਲ ਹਾਈਟੈਕ ਹਾਈ ਟੈਕਨੋਲੋਜੀ ਹੈ ਮਰਜ਼ੀ ਕਰੀ ਜਾਵੇ ਫਿਰ ਲਾਅ ਇਨਫੋਰਸਮੈਂਟ ਫਿਰ ਸਾਡੀ ਕਾਹਦੇ ਵਾਸਤੇ ਆ
ਵਾਸੂ ਜੀ ਹੈਰਾਨੀ ਵਾਲੀ ਗੱਲ ਇਹ ਉਸ ਇਨਵੈਸਟੀਗੇਸ਼ਨ ਦੇ ਵਿੱਚ ਜਦੋਂ ਕੁਝ ਪੁਲਿਸ ਆਫਿਸਰਸ ਨਾਲ ਸੀਬੀਸੀ ਨੇ ਗੱਲ ਕੀਤੀ ਉਹ ਕਹਿੰਦੇ ਸਾਨੂੰ ਨਹੀਂ ਪਤਾ ਅੱਛਾ ਇੱਦਾਂ ਵੀ ਹੋ ਰਿਹਾ ਕੁਝ ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਹਿੰਦੇ ਜਦਕਿ ਕਈਆਂ ਵਾਸਤੇ ਓਪਨ ਸੀਕ੍ਰੇਟ ਹੈ ਇਹ ਦਿਸ ਇਜ਼ ਐਕਚੁਲੀ ਹੈਪਨਿੰਗ ਅਤੇ ਇਹਨੂੰ ਰੋਕਣ ਵਾਲਾ ਇਹਦੀ ਬਾਤ ਪੁੱਛਣ ਵਾਲਾ ਕੋਈ ਨਹੀਂ ਇੱਕ ਇਹਦੀ ਸਮੱਸਿਆ ਇਹ ਵੀ ਆ ਦੇਖੋ ਜਿਹੜੇ ਕੈਨੇਡਾ ਪੋਸਟ ਵਾਲੇ ਲਿਫਾਫੇ ਨੇ ਕੈਨੇਡਾ ਪੋਸਟ ਵਾਲੇ ਲਿਫਾਫੇ ਖੋਲ੍ਹਣ ਦੀ ਪੁਲਿਸ ਨੂੰ ਇਜਾਜ਼ਤ ਨਹੀਂ ਹੈ ਉਹ ਜਿਹੜਾ ਬਿੱਲ C-12 ਜਿਹੜਾ ਕਿ ਹਾਊਸ ਆਫ ਕਾਮਨਸ ਦੇ ਵਿੱਚੋਂ ਪਾਸ ਹੋ ਗਿਆ ਹਜੇ ਸੈਨੇਟ ਚੜਿਆ ਹੋਇਆ ਜਦੋਂ ਸੈਨੇਟ ਦੇ ਵਿੱਚੋਂ ਪਾਸ ਹੋ ਕੇ ਬਿੱਲ C-12 ਕਾਨੂੰਨ ਬਣਦਾ ਉਹ ਤੋਂ ਬਾਅਦ ਜਾ ਕੇ ਕਿਤੇ ਉਹ ਅਥਾਰਟੀ ਮਿਲੇਗੀ ਪਰ ਫਿਰ ਵੀ ਜਿਹੜੇ ਮਿਲੀਅਨਸ ਆਫ ਪਾਰਸਲਸ ਹਰ ਸਾਲ ਕੈਨੇਡਾ ਪੋਸਟ ਵੱਲੋਂ ਹੈਂਡਲ ਕੀਤੇ ਜਾਂਦੇ ਨੇ ਉਹਦੇ 'ਚੋਂ ਸ਼ਨਾਖਤ ਕਿਵੇਂ ਕੀਤੀ ਜਾਵੇ ਗੱਲ ਤੇ ਫਿਰ ਇਹੀ ਹੈ
ਉਹ ਚਿੱਠੀਆਂ ਖੋਲਣ ਵਾਲੀ ਗੱਲ ਆ ਉਹ ਪੁਲਿਸ ਨੂੰ ਅਥਾਰਟੀ ਨਹੀਂ ਆ ਪੁਲਿਸ ਨੂੰ ਅਥਾਰਟੀ ਦੇਣ ਦੀ ਗੱਲ ਆ ਕੈਨੇਡਾ ਪੋਸਟ ਨੂੰ ਜੇ ਲੱਗੇ ਵੀ ਕਿਸੇ ਪਾਰਸਲ ਦੇ ਵਿੱਚ ਨਸ਼ਾ ਨੁਸ਼ਾ ਹੈ ਤਾਂ ਉਹ ਚਿੱਠੀ ਖੋਲ ਕੇ ਦੇਖ ਸਕਦੇ
ਪਰ ਉਹ ਕੈਨੇਡਾ ਪੋਸਟ ਦੇ ਇੰਸਪੈਕਟਰਸ ਨੇ ਕੈਨੇਡਾ ਪੋਸਟ ਇੰਸਪੈਕਟਰਸ ਦੀ ਵੀ ਗਿਣਤੀ ਘੱਟ ਆ
ਸੋ ਕੈਨੇਡਾ ਪੋਸਟ ਨੇ ਦੱਸਿਆ ਕਿ 2024 ਦੇ ਵਿੱਚ ਉਹਨਾਂ ਨੇ ਤਕਰੀਬਨ 240 million ਪਾਰਸਲ ਡਿਲੀਵਰ ਕੀਤੇ ਤੇ ਉਹਨਾਂ ਦੇ ਵਿੱਚੋਂ 5662 ਦੇ ਵਿੱਚ ਉਹਨਾਂ ਨੇ ਨਸ਼ਾ ਜਿਹੜਾ ਉਹ ਜ਼ਬਤ ਕੀਤਾ ਇਸ ਤਰ੍ਹਾਂ ਪਾਰਸਲ ਸੀਜ਼ ਕੀਤੇ ਨੇ
ਪਰ ਗੱਲ ਇਹ ਹੈ ਯਾਰ ਜਦੋਂ ਕੋਈ ਵੀ ਬਿਜ਼ਨਸ ਸਾਈਨ ਅਪ ਕਰਦਾ ਇਸ ਪਰਪਸ ਲਈ ਕਿ ਜੀ ਮੈਂ ਆਪਣਾ ਸਮਾਨ ਤੁਹਾਡੇ ਰਾਹੀਂ ਪਹੁੰਚਦਾ ਕਰਨਾ ਤਾਂ ਉਹ ਬਿਜ਼ਨਸ ਕੀ ਕਰਦਾ ਪਿਆ ਉਹਨਾਂ ਦੇ ਕੰਟੈਂਟਸ ਉਹ ਡੈਕਲੇਰੇਸ਼ਨ ਦੀ ਤਾਂ ਕਈ ਵਾਰੀ ਭਰਵਾਈ ਜਾਂਦੀ ਹੈ ਡੋਮੈਸਟਿਕ ਸ਼ਿਪਿੰਗ ਲਈ ਉਹ ਵੀ ਨਹੀਂ ਭਰਵਾਈ ਜਾਂਦੀ ਉਹ ਵੀ ਜੇ ਤੁਸੀਂ ਅਮਰੀਕਾ ਸਮਾਨ ਭੇਜੋ ਉਦੋਂ ਤੁਹਾਨੂੰ ਫਿਲ ਕਰਨਾ ਪੈਂਦਾ ਫਾਰਮਿਕ ਕਸਟਮਸ ਵਾਲਾ ਵੀ ਇਹਦੇ ਵਿੱਚ ਕੀ ਹੈ ਅਤੇ ਕੰਟੈਂਟਸ ਕੀ ਨੇ ਅਤੇ ਉਹਦੀ ਵੈਲਿਊ ਕੀ ਆ ਉਹ ਵੀ ਬੰਦਾ ਕੁਛ ਵੀ ਭਰ ਕੇ ਭੇਜ ਦਿੰਦਾ ਸੋ ਇਹਨੂੰ ਇਨਫੋਰਸ ਕਰਨਾ ਬਹੁਤ ਔਖਾ ਇਟਸ ਨੋਟ ਦੈਟ ਈਜ਼ੀ
ਪਰ ਉਹ ਵੈਬਸਾਈਟ ਤਾਂ ਐਡਵਰਟਾਈਜ਼ ਕਰ ਰਹੇ ਨੇ ਤੇ ਉਹ ਸਾਰੇ ਪਾਸੇ ਹੈ ਉਹ ਆਪਣੀ ਮਸ਼ਹੂਰੀ ਦੇ ਰਹੇ ਨੇ ਕਿ ਸਾਡੇ ਕੋਲੋਂ ਖਰੀਦੋ ਤੇ ਜੇ ਉਹ ਭਾਵੇਂ ਆਪਣੇ ਪ੍ਰਾਈਵੇਸੀ ਸਕਰੀਨਸ ਨੇ ਜਾਂ ਜੋ ਵੀ ਕੁਝ ਟੈਕਨੀਕਲ ਹੁੰਦਾ ਸੋਫਟਵੇਅਰ ਜਾਂ ਜੋ ਵੀ ਹੈ ਜੇ ਅਸੀਂ ਉਹਨੂੰ ਜੇ ਅਸੀਂ ਕਹਿ ਲਓ ਕਿ ਉਹਦਾ ਪਾਰ ਸਾਡੀਆਂ ਇਨਫੋਰਸਮੈਂਟ ਏਜੰਸੀਆਂ ਦੇ ਕੋਲ ਵੀ ਨਹੀਂ ਹੈ
ਜੀ ਤਾਂ ਫਿਰ ਕਿਹਦੇ ਕੋਲ ਆ
ਫਿਰ ਕਿਹਦੇ ਕੋਲ ਆ ਫਿਰ
ਜਦੋਂ ਤੁਸੀਂ ਆਨਲਾਈਨ ਸਿਕਿਉਰਿਟੀ ਨੂੰ ਯਕੀਨੀ ਬਣਾਉਣ ਲਈ ਗੱਲਬਾਤ ਇੰਨੀ ਕੀਤੀ ਜਾਂਦੀ ਆ ਮੈਟਾ ਜਿਨ੍ਹਾਂ ਦਾ ਕਿ 90% ਰੈਵਨਿਊ ਐਡਵਰਟਾਈਜ਼ਿੰਗ ਤੋਂ ਆ ਰਿਹਾ ਉਹਦੇ ਵਿੱਚ ਐਡਜ਼ ਇਹੋ ਜਿਹੀਆਂ ਵੀ ਚੱਲ ਰਹੀਆਂ ਨੇ ਉਹਨਾਂ ਨੂੰ ਤਾਂ ਪਤਾ ਹੀ ਆ ਵੀ ਐਡ ਦਾ ਕੰਟੈਂਟ ਕੀ ਆ ਉਹ ਕਹਿੰਦੇ ਅਸੀਂ ਆਰਟੀਫਿਸ਼ਲ ਇੰਟੈਲੀਜੈਂਸ ਦੀ ਵਰਤੋਂ ਕਰਦੇ ਹਾਂ ਦੇਖਣ ਲਈ ਵੀ ਕਿਤੇ ਐਡ ਦੇ ਵਿੱਚ ਕੋਈ ਆਪੱਤੀਜਨਕ ਸੁਨੇਹਾ ਤਾਂ ਨਹੀਂ ਆ ਕਹਿੰਦੇ ਉਹਦੇ ਨਾਲ ਅਸੀਂ ਕਈ ਐਡਜ਼ ਨੂੰ ਇਸ ਤਰ੍ਹਾਂ ਨਾਲ ਨਿਗੇਟ ਕਰ ਦੇਈਦਾ ਕਰ ਲਓ ਕੀ ਕਰੋਗੇ
AI ਪਤਾ ਨਹੀਂ ਆਪ ਹੀ ਨਸ਼ੇ ਤੇ ਲੱਗੀ ਹੋਵੇ
ਪਤਾ ਨਹੀਂ
ਜਿਹਨੂੰ ਕੋਕੇਨ ਆਪੱਤੀਜਨਕ ਨਹੀਂ ਲੱਗਦਾ
ਹਾਂ ਇਹ ਵੀ ਹੋ ਸਕਦਾ ਵਾਸੂ ਜੀ ਕੁਇਕਲੀ ਗੱਲ ਕਰ ਲਈਏ ਜਿਹੜੀ ਕੱਲ੍ਹ ਦੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਪ੍ਰੀਮੀਅਰ ਨੂੰ ਇਹ ਵੀ ਪੁੱਛਿਆ ਗਿਆ ਕਿ ਜਿਹੜਾ ਐਬੋਰੀਜਨਲ ਲੈਂਡ ਕਲੇਮ ਵਾਲਾ ਪਹਿਲੂ ਆ ਉਹਦੇ ਵਿੱਚ ਜਿਹੜਾ ਡ੍ਰਿਪਾ ਜਿਹੜਾ ਕਿ ਸੂਬਾਈ ਕਾਨੂੰਨ 2019 ਦੇ ਵਿੱਚ ਬਣਾ ਦਿੱਤਾ ਗਿਆ ਸੀ ਵੀ ਉਹਦੇ ਵਿੱਚ ਕੋਈ ਤਰਮੀਮਾਂ ਕਰਨ ਲਈ ਅੱਗੇ ਕੀ ਕਰਨਾ ਕਿਉਂਕਿ ਮੰਗ ਇਹ ਉੱਠ ਰਹੀ ਸੀ ਕਿ ਲੈਜਿਸਲੇਚਰ ਛੇਤੀ ਰੀਕਾਲ ਕਰੋ ਅਤੇ ਉਹਦੇ ਵਿੱਚ ਤਰਮੀਮਾਂ ਕੀਤੀਆਂ ਜਾਣ ਓਪੋਜੀਸ਼ਨ ਦੀ ਮੰਗ ਤੇ ਹੈ ਕਿ ਡ੍ਰਿਪਾਂ ਨੂੰ ਰੱਦ ਹੀ ਕਰ ਦਿੱਤਾ ਜਾਵੇ ਪ੍ਰੀਮੀਅਰ ਨੇ ਇਹ ਗੱਲ ਕੱਲ੍ਹ ਮੁੜ ਤੋਂ ਦੁਹਰਾਈ ਕਹਿੰਦੇ ਜਿਹੜੇ ਰੀਕਨਸੀਲੀਏਸ਼ਨ ਦੇ ਇਸ਼ੂਜ਼ ਨੇ ਇਹਨਾਂ ਨੂੰ ਐਡਰੈਸ ਕੀਤਾ ਜਾਣਾ ਫਸਟ ਨੇਸ਼ਨਸ ਦੇ ਨਾਲ ਸਰਕਾਰ ਦੀ ਜ਼ਿੰਮੇਵਾਰੀ ਆ ਅਦਾਲਤ ਦੀ ਨਹੀਂ ਅਦਾਲਤ ਨੇ ਆਪਣੇ ਫੈਸਲਿਆਂ ਦੇ ਨਾਲ ਰੀਕਨਸੀਲੀਏਸ਼ਨ ਦੇ ਵਿੱਚ ਆਪਣੇ ਆਪ ਨੂੰ ਇੰਟਰਜੈਕਟ ਕਰ ਲਿਆ ਪਰ ਪ੍ਰੋਬਲਮ ਤਾਂ ਹੈ ਵਾਸੂ ਜੀ ਅਦਾਲਤ ਨੇ ਉਹ ਫੈਸਲੇ ਇਸ ਕਰਕੇ ਦਿੱਤੇ ਨੇ ਕਿਉਂਕਿ BC ਨੇ ਜਦੋਂ ਇਹ ਕਾਨੂੰਨ ਆਪਣੇ ਇੰਪਲੀਮੈਂਟ ਕਰ ਲਏ 2019 ਦੇ ਵਿੱਚ ਡ੍ਰਿਪਾ ਅਤੇ 2021 ਦੇ ਵਿੱਚ ਇੰਟਰਪ੍ਰੀਟੇਸ਼ਨ ਐਕਟ ਦਾ ਸੈਕਸ਼ਨ 8.1 ਉਹਨਾਂ ਐਕਟਸ ਨੇ ਅਦਾਲਤਾਂ ਨੂੰ ਇਹ ਪਾਵਰ ਦੇ ਦਿੱਤੀ ਕਿ ਜਿਸ ਤਰ੍ਹਾਂ ਦੇ ਫੈਸਲੇ ਅਦਾਲਤ ਨੇ ਦਿੱਤੇ ਨੇ ਉਸ ਕਾਨੂੰਨ ਦੇ ਦਾਇਰੇ ਦੇ ਅੰਦਰ ਰਹਿ ਰਹਿ ਕੇ ਦਿੱਤੇ ਨੇ ਸੋ ਹੁਣ ਪ੍ਰੀਮੀਅਰ ਦਾ ਇਹ ਕਿ ਅਦਾਲਤ ਦਾ ਇਹ ਕੰਮ ਨਹੀਂ ਹੈ, ਇਹ ਸਰਕਾਰ ਦਾ ਕੰਮ ਹੈ। ਜਿਹੜੇ ਵਸੂ ਜੀ ਸਾਬਕਾ ਅਟੋਰਨੀ ਜਨਰਲ ਨੇ ਮਾਈਕ ਡੀ ਜਾਂਗ, ਉਹਨਾਂ ਦਾ ਹੁਣ ਅੱਜ ਬਿਆਨ ਕਾਫੀ ਚਰਚਾ ਦੇ ਵਿੱਚ ਆ। ਇਹ ਕਹਿੰਦੇ ਉਦੋਂ ਸੋਚਣਾ ਸੀ ਜਦੋਂ ਇਸ ਕਾਨੂੰਨ ਨੂੰ ਲਾਗੂ ਕਰਨ ਦੇ ਲਈ ਸਰਕਾਰ ਨੇ ਡਿਬੇਟ ਕਰਟੇਲ ਕਰਕੇ ਮਹਿਜ਼ ਕੁਝ ਮਿੰਟਾਂ ਦੇ ਅੰਦਰ ਅੰਦਰ
14 ਮਿੰਟ
ਇਹਦੇ ਉੱਪਰ ਬਹਿਸ ਕਰਕੇ ਮਤਾ ਪਾਸ ਕਰਤਾ। ਉਦੋਂ ਕਹਿੰਦੇ ਜਦੋਂ ਸਵਾਲ ਅਸੀਂ ਪੁੱਛ ਰਹੇ ਸੀ ਕਿ ਇਹਨਾਂ ਦਾ ਇੰਪੈਕਟ ਕੀ ਹੋਏਗਾ, ਜੇ ਉਦੋਂ ਪੁਣ ਛਾਣ ਕੀਤੀ ਹੁੰਦੀ ਤਾਂ ਅੱਜ ਇਹ ਨੌਬਤ ਨਹੀਂ ਸੀ ਆਉਣੀ। ਪ੍ਰੀਮੀਅਰ ਨੇ ਦੇਖੋ ਕੱਲ੍ਹ ਇਹ ਗੱਲ ਕਹੀ ਆ, ਕਹਿੰਦੇ ਜਦੋਂ ਹੁਣ ਵਿਧਾਨ ਸਭਾ ਦਾ ਸੈਸ਼ਨ ਦੁਬਾਰਾ ਆਉਂਦਾ ਜੋ ਕਿ ਫਰਵਰੀ ਸ਼ੁਰੂ ਹੋਣਾ
18 ਫਰਵਰੀ
ਤੋਂ ਬਾਅਦ, ਕਹਿੰਦੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਕੁਝ ਤਰਮੀਮਾਂ ਕਰਾਂਗੇ ਤਾਂ ਕਿ ਅਦਾਲਤਾਂ ਨੂੰ ਇਹ ਕਲੀਅਰ ਹੋ ਜਾਵੇ ਕਿ ਜਿਹੜੀ ਲਾਅ ਕਰਕੇ ਕੁਝ ਕਨਫਿਊਜ਼ਨ ਬਣ ਗਈ, ਜਿਹਦੇ ਆਧਾਰ 'ਤੇ ਅਦਾਲਤ ਨੇ ਜੋ ਫੈਸਲਾ ਦਿੱਤਾ ਉਹ ਦੇ ਤਾ, ਤਾਂ ਕਿ ਉਹ ਜਿਹੜੀ ਕਨਫਿਊਜ਼ਨ ਆ ਸੀ ਉਹਨੂੰ ਹਟਾ ਸਕੀਏ।
ਯਾ ਸੋ ਕੱਲ੍ਹ ਰਵੀ ਕਾਲੂ ਨੂੰ ਵੀ ਮੈਂ ਇਹਦੇ ਬਾਰੇ ਪੁੱਛਿਆ ਸੀ
ਅਤੇ
ਉਹਨਾਂ ਨੇ ਵੀ ਇਸੇ ਤਰ੍ਹਾਂ ਦੀ ਗੱਲ ਹੀ ਕੀਤੀ ਹੈ, ਕਹਿੰਦੇ ਰਿਪੀਲ ਨਹੀਂ ਕਰਾਂਗੇ ਅਸੀਂ ਡ੍ਰਿਪਾਂ ਨੂੰ ਅਤੇ ਅਮੈਂਡਮੈਂਟਸ ਕਹਿੰਦੇ ਕੁਝ ਜ਼ਰੂਰ ਕਰ ਦੇਵਾਂਗੇ। ਮੈਂ ਉਹਨਾਂ ਨੂੰ ਕਿਹਾ ਵੀ 18 ਫਰਵਰੀ ਤੱਕ ਵੇਟ ਕਿਉਂ ਕਰ ਰਹੇ ਹੋ, ਵੀ ਸੈਸ਼ਨ ਪਹਿਲਾਂ ਬੁਲਾ ਲਓ ਕਿਉਂਕਿ ਇਹਦੇ ਕਰਕੇ ਕਨਫਿਊਜ਼ਨ ਬੜੀ ਕ੍ਰੀਏਟ ਹੋ ਰਹੀ ਹੈ। ਕਹਿੰਦੇ ਵੀ ਦੇਖੋ ਜਿਹੜੀ ਅਮੈਂਡਮੈਂਟ ਵੀ ਅਸੀਂ ਤਿਆਰ ਕਰਨੀ ਉਹ ਤਿਆਰ ਕਰਨ ਦੇ ਵਿੱਚ ਵੀ ਸਮਾਂ ਲੱਗੇਗਾ ਵੀ ਤਾਂ ਕਿ ਉਹਦੇ ਨਾਲ ਜਿਹੜੀ ਕਨਫਿਊਜ਼ਨ ਆ ਪੂਰੀ ਤਰ੍ਹਾਂ ਖਤਮ ਹੋਵੇ।
ਪਹਿਲਾਂ ਜਲਦਬਾਜ਼ੀ ਦਾ ਕੀਤਾ ਕੰਮ ਹੁਣ ਉਹ ਬੈਠਕਾਂ ਲਵਾ ਰਿਹਾ।
ਸੋ ਦੇਰ ਇਜ਼ ਅ ਪੋਸਿਬਿਲਿਟੀ ਕਿ ਵੀ 18 ਫਰਵਰੀ ਨੂੰ ਜੇ ਸੈਸ਼ਨ ਰੀਕਾਲ ਸ਼ੁਰੂ ਹੋਏਗਾ ਸੈਸ਼ਨ ਫਰੋਨ ਸਪੀਚ ਹੋਣੀ ਪਹਿਲਾਂ, ਸੋ ਉਸ ਤੋਂ ਬਾਅਦ ਇੱਦਾਂ ਨਹੀਂ ਜ਼ਰੂਰੀ ਨਹੀਂ ਹੈ ਕਿ ਤੁਰੰਤ ਵੀ 18-19 ਤਰੀਕ ਨੂੰ ਹੀ ਜਿਹੜੀ ਅਮੈਂਡਮੈਂਟ ਪੇਸ਼ ਕਰ ਦਿੱਤੀ ਜਾਵੇ। ਦੇਰ ਇਜ਼ ਅ ਪੋਸਿਬਿਲਿਟੀ ਦੈਟ ਮਾਈ ਟੇਕ ਲੌਂਗਰ,
ਸੈਸ਼ਨ ਦੇ ਵਿੱਚ ਅੱਗੇ ਚੱਲ ਕੇ ਲੇਟਰ ਔਨ ਇਨ ਦਾ ਸੈਸ਼ਨ ਇਹ ਹੋਵੇ
ਜੀ।
ਵਾਸੂ ਜੀ ਜਿਹੜੀ ਮੀਟਿੰਗ ਸੀਗੀ ਪੈਰਿਸ ਦੇ ਵਿੱਚ ਕੋਲੀਸ਼ਨ ਆਫ ਦਾ ਵਿਲਿੰਗ, 30 ਤੋਂ ਵੀ ਵੱਧ ਮੁਲਕ ਜਿਹੜੇ ਕਿ ਯੂਕਰੇਨ ਦੇ ਸਮਰਥਨ ਦੇ ਵਾਸਤੇ ਇਕਜੁੱਟ ਹੋਏ ਹੋਏ ਨੇ, ਉਹਦੇ ਉੱਥੇ ਕੱਲ੍ਹ ਇੱਕ ਅਗਰੀਮੈਂਟ ਸਾਈਨ ਕੀਤਾ ਗਿਆ ਹੈ ਕਿ ਯੂਕਰੇਨ ਨੂੰ ਮਿਲਟਰੀ ਸਪੋਰਟ ਦਿੱਤੀ ਜਾਏਗੀ। ਪਰ ਇਹ ਅਗਰੀਮੈਂਟ ਲਾਗੂ ਹੋਣ ਤੋਂ ਪਹਿਲਾਂ ਇੱਕ ਸਭ ਤੋਂ ਵੱਡੀ ਸ਼ਰਤ ਇਹ ਆ ਕਿ ਰਸ਼ੀਆ ਅਤੇ ਯੂਕਰੇਨ ਦੇ ਵਿਚਕਾਰ ਸੀਜ਼ ਫਾਇਰ ਹੋ ਸਕੇ, ਅਤੇ ਸੀਜ਼ ਫਾਇਰ ਦੇ ਹਾਲ ਦੀ ਘੜੀ ਕੋਈ ਹਾਲਾਤ ਨਜ਼ਰ ਨਹੀਂ ਆਉਂਦੇ ਜਾਂ ਵਲਾਦੀਮਿਰ ਪੁਤਿਨ ਦੀ ਅਜਿਹੀ ਕੋਈ ਮਨਸ਼ਾ ਨਹੀਂ ਲੱਗਦੀ ਕਿ ਉਹ ਸੀਜ਼ ਫਾਇਰ ਕਰਨੀ ਚਾਹੁੰਦੇ ਨੇ।
ਯਾ ਸੋ ਸੀਜ਼ ਫਾਇਰ ਮਤਲਬ ਜਿਹੜੀ ਪੀਸ ਡੀਲ
ਜੀ,
ਪੀਸ ਡੀਲ ਦੇ ਵਿੱਚ ਇੱਕ ਸਭ ਤੋਂ ਇੰਪੋਰਟੈਂਟ ਜਿਹੜਾ ਪੁਆਇੰਟ ਹੈ ਉਹ ਹੈ ਸਿਕਿਉਰਿਟੀ ਗਾਰੰਟੀਜ਼
ਜੀ।
ਸਿਕਿਉਰਿਟੀ ਗਾਰੰਟੀਜ਼ ਮਤਲਬ ਕਿ ਯੂਕਰੇਨ ਨੂੰ ਇੱਕ ਤਸੱਲੀ ਦਿੱਤੀ ਜਾਵੇ ਵੀ ਜੇ ਤੁਸੀਂ ਨੇਟੋ ਦੇ ਵਿੱਚ ਸ਼ਾਮਲ ਨਹੀਂ ਵੀ ਹੁੰਦੇ ਤੇ ਰਸ਼ੀਆ ਤੁਹਾਡੇ ਉੱਤੇ ਜੇ ਫਿਰ ਚੜ੍ਹਾਈ ਕਰ ਦਿੰਦਾ ਤਾਂ ਜਿਹੜੇ ਤੁਹਾਡੇ ਐਲਾਈਜ਼ ਨੇ ਕੋਲੀਸ਼ਨ ਆਫ ਦਾ ਵਿਲਿੰਗ ਇਹ ਤੁਹਾਡੇ ਬਚਾਅ ਵਾਸਤੇ ਤੁਹਾਡੇ ਨਾਲ ਖੜਨਗੇ
ਜੀ,
ਬਚਾਅ ਵਾਸਤੇ ਖੜਨਗੇ ਉਹਦੇ ਵਾਸਤੇ ਕੀ ਕੀਤਾ ਜਾਏਗਾ ਇਹ ਡਿਸਕਸ ਕਰਨ ਵਾਸਤੇ ਪੈਰਿਸ ਦੇ ਵਿੱਚ ਮੀਟਿੰਗ ਕੀਤੀ ਜਾਂਦੀ ਹੈ। ਇਸ ਮੀਟਿੰਗ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਸੋ ਇਹ ਵਿਜੇ ਜੀ ਉਹੀ ਗੱਲ ਹੈ ਕਿ ਆਂਡਾ ਪਹਿਲਾਂ ਆਇਆ ਕਿ
ਮੁਰਗੀ,
ਸੋ ਕਿ ਇਹ ਕਿਹਾ ਜਾ ਰਿਹਾ ਵੀ ਸਿਕਿਉਰਿਟੀ ਗਾਰੰਟੀਜ਼ ਦੇ ਤਹਿਤ ਜਿਹੜੇ ਕੋਲੀਸ਼ਨ ਆਫ ਵਿਲਿੰਗ ਵਾਲੇ ਮੁਲਕ ਨੇ ਉਹ ਆਪਣੇ ਟਰੂਪਸ ਵੀ ਜਿਹੜੇ ਨੇ ਕਮਿਟ ਕਰ ਰਹੇ ਨੇ ਕਿ ਅਸੀਂ ਆਪਣੇ ਫੌਜੀ ਵੀ ਯੂਕਰੇਨ ਦੇ ਵਿੱਚ ਤੈਨਾਤ ਕਰਨ ਲਈ ਤਿਆਰ ਹਾਂ।
ਬਿਲਕੁਲ,
ਬ੍ਰਿਟੇਨ ਵੱਲੋਂ, ਫਰਾਂਸ ਵੱਲੋਂ, ਈਵਨ ਕੈਨੇਡਾ ਵੱਲੋਂ ਵੀ ਇਹ ਕਮਿਟਮੈਂਟਸ ਕੀਤੀਆਂ ਗਈਆਂ ਨੇ। ਰਸ਼ੀਆ ਇਸ ਚੀਜ਼ ਵਾਸਤੇ ਤਿਆਰ ਨਹੀਂ ਹੈ
ਕਿ ਨੇਟੋ ਮੁਲਕਾਂ ਦੇ ਮੈਂਬਰਾਂ ਦੇ ਹੀ ਫੌਜੀ
ਯੂਕਰੇਨ ਦੇ ਵਿੱਚ ਤੈਨਾਤ,
ਯੂਕਰੇਨ ਦੇ ਵਿੱਚ ਤੈਨਾਤ ਕਰ ਦੋ।
ਕਹਿੰਦੇ ਵੀ ਜੇ ਤੁਸੀਂ ਇੱਦਾਂ ਕਰੋਗੇ ਤੇ ਅਸੀਂ ਤੁਹਾਡਾ ਪੀਸ ਡੀਲ ਕਰਨੀ ਨਹੀਂ
ਜੀ।
ਇਹ ਕੋਲੀਸ਼ਨ ਆਫ ਵਿਲਿੰਗ ਵਾਲੇ ਕਹਿ ਰਹੇ ਨੇ ਕਿ ਅਸੀਂ ਫੌਜੀ ਤਾਂ ਤੈਨਾਤ ਕਰਾਂਗੇ ਜੇ ਪੀਸ ਡੀਲ ਹੋ ਜਾਂਦੀ ਹੈ। ਸੋ ਇਹ ਤਾਂ ਇੱਕ ਕਹਿ ਲਓ ਕਿ
ਆਪਾਂ ਵਿਰੋਧੀ ਗੱਲ ਆ, ਆਪਾਂ ਵਿਰੋਧੀ ਗੱਲ ਹੋ ਗਈ। ਅਮਰੀਕਾ ਵਾਲੇ ਕਹਿੰਦੇ ਅਸੀਂ ਇਸ ਪੀਸ ਡੀਲ ਇਹ ਜਿਹੜੀ ਹੋਏਗੀ ਡਿਪਲੋਇਮੈਂਟ ਉਹਨੂੰ ਮੋਨੀਟਰ ਕਰ ਲਾਂਗੇ, ਉਹਦੀ ਨਿਗਰਾਨੀ ਕਰ ਦਿਆਂਗੇ, ਪਰ ਡਿਪਲੋਇਮੈਂਟ ਹੋਣੀ ਔਖੀ ਬਹੁਤ ਹੈ। ਕੈਨੇਡਾ ਵਾਸਤੇ ਦੇਖੋ ਸਵਾਲ ਇਹ ਚੁੱਕਿਆ ਗਿਆ, ਕੈਨੇਡਾ ਨੇ ਵੀ ਕਿਹਾ ਕਿ ਜੀ ਅਸੀਂ ਬੜੀ ਸਬਸਟੈਂਸ਼ੀਅਲ ਕਮਿਟਮੈਂਟਸ ਕਰ ਰਹੇ ਹਾਂ, ਸਪੈਸੀਫਿਕਸ ਉਹਦੇ ਹੈ ਕੋਈ ਨਹੀਂ, ਕਿ ਜਿਹੜੇ ਵਾਅਦੇ ਕਰ ਰਹੇ ਹੋ ਜੇ ਉਹ ਪੁਗਾਉਣੇ ਪੈ ਗਏ ਸਮਰੱਥਾ ਹੈਗੀ ਹੈ ਉਨੀ,
ਜੇ ਫੌਜੀ ਭੇਜਣੇ ਪੈ ਗਏ ਤੁਹਾਡੇ ਕੋਲ ਫੌਜੀ ਹੈਗੇ ਨੇ,
ਫੌਜੀ ਹੈ ਨਹੀਂ,
ਬੈਂਚ ਸਟਰੈਂਥ ਹੈਗੀ ਹੈ,
ਬੈਂਚ ਸਟਰੈਂਥ ਹੈ ਕਿ ਨਹੀਂ ਹੈ, ਕਿਉਂਕਿ ਇਸ ਵੇਲੇ ਕੈਨੇਡੀਅਨ ਫੋਰਸਿਸ ਦੇ ਵਿੱਚ ਫੌਜੀਆਂ ਦੀ ਗਿਣਤੀ ਵੀ ਘੱਟ ਆ, ਰਿਜ਼ਰਵਿਸਟ ਦੀ ਗਿਣਤੀ ਵੀ ਘੱਟ ਆ, ਇਕੁਇਪਮੈਂਟ ਦੇ ਪੱਖੋਂ ਵੀ ਇਸ ਵੇਲੇ ਸਾਡੀ ਮਿਲਟਰੀ ਦੇ ਕੋਲ ਕਿ ਬਹੁਤਾ ਇਕੁਇਪਮੈਂਟ ਹੈ ਨਹੀਂ। ਅਤੇ ਜਦੋਂ ਮਾਰਕ ਕਾਰਨੀ ਨੂੰ ਕੱਲ੍ਹ ਮੀਟਿੰਗ ਜਾ ਰਹੇ ਸੀ ਉਹਨੂੰ ਸਵਾਲ ਪੁੱਛਿਆ ਗਿਆ ਕਿ ਜੀ ਉਹੀ ਬੈਂਚ ਸਟਰੈਂਥ ਵਾਲੀ ਗੱਲ ਵੀ ਹੈਗੀ ਵੀ ਹੈ ਕਿ ਨਹੀਂ, ਉਹਨੇ ਕਿਹਾ ਦੇਖੋ ਅਸੀਂ ਉਹ ਬਿਲਡਿੰਗ ਅਸੀਂ ਉਹ ਬੈਂਚ ਸਟਰੈਂਥ ਨੂੰ ਬਿਲਡ ਕਰਦੇ ਪਏ ਹਾਂ, ਬਣਾ ਰਹੇ ਹਾਂ। ਕਹਿੰਦੇ ਅਸੀਂ ਆਉਂਦੇ 5 ਸਾਲਾਂ ਦੇ ਵਿੱਚ ਮਿਲਟਰੀ ਦੇ ਵਿੱਚ ਇੱਕ ਜਨਰੇਸ਼ਨਲ ਇਨਵੈਸਟਮੈਂਟ ਕਰਨ ਜਾ ਰਹੇ ਹਾਂ,
81.8 ਬਿਲੀਅਨ ਡਾਲਰ
ਦਾ ਨਿਵੇਸ਼ ਕੀਤਾ ਜਾਣਾ। ਸੋ ਕਹਿੰਦੇ ਇਸ ਕਰਕੇ ਅਸੀਂ ਵੀ ਅਸੀਂ ਉਸ ਰਾਹ 'ਤੇ ਤੁਰੇ ਹੋਏ ਹਾਂ। ਦੇਖੋ ਗੱਲ ਇਹ ਆ ਵਾਸੂ ਜੀ, ਇਹ ਜਿਹੜਾ ਵੀ ਐਗਰੀਮੈਂਟ ਵਗੈਰਾ ਹੋ ਗਿਆ, ਪਹਿਲੀ ਗੱਲ ਤਾਂ ਉਹੀ ਜਿਵੇਂ ਤੁਸੀਂ ਕਿਹਾ ਹੀ ਆ ਵੀ ਇਹ ਲਾਗੂ ਹੋਣਾ ਹੀ ਔਖਾ, ਪਰ ਦੂਜੇ ਇਹਦੇ ਨਾਲ ਪੱਖ ਇਹ ਵੀ ਆ, ਆਹ ਸੋਸ਼ਲ ਮੀਡੀਆ ਦੀ ਆਪਾਂ ਗੱਲ ਕਰਕੇ ਹਟੇ ਹਾਂ ਨਾ ਕਿ ਸੋਸ਼ਲ ਮੀਡੀਆ 'ਤੇ ਕਿਵੇਂ ਕੋਈ ਵੀ ਚੀਜ਼ ਚੱਲੀ ਜਾਂਦੀ ਆ, ਰਸ਼ੀਆ ਵਾਸਤੇ ਇਹ ਇੱਕ ਨਿਸ਼ਾਨਾ ਬਣ ਸਕਦਾ ਹੈ ਸੋਸ਼ਲ ਮੀਡੀਆ 'ਤੇ ਇਹਦੇ ਖਿਲਾਫ ਕੈਂਪੇਨ ਸ਼ੁਰੂ ਕਰਨ ਦਾ, ਡਿਸਇਨਫੋਰਮੇਸ਼ਨ ਫੈਲਾਉਣ ਦਾ, ਉਹਨਾਂ 30 ਤੋਂ ਵੀ ਵੱਧ ਮੁਲਕਾਂ ਦੇ ਵਿੱਚ ਜਿਨ੍ਹਾਂ ਮੁਲਕਾਂ ਦੇ ਲੀਡਰਸ ਨੇ ਐਗਰੀਮੈਂਟ ਕੀਤਾ, ਤਾਂ ਕਿ ਜਿਹੜਾ ਪਬਲਿਕ ਓਪੀਨੀਅਨ ਆ ਉਹਨਾਂ ਕੰਟਰੀਜ਼ ਦੇ ਵਿੱਚ ਉਹ ਇਸ ਡੀਲ ਦੇ ਅਗੇਂਸਟ ਕੀਤਾ ਜਾ ਸਕੇ।
ਰਸ਼ੀਆ ਵਾਲੇ ਕੈਨੇਡੀਅਨਸ ਨੂੰ, ਅਮੈਰੀਕਨਸ ਨੂੰ ਇਹ ਕਹਿਣ ਵੀ ਦੇਖ ਲਓ ਵੀ ਤੁਹਾਡੀਆਂ ਸਰਕਾਰਾਂ ਵਿਦੇਸ਼ੀ ਮੁਲਕ ਦੇ ਵਿੱਚ ਫੌਜੀ ਭੇਜਣ ਲੱਗੀਆਂ ਨੇ
ਸਾਡੇ ਨਾਲ ਪੰਗਾ ਲੈਣ,
ਹਾਂ ਕਿ ਦੇਖ ਲਓ ਇਹਨਾਂ ਨੇ ਆਪਣੇ ਫੌਜੀ ਮਰਵਾ ਲੈਣੇ ਆ ਵਿਦੇਸ਼ੀ ਮੁਲਕ ਦੇ ਵਿੱਚ ਭੇਜ ਕੇ, ਜਿੱਦਾਂ ਪੱਛਮੀ ਮੁਲਕ ਪਹਿਲਾਂ ਕਰਦੇ ਰਹੇ ਨੇ। ਇਸ ਤਰ੍ਹਾਂ ਦੀ ਇੱਕ ਡਿਸਇਨਫੋਰਮੇਸ਼ਨ ਕੈਂਪੇਨ ਇੱਕ ਡਿਸਪ੍ਰੋਪੋਰਸ਼ਨੇਟ ਲੈਵਲ ਤੇ ਰਸ਼ੀਆ ਵੱਲੋਂ ਚਲਾਈ ਜਾ ਸਕਦੀ ਹੈ। ਇਸ ਕਰਕੇ ਇਸ ਵੇਲੇ ਅਤ ਜ਼ਰੂਰੀ ਹੈ ਕਿ ਜਿਹੜੀ ਆਪਾਂ ਗੱਲ ਕੀਤੀ ਨਾ
ਸੋਸ਼ਲ ਮੀਡੀਆ,
ਜਿਹੜੀ ਸਾਡੀ ਸਰਕਾਰ ਵੱਲੋਂ ਕਮਿਟਮੈਂਟ ਕੀਤੀ ਗਈ ਆ ਕਿ ਅਸੀਂ ਆਪਣੇ ਟਰੂਪਸ ਭੇਜਣ ਲਈ ਤਿਆਰ ਹਾਂ ਯੂਕਰੇਨ ਦੇ ਵਿੱਚ, ਜੇਕਰ ਇਹ ਸੀਜ਼ ਫਾਇਰ ਹੋ ਜਾਏ, ਪੀਸ ਡੀਲ ਹੋ ਜਾਏ। ਪਰ ਜਿਵੇਂ ਤੁਸੀਂ ਕਿਹਾ ਵੀ ਇਹਦੇ ਵੇਰਵੇ ਕੋਈ ਹੈ ਨਹੀਂ, ਇਸ ਕਰਕੇ ਅਤ ਜ਼ਰੂਰੀ ਹੈ ਕਿ ਕੈਨੇਡੀਅਨ ਸਰਕਾਰ ਇਹ ਪੂਰੀ ਪੂਰੀ ਜਿਹੜੀ ਡਿਟੇਲ ਆ ਸਰਲ ਸ਼ਬਦਾਂ ਦੇ ਵਿੱਚ, ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਇੱਕ ਕੈਂਪੇਨ ਬਣਾ ਕੇ ਚਾਹੇ ਉਹ ਜਨਤਕ ਕਰੇ, ਕੈਨੇਡੀਅਨਸ ਨੂੰ ਦੱਸੇ ਕਿ ਮਾਰਕ ਕਾਰਨੀ ਪੈਰਿਸ ਦੇ ਵਿੱਚ ਕੀ ਕਮਿਟ ਕਰਕੇ ਆਏ ਨੇ, ਕਿ ਅਸੀਂ ਕਿੰਨੇ ਫੌਜੀ ਭੇਜਾਂਗੇ, ਕਦੋਂ ਕਦੋਂ ਭੇਜਾਂਗੇ, ਕਿਉਂ ਭੇਜਾਂਗੇ,
ਕਿਹੜਾ ਮਿਲਟਰੀ ਇਕਵਿਪਮੈਂਟ ਹੋਏਗਾ,
ਹਾਂ ਉਹ ਕਿਹੜੇ ਰੈਜੀਮੈਂਟ ਦੇ ਕਿਹੜੇ ਅਫਸਰ ਹੋਣਗੇ, ਕਿੰਨੇ ਹੋਣਗੇ,
ਉਹ ਟ੍ਰੇਨਿੰਗ ਮਿਸ਼ਨ ਦਾ ਹਿੱਸਾ ਹੋਣਗੇ ਜਾਂ ਫਰੰਟ ਲਾਈਨ ਦਾ ਹਿੱਸਾ ਹੋਣਗੇ, ਕੀ ਕਰਨਗੇ
ਜੀ, ਤੇ ਉਹਦੀ ਪੂਰੀ ਡਿਟੇਲ ਜਿਹੜੀ ਆ ਸਰਕਾਰ ਆਪ ਮੁਹੱਈਆ ਕਰਾਵੇ, ਬਜਾਏ ਦੇ ਕਿ ਰਸ਼ੀਆ ਵੱਲੋਂ ਕੋਈ ਡਿਸਇਨਫੋਰਮੇਸ਼ਨ ਕੈਂਪੇਨ ਫੈਲਾ ਕੇ ਇੱਕ ਕਹਿ ਲਓ ਵੀ ਪਬਲਿਕ ਅਨਰੈਸਟ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ
ਜੀ। ਦੇਖਦੇ ਹਾਂ ਮਾਸਟਰ ਜੀ ਕੀ ਹੁੰਦਾ।
ਐਂਡ ਨੋਟ ਟੂ ਮੈਂਸ਼ਨ ਵਿਜੇ ਜੀ ਕਿ ਜਿਹੜੀ ਆ ਪੀਸ ਡੀਲ ਦੀ ਆਪਾਂ ਗੱਲ ਕਰਦੇ ਹਾਂ, ਆਪਾਂ ਕਹਿ ਰਹੇ ਉਹਦੇ ਅਸਾਰ ਘੱਟ ਨੇ। ਵੈਨੇਜ਼ੁਏਲਾ ਦੇ ਵਿੱਚ ਅਮਰੀਕਾ ਵੱਲੋਂ ਜੋ ਕੀਤਾ ਗਿਆ ਉਸ ਤੋਂ ਬਾਅਦ ਇਸ ਪੀਸ ਡੀਲ ਦੇ ਅਸਾਰ ਹੋਰ ਘੱਟ ਜਾਣਗੇ।
ਅੱਛਾ, ਤੁਹਾਨੂੰ ਯਾਦ ਹੈ ਵਾਸੂ ਜੀ, 2019 ਦੇ ਵਿੱਚ ਨਾ ਰਸ਼ੀਆ ਵੱਲੋਂ ਇੱਕ ਅਜਿਹੀ ਪੇਸ਼ਕਸ਼ ਅਮਰੀਕਾ ਨੂੰ ਕੀਤੀ ਗਈ ਸੀ, ਤੇ ਜਦੋਂ ਟਰੰਪ ਦੀ ਇੰਪੀਚਮੈਂਟ ਦੀ ਹੀਅਰਿੰਗ ਹੋਈ ਸੀ ਨਾ, ਉਦੋਂ ਇੱਕ ਅਧਿਕਾਰੀ ਨੇ ਇੰਪੀਚਮੈਂਟ ਹੀਅਰਿੰਗ ਵੇਲੇ ਗੱਲ ਉਦੋਂ ਕੀਤੀ ਸੀ, ਉਹ ਬਿਆਨ ਅੱਜ ਕੱਲ੍ਹ ਦੁਬਾਰਾ ਤੋਂ ਰੀਸਰਫੇਸ ਹੋ ਰਿਹਾ। ਉਦੋਂ ਰਸ਼ੀਆ ਵੱਲੋਂ ਅਮਰੀਕਾ ਨੂੰ ਇਹ ਪੇਸ਼ਕਸ਼ ਕੀਤੀ ਗਈ ਸੀ ਵੀ ਤੁਸੀਂ ਵੈਨੇਜ਼ੁਏਲਾ ਦੇ ਵਿੱਚ ਜੋ ਕਰਨਾ ਕਰ ਲਓ, ਪਰ ਉਹਦੇ ਬਦਲੇ ਵਿੱਚ ਜੋ ਯੂਕਰੇਨ 'ਚ ਅਸੀਂ ਕਰਨਾ ਸਾਨੂੰ ਕਰਨ ਦਿਓ, ਤੁਸੀਂ ਸਾਡਾ ਰਾਹ ਨਾ ਰੋਕਿਓ, ਅਸੀਂ ਤੁਹਾਡਾ ਰਾਹ ਨਹੀਂ ਰੋਕਾਂਗੇ।
ਸੋ ਫਿਰ ਉਲਟਾ ਹੋ ਗਿਆ, ਪਹਿਲਾਂ ਡੋਨਲਡ ਟਰੰਪ ਨੇ ਕਿਹਾ ਵੀ ਮੈਂ ਪੁਤਿਨ ਨੂੰ ਮਨਾਊਂਗਾ, ਉਹ ਯੂਕਰੇਨ ਦੇ ਵਿੱਚੋਂ ਵਾਪਸ ਜਾਣਗੇ। ਜਦੋਂ ਦੇਖਿਆ ਕਿ ਉਹ ਯੂਕਰੇਨ ਦੇ ਵਿੱਚ ਆਪਣੀ ਮਾਨਾ ਹੀ ਕਰ ਰਹੇ ਨੇ, ਟਰੰਪ ਨੇ ਕਿਹਾ ਫਿਰ ਮੈਂ ਵੀ ਕਰ ਲੈਂਦਾ ਵੈਨੇਜ਼ੁਏਲਾ ਦੇ ਵਿੱਚ। ਤੇ ਹੁਣ ਜੋ ਵੈਨੇਜ਼ੁਏਲਾ ਦੇ ਵਿੱਚ ਕਾਰਵਾਈ ਕੀਤੀ ਹੈ ਡੋਨਲਡ ਟਰੰਪ ਨੇ, ਪੁਤਿਨ ਸਵਾਲ ਚੁੱਕਣਗੇ ਵੀ ਹੁਣ ਤੁਹਾਡਾ ਮੋਰਲ ਸਟੇਟਸ ਕੀ ਆ ਕਿ ਤੁਸੀਂ ਸਰਪੰਚ ਬਣੇ ਫਿਰਦੇ ਹੋ, ਤੁਸੀਂ ਵਿਚੋਲਾ ਬਣੇ ਫਿਰਦੇ ਹੋ, ਤੁਸੀਂ ਰਾਜ਼ੀਨਾਮਾ ਕਰਵਾਉਣ ਵਾਸਤੇ ਆਏ ਹੋ, ਤੁਹਾਡੀ ਮੋਰਲ ਸਟੈਂਡਿੰਗ ਕੀ ਆ, ਤੁਸੀਂ ਆਪ ਵੀ ਤਾਂ ਆਪਣੇ ਗੁਆਂਢ ਵਿੱਚ ਉਹੀ ਕਰ ਰਹੇ ਹੋ, ਉਹੀ ਤਰਕ ਦੇ ਕੇ
ਵੀ ਜੇ ਇੱਕ ਉਂਗਲ ਮੇਰੇ ਵੱਲ ਕਰ ਰਹੇ ਹੋ, ਬਾਕੀ ਸਾਰੀ ਉਂਗਲਾਂ ਤੁਹਾਡੀਆਂ ਤੁਹਾਡੇ ਵੱਲ ਹੀ ਨੇ, ਕਿਉਂਕਿ ਤੁਸੀਂ ਵੀ ਇਹੀ ਕੁਝ ਕਰਦੇ
ਕਿ ਤੁਸੀਂ ਆਪਣੇ ਮੁਲਕ ਦੀ ਨੈਸ਼ਨਲ ਸਿਕਿਉਰਿਟੀ ਵਾਸਤੇ ਜੇ ਆਪਣੇ ਗੁਆਂਢੀ ਮੁਲਕ ਦੇ ਉੱਤੇ ਇਸ ਤਰ੍ਹਾਂ ਹਮਲਾ ਕਰਕੇ ਉਹਨਾਂ ਦੇ ਰਾਸ਼ਟਰਪਤੀ ਨੂੰ ਐਕਸਟ੍ਰੈਕਟ ਕਰਕੇ ਲਿਆ ਸਕਦੇ ਹੋ। ਅਸੀਂ ਤਾਂ ਜ਼ੇਲੈਂਸਕੀ ਨੂੰ ਅਜੇ ਤੱਕ ਇੱਦਾਂ ਕੋਈ ਐਕਸਟ੍ਰੈਕਟ ਵੀ ਨਹੀਂ ਕੀਤਾ, ਅਸੀਂ ਕਿਹੜਾ ਮੋਸਕੋ ਲੈ ਆਏ ਉਹਨੂੰ, ਅਸੀਂ ਤਾਂ ਆਪਣੀ ਨੈਸ਼ਨਲ ਸਿਕਿਉਰਿਟੀ ਨੂੰ
ਯਕੀਨੀ ਬਣਾ ਰਹੇ
ਹਾਂ ਜੀ ਜੀ। ਸੋ ਇਹ ਜਿਹੜੀ ਪੀਸ ਡੀਲ ਆ ਇਹਦੇ ਵਿੱਚ ਅਮਰੀਕਾ ਵੱਲੋਂ ਜਿਹੜੀ ਮੀਡੀਏਸ਼ਨ ਕੀਤੀ ਜਾ ਰਹੀ ਸੀ, ਅਮਰੀਕਾ ਦੀ ਸਾਖ ਨੂੰ ਉਹਦੇ ਵਿੱਚ ਕ੍ਰਿਸਪ ਵਿਊ ਪੁਆਇੰਟ ਤੋਂ ਢਾ ਲੱਗੇਗੀ।
ਹਾਂ, ਜਿਹੜੀ ਉਹ ਮੀਡੀਏਸ਼ਨ ਦੇ ਜਿਹੜਾ ਮੀਡੀਏਟਰ ਹੁੰਦਾ ਨਾ, ਉਹ ਇੱਕ ਅਜਿਹਾ ਵਿਅਕਤੀ ਵੀ ਸਾਰੇ ਉਹਦੀ ਗੱਲ ਸੁਣ ਲੈਂਦੇ ਨੇ, ਇਸ ਕਰਕੇ ਕਿਉਂਕਿ ਉਹਦੇ ਕੋਲ ਮੋਰਲ ਹਾਈ ਗਰਾਊਂਡ ਹੁੰਦਾ ਜਾਂ ਪਾਵਰ ਉਹਦੇ ਕੋਲ ਜ਼ਿਆਦਾ ਹੁੰਦੀ ਆ। ਮੋਰਲ ਹਾਈ ਗਰਾਊਂਡ ਤਾਂ ਪਿਛਲੇ ਹਫ਼ਤੇ ਦੀਆਂ ਦਿਨਾਂ ਗਤੀਵਿਧੀਆਂ ਤੋਂ ਗਵਾ ਦਿੱਤਾ ਗਿਆ
ਜੀ।
ਬਸ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ।
ਹੈਵ ਅ ਵੈਰੀ ਗੁੱਡ ਡੇ। ਸ਼ਾਮੀ ਤੁਹਾਨੂੰ ਸੁਣਦੇ ਹਾਂ, ਕੱਲ੍ਹ ਸਵੇਰੇ ਫਿਰ ਗੱਲ ਕਰਦੇ ਹਾਂ।
ਥੈਂਕ ਯੂ।